बचा के अख तू चुपके जहे तीली दिखानी है, हवा नू दस दिता है कि किथे अग लानी है। समा होवे जदो दुश्मन ता मत्थे तिड़क जांदे ने, कदों फिर याद आउंदा है कदों किस्मत लिखानी है। मेरा अंदाज वखरा है तेरे अंदाज तो जालिम, मेरा अंदाज वखरा है तेरे अंदाज तो जालिम। तू लांबू हर जगह लाउणा, मैं लगी वी बजाउणी है। खामोशी दस दी तेरी, तू एही सोचदा होणा, नवे अंदाज विच किथे कला सुत्ती जगाउणी है। विगाड़ू की भला मेरा तेरे तूफान दी साजिश, विगाड़ू की भला मेरा तेरे तूफान दी साजिश। सबर नू सिदक नू ना सोच नू कोई आंच आनी है, सबर नू सिदक नू ना सोच नू कोई आंच आनी है। लो जी लखविंदर जौल होरां दीआं इन्हां सत्रां दे नाल अज दा लहरां प्रोग्राम लैके मैं तुहाडी खिदमत दे विच इस वेले हाजिर हां, अमरदीप कौर। सो मेरे वालों यानी अमरदीप कौर वालों सारे ही श्रोतियां नूं बहुत प्यार भरी सत श्री अकाल, गुड मॉर्निंग, आदाब, नमस्कार ते वाहिगुरु जी का खालसा, वाहिगुरु जी की फतेह जी। उम्मीद करती हां दोस्तों तुहाडा अज दा दिन सुहावना चढ़िया होना, तुहाडे दिन दी हर घड़ी हर पल सुहावना हो निबड़े, ये अरदास असीं परमात्मा दे अग्गे करदे हां। ते हमेशा वांग अज दा प्रोग्राम पूरे दो घंटे लई तुहाडे लई असीं लैके हाजर हां, और प्रोग्राम दौरान असीं बहुत कुछ तुहाडे नाल सांझा करना अज भी। और प्रोग्राम दी रूपरेखा सांझी करन तों पहिलां मैं अज दे दिन दे बारे गल करां तां दिन हैगा जी मंगलवार साल 2022 दे मार्च महीने दी अज 22 तरीक हो चुकी है, ते उधर नानक शाही संवत 554 दे चेत महीने दी अज 9 तरीक होई है। घड़ियां वल दोस्तों नजर मारा तां घड़ियां कहिंदियां वी इस वेले मेलबर्न सिडनी ते कैनबरा विच समां 8:01 ता हो चुकिया, जदके अजे ब्रिस्बेन दे विच समा साढ़े तो 1 घंटा पिछे 7:01 दा होया, ते उधर पर्थ दे विच अजे तड़का 5:02 उत्थे हुणे हुणे होए आ, ते एडीलेड दे विच वी साढ़े तो 1/2 घंटा पिछे आ समा 7:32 दा समा एडीलेड दे विच इस वेले। और जे असी आस्ट्रेलिया तो बाहर चलीए तो साढ़े गुआंढी मुल्क न्यूजीलैंड दे विच इस वेले 10:02 हो चुके, साढ़े तो 2 घंटे होर अगे है न्यूजीलैंड वाले। ते इस तो अलावा जिथे जिथे मंगलवार का दिन चढ़ चुकिया उन्हां मुल्कां दा जिक्र करां तां दुबई दे विच 1 घंटा पहला ही मंगलवार का दिन चढ़िया, यानी 1:02 उत्थे होए आ अद्धी रात दे, सो अद्धी रात का तड़का दुबई दे विच। ते इसे तरह भारत दे विच गल करिए तां सवेर इस वेले होई है, यानी कि उत्थे भी वड्डा तड़का है, पंजाब दे विच 2:32 दा इस वेले समा। सो इस तड़क सार दे विच जिहड़े भी दोस्त साडे नाल उत्थों जुड़दे आ असीं उहनां नूं वी सजदा करदे सल्यूट करदे आ, क्योंकि इस प्यार दी तंद नूं उह जोड़दे आ आवाज़ दी दुनिया दे राहीं। सो बहुत बहुत तुहाडा वी स्वागत। ते जिहड़े मुल्कां दे विच अजे सोमवार चल रहा उहनां दा जिक्र वी करिए, क्योंकि बहुत सारे मुल्कां तों तुसीं सारे साडे नाल जुड़दे हो। कैनेडा दे टोरोंटो शहर दे विच इस वेले सोमवार दी शाम पई होई है 5:03 दा समा, ते इही समा जिहड़ा है इह यूएस दे मियामी शहर दे विच 5:03, यानी कि उत्थे भी शाम पई होई है इस वेले। इसे तरह वैनकूवर दे विच 2:03 होए है, यानी कि दुपहर चल रही है वैनकूवर दे विच, कैनेडा दे वैनकूवर शहर दे विच। ते उधर सियाटल दे विच भी यही समा जी, यूएस दा जिहड़ा सियाटल शहर है उत्थे भी 2:03 दा ही समा इस वेले होया। ते इधर विनीपैग दे विच जदके शाम पई हुई है 4:03 होए आ, ते इधर न्यूयॉर्क दे विच 5:03 दा समा जिहड़ा कि टोरोंटो दे विच आ उही समा जिहड़ा न्यूयॉर्क दे विच आ। लॉस एंजल्स दे विच भी एलए दे विच 2:03 दा समा चल रहा, यानी दुपहर आया या फिर कुछ हिस्सों दे विच शाम पई हुई है सोमवार दी। ते उधर इटली दे विच रोम शहर दे विच इस वेले सोमवार दी रात पै चुकी है 10:04 दा समा हो चुकिया, लंडन दे विच इस वेले 9:04 दा, रात दे 9:04 दा, यानी सोमवार दी रात लंडन दे विच भी पई हुई है 9:04 उत्थे होए आ। सो दोस्तों देश दुनिया दे जिस भी कोने तो, जिस भी धरती तो, जिस भी मुल्क तो तुसी प्रोग्राम दे विच जुड़दे हो, लहरां दे विच लहरां बहरां लाउंदे हो, सो तुहाडा तह दिल तो एक बार फिर स्वागत करते हैं। प्रोग्राम दे विच अज की होण जा रहा जरूर दसते हैं जी। प्रोग्राम दे विच हमेशा वांग अज दा विचार सांझा करांगे और मौसम दे उत्ते विचार जरूर पावांगे, ते इहदे नाल ही प्रोग्राम दे विच कुछ कु खबरां और एक संपादकी जरूर मैं तुहाडे नाल अज सांझी करनी है। सो संपादकी जिहड़ी आ जिहड़ी एक विधायक ते एक पेंशन सिरलेख ते है, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਬਣੀ ਹੈ ਤਾਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਧਾਰਨਾਵਾਂ ਜਾਂ ਬਹੁਤ ਤਰ੍ਹਾਂ ਦੇ ਜਿਹੜੇ ਸ਼ੰਕੇ ਆ ਹਨਾ ਉਹ ਵੀ ਪ੍ਰਗਟ ਕੀਤੇ ਜਾ ਰਹੇ। ਖੈਰ ਉਹ ਸੰਪਾਦਕੀ ਨੂੰ ਜਿਹੜੀ ਸਾਂਝ ਉਹਦੀ ਪਾਉਣ ਲੱਗਿਆਂ ਜ਼ਰੂਰ ਉਸ ਵਿਸ਼ੇ ਦੇ ਉੱਤੇ ਵੀ ਗੱਲ ਕਰਾਂਗੇ। ਔਰ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਦੋ ਮੁਲਾਕਾਤਾਂ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਆ। ਸੋ ਪ੍ਰੋਗਰਾਮ ਦੌਰਾਨ ਸਾਡੀ ਕੋਸ਼ਿਸ਼ ਰਹੇਗੀ ਕਿ ਸਮੇਂ ਸੀਮਾ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਮੁਲਾਕਾਤਾਂ ਉਹ ਵੀ ਤੁਹਾਡੇ ਲਈ ਅਸੀਂ ਲੈ ਕੇ ਆਈਏ। ਸੋ ਇੱਕ ਤਾਂ ਮੁਲਾਕਾਤ ਅਸੀਂ ਗੀਤਾ ਫਿਲਮ ਦੀ ਜਿਹੜੀ ਟੀਮ ਮੈਂਬਰ ਨੇ ਉਹਨਾਂ ਨਾਲ ਕੀਤੀ ਹੈ। ਸੋ ਗੀਤਾ ਫਿਲਮ ਆਉਣ ਵਾਲੇ ਦਿਨਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਯਾਨੀ ਕਿ ਸਕਰੀਨਿੰਗ ਹੋਣ ਜਾ ਰਹੀ ਹੈ ਮੈਲਬਰਨ ਦੇ ਆਸਟਰ ਸਿਨੇਮਾ ਘਰ ਦੇ ਵਿੱਚ, ਜਿਹੜਾ ਕਿ ਸੇਂਟ ਕਿਲਡਾ ਦੇ ਵਿੱਚ ਹੈ 30 ਮਾਰਚ ਨੂੰ। ਸੋ ਉਹਨਾਂ ਦੇ ਕੁਛ ਟੀਮ ਮੈਂਬਰਸ ਦੇ ਨਾਲ ਅਸੀਂ ਗੱਲ ਕੀਤੀ ਹੈ, ਉਹ ਗੱਲ ਅਸੀਂ ਰਿਕਾਰਡ ਕੀਤੀ ਸੀ ਪਿਛਲੀ ਰਾਤ ਤੇ ਅੱਜ ਉਹ ਇੰਟਰਵਿਊ ਜਿਹੜੀ ਆ ਉਹ ਅਸੀਂ ਤੁਹਾਡੀ ਨਜ਼ਰ ਕਰਾਂਗੇ। ਸੋ ਉਹ ਫਿਲਮ ਕਾਹਦੇ ਬਾਰੇ ਚ ਆ ਔਰ ਉਸ ਨੂੰ ਬਣਾਉਣ ਦਾ ਮਕਸਦ ਕੀ ਰਿਹਾ, ਯਾਨੀ ਕਿ ਉਹ ਇੱਕ ਡਾਕੂਮੈਂਟਰੀ ਆ ਅਸਲ ਦੇ ਵਿੱਚ, ਔਰ ਉਸ ਡਾਕੂਮੈਂਟਰੀ ਨੂੰ ਬਣਾਉਣ ਦਾ ਕੀ ਮਕਸਦ ਸੀ ਟੀਮ ਦਾ, ਇਹਦੇ ਬਾਰੇ ਅਸੀਂ ਉਹਦੇ ਵਿੱਚ ਗੱਲ ਕੀਤੀ ਹੈ। ਸੋ ਉਹ ਤੁਹਾਡੀ ਨਜ਼ਰ ਕਰਾਂਗੇ ਔਰ ਇੱਕ ਖਾਸ ਮਹਿਮਾਨ ਨੂੰ ਵੀ ਅਸੀਂ ਅੱਜ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ। ਸੋ ਉਹ ਕੌਣ ਹੋਏਗਾ ਖਾਸ ਮਹਿਮਾਨ, ਮੈਨੂੰ ਲੱਗਦਾ ਤੁਸੀਂ ਤਾਂ ਹਲੇ ਅੰਦਾਜ਼ੇ ਹੀ ਲਾਉਂਦੇ ਹੋਵੋਗੇ ਔਰ ਤੁਸੀਂ ਉਮੀਦ ਵੀ ਨਹੀਂ ਸ਼ਾਇਦ ਕਰ ਰਹੇ ਹੋਵੋਗੇ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਲਾਈਵ ਸਟੂਡੀਓ ਦੇ ਵਿੱਚ ਅਸੀਂ ਉਹਨਾਂ ਨਾਲ ਬੈਠ ਕੇ ਗੱਲਬਾਤ ਕਰੀਏ। ਸੋ ਬਹੁਤ ਪ੍ਰਸਿੱਧ ਗੀਤਕਾਰ ਨੇ, ਮੈਂ ਤੁਹਾਡੇ ਲਈ ਇਹ ਇੱਕ ਸਵਾਲ ਵੀ ਛੱਡ ਕੇ ਜਾਣਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਕਰ ਦਿੰਦੇ ਹਾਂ। ਪ੍ਰਸਿੱਧ ਗੀਤਕਾਰ ਨੇ, ਵੈਸੇ ਗੀਤਕਾਰ ਵਜੋਂ ਹੀ ਜ਼ਿਆਦਾ ਪ੍ਰਸਿੱਧੀ ਮਿਲੀ ਹੈ, ਲਿਖਣ ਦੇ ਵਿੱਚ ਸਾਹਿਤ ਦੀਆਂ ਹੋਰ ਵਿਧਾਵਾਂ ਦੇ ਉੱਤੇ ਵੀ ਉਹਨਾਂ ਨੇ ਲਿਖਿਆ, ਯਾਨੀ ਕਿ ਸਾਹਿਤਕਾਰ ਨੇ ਅਸਲ ਦੇ ਵਿੱਚ, ਪਰ ਜਿਹੜੀ ਪ੍ਰਸਿੱਧੀ ਗੀਤਕਾਰੀ ਦੇ ਵਿੱਚ ਮਿਲੀ ਹੈ ਉਸ ਦੇ ਨਾਲ ਦੁਨੀਆਂ ਭਰ ਦੇ ਵਿੱਚ ਜਿਹੜਾ ਉਹਨਾਂ ਦਾ ਨਾਮ ਆ ਉਹ ਜਾਣਿਆ ਜਾਂਦਾ, ਸਤਿਕਾਰਿਆ ਜਾਂਦਾ, ਵਡਿਆਇਆ ਜਾਂਦਾ। ਸੋ ਹੁਣ ਤੁਸੀਂ ਅੰਦਾਜ਼ਾ ਲਾਇਓ ਵੀ ਕਿਹੜੇ ਗੀਤਕਾਰ ਦੇ ਨਾਲ ਅੱਜ ਅਸੀਂ ਤੁਹਾਨੂੰ ਲਾਈਵ ਮਿਲਵਾਉਣ ਜਾ ਰਹੇ ਹਾਂ। ਸਟੂਡੀਓ ਦੇ ਵਿੱਚ ਬੈਠ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਤੁਸੀਂ ਨਾਮ ਦਾ ਅੰਦਾਜ਼ਾ ਲਾ ਲਓ ਤੇ ਉਸ ਤੋਂ ਬਾਅਦ ਮੈਂ ਵੈਸੇ ਦੱਸਾਂਗੀ ਵੀ ਕਿਹਨਾਂ ਨਾਲ ਅਸੀਂ ਗੱਲਬਾਤ ਕਰਨੀ ਆ ਅੱਜ, ਔਰ ਉਡੀਕ ਕਰਾਂਗੇ ਪ੍ਰੋਗਰਾਮ ਦੌਰਾਨ ਉਹਨਾਂ ਦੀ, ਔਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅਸੀਂ ਲਾਈਵ ਫੇਸਬੁੱਕ ਤੇ ਲੈ ਕੇ ਆਈਏ ਪ੍ਰੋਗਰਾਮ ਦੌਰਾਨ, ਔਰ ਨਾਲ ਹੀ ਨਾਲ ਅਸੀਂ ਸਟ੍ਰੀਮਿੰਗ ਦੇ ਉੱਤੇ ਵੀ ਲਾਈਵ ਇਹ ਗੱਲਬਾਤ ਜਿਹੜੀ ਜਾਰੀ ਰੱਖਾਂਗੇ। ਤੁਹਾਡਾ ਵੀ ਜੇ ਕੋਈ ਸਵਾਲ ਹੋਵੇ, ਤੁਸੀਂ ਵੀ ਜੇਕਰ ਉਸ ਗੱਲਬਾਤ ਦੌਰਾਨ ਸਾਡੇ ਨਾਲ ਕੋਈ ਸਾਂਝ ਬਣਾਉਣੀ ਚਾਹੁੰਦੇ ਹੋਵੋ ਤਾਂ ਜ਼ਰੂਰ ਤੁਸੀਂ ਬਣਾ ਸਕਦੇ ਹੋ। ਤੇ ਇਸ ਤੋਂ ਇਲਾਵਾ ਦੋਸਤੋ ਕੀ ਹੋਣਾ, ਇਸ ਤੋਂ ਇਲਾਵਾ ਕੁਝ ਖਾਸ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਔਰ ਸ਼ਬਦਾਂ ਦੀ ਸਾਂਝ ਅੱਜ ਅਸੀਂ ਨਹੀਂ ਪਾ ਸਕਾਂਗੇ ਕਿਉਂਕਿ ਅੱਜ ਦਾ ਪ੍ਰੋਗਰਾਮ ਜਿਹੜਾ ਕਾਫੀ ਟਾਈਟ ਹੋਏਗਾ। ਸੋ ਇਸ ਕਰਕੇ ਸ਼ਬਦੀ ਸਾਂਝ ਜਿਹੜੀ ਆ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਪਾਵਾਂਗੇ। ਕੋਈ ਖਾਸ ਸੁਨੇਹਾ ਤੁਹਾਡੇ ਮਿੱਤਰ ਪਿਆਰਿਆਂ ਦੇ ਲਈ ਹੋਵੇ, ਕੋਈ ਖਾਸ ਦਿਨ ਦੇ ਉੱਤੇ ਤੁਸੀਂ ਵਧਾਈ ਦੇਣੀ ਹੋਵੇ ਤਾਂ ਵਧਾਈਆਂ ਸਿਲਸਿਲੇ ਦੇ ਰਾਹੀਂ ਅਸੀਂ ਤੁਹਾਡੇ ਉਹ ਜਿਹੜੇ ਜਜ਼ਬਾਤ ਨੇ ਉਹ ਉਹਨਾਂ ਤੱਕ ਪਹੁੰਚਾਵਾਂਗੇ ਇੱਕ ਸਰਪ੍ਰਾਈਜ਼ ਕਾਲ ਰਾਹੀਂ, ਪਰ ਉਹ ਸਿਲਸਿਲਾ ਤਾਂ ਹੀ ਲੈ ਕੇ ਆਵਾਂਗੇ ਜੇਕਰ ਤੁਸੀਂ ਸਾਨੂੰ ਭੇਜੋਗੇ ਆਪਣੇ ਕਿਸੇ ਖਾਸ ਮਿੱਤਰ ਪਿਆਰੇ ਜਾਂ ਆਪਣੇ ਸਕੇ ਸੰਬੰਧੀ ਦੇ ਕਿਸੇ ਖਾਸ ਦਿਨ ਦੀ ਉਹ ਖਾਸ ਜਿਹੜੀ ਸਾਂਝ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਵਧਾਈਆਂ ਸਿਲਸਿਲੇ ਦੇ ਵਿੱਚ ਤੁਸੀਂ ਉਹ ਜਿਹੜੀ ਕਾਲ ਹੈ ਸਰਪ੍ਰਾਈਜ਼ ਕਾਲ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਭੇਜ ਦਿਓ ਉਹਨਾਂ ਦੇ ਉਸ ਖਾਸ ਦਿਨ ਦੇ ਬਾਰੇ ਜਿਹੜੀ ਜਾਣਕਾਰੀ ਔਰ ਉਹਨਾਂ ਦਾ ਜਿਹੜਾ ਵਟਸਐਪ ਨੰਬਰ। ਸੋ ਆਪਣੇ ਵੱਲੋਂ ਤੁਸੀਂ ਕੀ ਸੰਦੇਸ਼ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਵੀ ਦੱਸ ਦਿਓ। ਤੇ ਇਸ ਤੋਂ ਇਲਾਵਾ ਦੋਸਤੋ ਕੀ ਹੋਣਾ, ਇਸ ਤੋਂ ਇਲਾਵਾ ਹੋਣਾ ਜੀ ਗੀਤ ਸੰਗੀਤ ਜਿਹੜਾ ਉਹ ਅਸੀਂ ਲੈ ਕੇ ਆਉਣਾ ਹੈ, ਕੁਛ ਸਾਡੀ ਪਸੰਦ ਆ ਕੁਛ ਤੁਹਾਡੀ ਪਸੰਦ ਆ। ਜੇਕਰ ਕੋਈ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਸਾਨੂੰ ਦੱਸ ਦਿਓ ਜੀ, ਡਾਟਾ ਬੇਸਡ ਹੋਇਆ ਤਾਂ ਜ਼ਰੂਰ ਪ੍ਰੋਗਰਾਮ ਦੌਰਾਨ ਅਸੀਂ ਪ੍ਰਸਾਰਿਤ ਕਰਾਂਗੇ। ਤੇ ਇਸ ਤੋਂ ਇਲਾਵਾ ਕੀ ਹੋਣਾ ਜੀ, ਇਸ ਤੋਂ ਇਲਾਵਾ ਹੋਣਾ ਹੈ ਜਿਹੜਾ ਬਹੁਤ ਅਹਿਮ ਹੁੰਦਾ ਹੈ, ਹਮੇਸ਼ਾ ਹੁੰਦਾ ਹੈ ਔਰ ਅਹਿਮ ਹੀ ਰਹਿਣਾ ਹੈ, ਉਹ ਹੋਣਾ ਹੈ ਤੁਹਾਡਾ ਪਿਆਰ। ਸੋ ਤੁਹਾਡਾ ਪਿਆਰ ਤੇ ਸਤਿਕਾਰ ਸਾਡੇ ਤੱਕ ਪਹੁੰਚਦਾ ਹੈ ਤੁਹਾਡੇ ਮੈਸੇਜਿਸ ਦੇ ਰਾਹੀਂ। ਸੋ ਤੁਹਾਡੀ ਸ਼ਮੂਲੀਅਤ ਜਿਹੜੀ ਹੈ ਉਹ ਸਾਡੇ ਲਈ ਸਭ ਤੋਂ ਅਹਿਮ ਹੁੰਦੀ ਹੈ। ਸੋ ਤੁਸੀਂ ਸ਼ਮੂਲੀਅਤ ਕਰਨੀ ਹੈ ਪ੍ਰੋਗਰਾਮ ਦੌਰਾਨ ਈਮੇਲ ਦੇ ਰਾਹੀਂ, request@harmanradio.com ਸਾਡਾ ਈਮੇਲ ਪਤਾ ਹੈ, ਤੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ। ਟੈਲੀਗ੍ਰਾਮ ਐਪ ਦੇ ਵਿੱਚ ਹਰਮਨ ਰੇਡੀਓ ਲੱਭ ਕੇ ਉੱਥੇ ਤੁਸੀਂ ਮੈਸੇਜ ਟਾਈਪ ਕਰ ਸਕਦੇ ਹੋ ਜਾਂ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਕਾਲ ਕਰ ਸਕਦੇ ਹੋ 02-8599-2811 ਦੇ ਉੱਤੇ, ਤੇ ਇਹ ਸਾਡੇ ਨਾਲ ਜੁੜਨ ਦੇ ਮਾਧਿਅਮ ਨੇ। ਔਰ ਜੇਕਰ ਤੁਸੀਂ ਐਪ ਦੇ ਰਾਹੀਂ ਪ੍ਰੋਗਰਾਮ ਸੁਣ ਰਹੇ ਹੋ, ਹਰਮਨ ਰੇਡੀਓ ਐਪ ਦੇ ਰਾਹੀਂ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਪਹੁੰਚ ਰਿਹਾ ਤਾਂ ਉਸ ਐਪ ਦੇ ਵਿੱਚ ਇੰਟਰੈਕਟ ਕਰਨ ਦੇ ਜਿਹੜੇ ਲਿੰਕ ਦਿੱਤੇ ਹੋਏ ਆ ਉੱਥੇ ਸਿੱਧਾ ਹੀ ਜਾਓਗੇ, ਉਹਨਾਂ ਨੂੰ ਕਲਿੱਕ ਕਰੋਗੇ, ਚਾਹੇ ਤੁਸੀਂ ਟੈਲੀਗ੍ਰਾਮ ਕਲਿੱਕ ਕਰੋ, ਉੱਥੇ ਕਲਿੱਕ ਕਰਕੇ ਆਪਣਾ ਮੈਸੇਜ ਟਾਈਪ ਕਰਕੇ ਸਿੱਧਾ ਸਾਨੂੰ ਸੈਂਡ ਕਰ ਦਿਓ, ਉਹ ਮੈਸੇਜ ਸਿੱਧਾ ਸਾਡੇ ਤੱਕ ਪਹੁੰਚ ਜਾਏਗਾ। ਤੇ ਲਓ ਫਿਰ ਹੁਣ ਗੱਲਾਂ ਬਾਤਾਂ ਜਿਹੜੀਆਂ ਬਹੁਤੀਆਂ ਨਹੀਂ ਕਰਦੇ ਆਪਾਂ ਪ੍ਰੋਗਰਾਮ ਦੇ ਵਿੱਚ, ਪਹਿਲਾ ਗੀਤ ਆਪਾਂ ਜ਼ਰੂਰ ਤੁਹਾਡੀ ਨਜ਼ਰ ਕਰਦੇ ਹਾਂ, ਨਛੱਤਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਹੈ ਪਹਿਲਾ ਗੀਤ ਉਸਤਤ। ਆਉਣਿਆਂ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਬਣੇ ਰਹੋ।
मालिक दी की सिफत करिए चुप होइया कलम दबात उस देने सब सुरख सवेरे उस दिया ही सब रात हाय उस दिया ही सब रात उस दिया ही सब रात ए कुदरत जिस दी लिख है प्यारे सब तो सोनी दिख है प्यारे ए कुदरत जिस दी लिख है प्यारे सब तो सोनी दिख है प्यारे ओ ते सच्चा सिख है वाहेगुरु गॉड ते अलाराम चारे पासे चारे ताम जप ले बंदे सुबहा शाम
वाहेगुरु वाहे 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 वाहेगुरु
लो जी दोस्तों 76 गिलहोरां दी आवाज़ दे विच प्रोग्राम दा पहला गीत आपां थोड़ी नज़र कीता ते गीत तो बाद एक बार फिर थोड़ा सारयां दा स्वागत करदे आं इस वेले कुछ दोस्त साडे नाल जुड़ भी रहे ने उहनां नूं जी आयां नूं कहिंदे आं साडे नाल इस वेले जिहड़ी सब तों पहली सांझ बनाई है ओह बनाई है जी हरनेक सिंह बैंस होरां ने सो बहुत बहुत स्वागत करदे आं हरनेक जी बहुत चंगा लग्गिया प्रोग्राम विच तुसीं आउणा कीता और मैनूं लगदा कि अज वाले लहरां प्रोग्राम दे विच पहली वार तुसीं आए हो यानी मंगलवार वाले प्रोग्राम दे विच और हमेशा आया करो ਬਹੁਤ ਬਹੁਤ ਸਵਾਗਤ ਹੈ ਦਿਲਤੋਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਇੱਕ ਤਾਂ ਪਹਿਲਾਂ ਕਬੂਲ ਕਰੋ ਗੁੱਡ ਮਾਰਨਿੰਗ ਅਸੀਂ ਕਬੂਲ ਕਰਦੇ ਹਾਂ ਅਤੇ ਸਾਰਿਆਂ ਤੱਕ ਤੁਹਾਡੀ ਗੁੱਡ ਮਾਰਨਿੰਗ ਜਿਹੜੀ ਹੈ ਉਹ ਪਹੁੰਚ ਗਈ ਹੈ ਸੋ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਤੇ ਗੀਤੋ ਬਾਅਦ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਆਪਾਂ, ਔਰ ਅੱਗੇ ਵਧਾਉਂਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਅੱਜ ਦਾ ਵਿਚਾਰ ਵੀ ਸਾਂਝਾ ਕਰਨਾ। ਸੋ ਅੱਜ ਦਾ ਵਿਚਾਰ ਜਿਹੜਾ ਦੋਸਤੋ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਲਈ ਸ਼ਾਮਲ ਕੀਤਾ ਉਹ ਹੈ ਕਿ ਜੇਕਰ ਤੁਸੀਂ ਪਿੱਛੇ ਦੇਖਣਾ ਚਾਹੁੰਦੇ ਹੋ ਜਾਂ ਪਿੱਛੇ ਦੇਖਦੇ ਹੋ, ਯਾਨੀ ਜੋ ਬੀਤਿਆ, ਜੋ ਤੁਹਾਡਾ ਭੂਤਕਾਲ ਸੀ, ਹਨਾ, ਜੇਕਰ ਤੁਸੀਂ ਆਪਣੇ ਪਿੱਛੇ ਵੱਲ ਵੇਖਦੇ ਹੋ ਤਾਂ ਉਹਦੇ ਲਈ ਸ਼ੁਕਰਗੁਜ਼ਾਰ ਹੋਵੋ। ਜੇ ਤੁਸੀਂ ਅੱਗੇ ਵੇਖਦੇ ਹੋ ਤਾਂ ਉਹਦੇ ਲਈ ਆਸਵੰਦ ਹੋਵੋ। ਜੇ ਤੁਸੀਂ ਆਲੇ ਦੁਆਲੇ ਵੇਖਦੇ ਹੋ ਤਾਂ ਉੱਥੇ ਤੁਸੀਂ ਮਦਦਗਾਰ ਹੋਵੋ। ਸੋ ਬਹੁਤ ਹੀ ਸੋਹਣਾ ਲੱਗਿਆ ਮੈਨੂੰ ਇਹ ਵਿਚਾਰ, ਇਸੇ ਕਰਕੇ ਮੈਂ ਪ੍ਰੋਗਰਾਮ ਦੇ ਵਿੱਚ ਅੱਜ ਸ਼ਾਮਲ ਕੀਤਾ, ਕਿਉਂਕਿ ਜਦੋਂ ਅਸੀਂ ਪਿੱਛੇ ਵੇਖਦੇ ਹਾਂ ਤਾਂ ਜ਼ਿਆਦਾਤਰ ਇੱਕ ਜਿਹੜਾ ਇਨਸਾਨ ਹੈ ਨਾ ਉਹਦੀ ਫਿਤਰਤ ਇਹੋ ਜਿਹੀ ਹੋ ਜਾਂਦੀ ਆ ਕਿ ਪਿੱਛੇ ਜੋ ਜੋ ਮਾੜਾ ਹੋਇਆ ਹੈ ਨਾ ਹਮੇਸ਼ਾ ਉਹ ਚੀਜ਼ਾਂ ਉਹਨੂੰ ਤੰਗ ਕਰਦੀਆਂ ਕਿ ਮੇਰੇ ਨਾਲ ਆਹ ਹੋਇਆ, ਮੇਰੇ ਨਾਲ ਉਹ ਹੋਇਆ। ਅਕਸਰ ਮੈਂ ਖੁਦ ਵੀ ਦੇਖਾਂ ਤਾਂ ਮੈਨੂੰ ਵੀ ਨਿੱਜੀ ਤੌਰ ਤੇ ਕਈ ਵਾਰੀ ਮਹਿਸੂਸ ਹੁੰਦਾ ਹੁੰਦਾ ਕਿ ਬਹੁਤ ਕੁਛ ਮਾੜਾ ਵੀ ਹੁੰਦਾ ਹੁੰਦਾ ਜ਼ਿੰਦਗੀ ਚ, ਬਹੁਤ ਕੁਛ ਚੰਗਾ ਵੀ ਹੁੰਦਾ ਹੁੰਦਾ, ਹੈ ਨਾ। ਔਰ ਬਹੁਤ ਵਾਰ ਅਸੀਂ ਕੀ ਕਰਦੇ ਹਾਂ, ਅਸੀਂ ਕੀ ਸੋਚਦੇ ਹਾਂ ਕਿ ਜੋ ਮਾੜਾ ਹੋਇਆ ਹਮੇਸ਼ਾ ਉਹਨੂੰ ਸਾਹਮਣੇ ਰੱਖ ਲੈਂਦੇ ਹਾਂ, ਪਰ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ ਕਿ ਜੋ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਚੰਗਾ ਹੁੰਦਾ ਹੈ ਉਹਦੇ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਕਿ ਜੇ 100 ਗੱਲਾਂ ਦੇ ਵਿੱਚੋਂ ਜੇ 40 ਗੱਲਾਂ ਸਾਡੇ ਨਾਲ ਮਾੜੀਆਂ ਹੋਈਆਂ ਤਾਂ 60 ਗੱਲਾਂ ਜਿਹੜੀਆਂ ਉਹ ਚੰਗੀਆਂ ਵੀ ਹੋਈਆਂ ਸਾਡੀ ਜ਼ਿੰਦਗੀ ਦੇ ਵਿੱਚ। ਸੋ ਉਹਦੇ ਲਈ ਸ਼ੁਕਰਗੁਜ਼ਾਰ ਹੋਣਾ ਬਹੁਤ ਜ਼ਰੂਰੀ ਹੈ। ਸੋ ਅੱਜ ਦਾ ਵਿਚਾਰ ਵੀ ਇਹੀ ਹੈ ਕਿ ਜੇਕਰ ਅਸੀਂ ਆਪਣੇ ਪਿੱਛੇ ਵੱਲ ਵੇਖਦੇ ਹਾਂ ਤਾਂ ਉਹਦੇ ਲਈ ਸ਼ੁਕਰਗੁਜ਼ਾਰ ਹੋਵੀਏ ਜੋ ਸਾਨੂੰ ਮਿਲਿਆ। ਔਰ ਜੇ ਅਸੀਂ ਅੱਗੇ ਵੇਖਦੇ ਹਾਂ ਤਾਂ, ਯਾਨੀ ਕਿ ਜੇ ਅਸੀਂ ਆਉਣ ਵਾਲੇ ਭਵਿੱਖ ਵੱਲ ਵੇਖਦੇ ਹਾਂ ਤਾਂ ਉਹਦੇ ਲਈ ਆਸਵੰਦ ਹੋਈਏ, ਹੈ ਨਾ। ਉੱਥੇ ਵੀ ਜੇ ਅਸੀਂ ਨਿਰਾਸ਼ ਹੋ ਕੇ ਬਹਿ ਗਏ ਵੀ ਜਿਹੜਾ ਹੁਣ ਤੱਕ ਨਹੀਂ ਹੋਇਆ ਉਹ ਅੱਗੇ ਕੀ ਹੋਣਾ, ਹੈ ਨਾ, ਉਹ ਵੀ ਚੰਗੀ ਗੱਲ ਨਹੀਂ। ਜ਼ਿੰਦਗੀ ਦੇ ਵਿੱਚ ਨਿਰਾਸ਼ ਜਿਹੜਾ ਹੋਣਾ ਉਹ ਸਭ ਤੋਂ ਮਾੜੀ ਗੱਲ ਹੈ। ਮੈਨੂੰ ਲੱਗਦਾ ਕਿ ਜਿਹੜੀ ਆਸ ਦਾ ਪੱਲਾ ਜੇ ਤੁਸੀਂ ਫੜਿਆ ਹੋਇਆ, ਜੇਕਰ ਆਸਵੰਦ ਹੋ ਤੁਸੀਂ, ਯਾਨੀ ਆਪਾਂ ਇੱਕ ਗੱਲ ਹੋਰ ਕਹਿੰਦੇ ਹੁੰਦੇ, ਆਪਾਂ ਇਹ ਕਹਿੰਦੇ ਹੁੰਦੇ ਹਾਂ ਕਿ ਬਹੁਤੀਆਂ ਆਸਾਂ ਨਹੀਂ ਲਾਉਣੀਆਂ ਚਾਹੀਦੀਆਂ, ਹੈ ਨਾ। ਆਸਾਂ ਜਿਹੜੀਆਂ ਹਮੇਸ਼ਾ ਦੁੱਖ ਦਿੰਦੀਆਂ। ਆਸਾਂ ਕਿਸੇ ਦੇ ਉੱਪਰ ਨਾ ਲਾਓ, ਕਿਉਂਕਿ ਤੁਹਾਡੇ ਅੰਦਰ ਹੀ ਉਹ ਸ਼ਕਤੀ ਹੈ, ਤੁਹਾਡੇ ਅੰਦਰ ਹੀ ਉਹ ਸਮਰੱਥਾ ਹੈ ਜਿਸ ਨੇ ਤੁਹਾਨੂੰ ਕੁਛ ਬਣਾਉਣਾ ਹੈ, ਜਿਸ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਵੀ ਲਿਆਉਣੇ ਆ, ਜਿਸ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਜਿਹੜੀ ਕਾਬਲੀਅਤ ਆ ਉਹਨੂੰ ਅੱਗੇ ਲੈ ਕੇ ਜਾਣਾ। ਸੋ ਉਹ ਕੋਈ ਹੋਰ ਨਹੀਂ ਹੈ, ਤੁਹਾਨੂੰ ਕਿਸੇ ਹੋਰ ਤੋਂ ਆਸ ਲਗਾਉਣ ਦੀ ਲੋੜ ਨਹੀਂ ਹੁੰਦੀ। ਸਿਰਫ ਆਪਣੇ ਆਪ ਤੇ ਆਸ ਤੇ ਆਪਣੇ ਉੱਤੇ ਭਰੋਸਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਿੱਚ। ਸੋ ਇਸ ਕਰਕੇ ਪਿੱਛੇ ਵੇਖੋ ਤਾਂ ਸ਼ੁਕਰਗੁਜ਼ਾਰ ਹੋਵੋ, ਅੱਗੇ ਵੇਖੋ ਤਾਂ ਆਸਵੰਦ ਹੋਵੋ, ਤੇ ਜੇ ਤੁਸੀਂ ਆਪਣੇ ਆਲੇ ਦੁਆਲੇ ਵੇਖੋ ਤਾਂ ਤੁਸੀਂ ਮਦਦਗਾਰ ਹੋਵੋ। ਜਿੱਥੇ ਕਿਸੇ ਨੂੰ ਕੋਈ ਮਦਦ ਦੀ ਲੋੜ ਹੋਵੇ ਉੱਥੇ ਉਹਨਾਂ ਦੇ ਲਈ ਤੁਸੀਂ ਖੜੋ ਜ਼ਰੂਰ, ਹੈ ਨਾ। ਸੋ ਇਹ ਅਸਲ ਦੇ ਵਿੱਚ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਗੁਰ ਵੀ ਹੈ, ਔਰ ਜੇਕਰ ਇਹ ਗੁਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਜਾਈਏ ਤਾਂ ਜ਼ਿੰਦਗੀ 'ਚ ਕਾਫੀ ਜਿਹੜੇ ਝਮੇਲੇ ਨੇ ਜਾਂ ਜਿਹੜੀਆਂ ਸਾਡੀਆਂ ਸ਼ਿਕਾਇਤਾਂ ਨੇ ਉਹ ਘੱਟ ਸਕਦੀਆਂ। ਚਲੋ ਜੀ, ਇਹ ਸੀ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਤੋਂ ਬਾਅਦ ਅਗਲੀ ਜਿਹੜੀ ਆਪਾਂ ਸਾਂਝ ਹੈ ਉਹ ਆਪਾਂ ਪਾਉਂਦੇ ਹਾਂ ਮੌਸਮ ਦੇ ਉੱਤੇ। ਸੋ ਮੌਸਮ ਕੀ ਕਹਿੰਦਾ ਹੈ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਮੈਲਬਨ ਦੇ ਵਿੱਚ ਜੀ ਅੱਜ 17 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਜਿਹੜਾ ਤਾਪਮਾਨ ਚਲੇ ਜਾਣਾ, 23 ਡਿਗਰੀ ਸੈਲਸੀਅਸ ਤੱਕ। ਤੇ ਅੱਜ ਮੀਂਹ ਵੀ ਦੱਸਿਆ ਗਿਆ ਮੈਲਬਨ ਦੇ ਕੁਛ ਹਿੱਸਿਆਂ ਦੇ ਵਿੱਚ, ਬੱਦਲਬਾਈ ਦੇ ਨਾਲ ਮੀਂਹ ਦੇ ਜਿਹੜੇ ਛਰਾਟੇ ਆ ਉਹ ਵੀ ਪੈਣੇ ਆ। ਉਧਰ ਸਿਡਨੀ ਦੇ ਵਿੱਚ ਅੱਜ 16 ਡਿਗਰੀ ਤੋਂ ਲੈ ਕੇ 27 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਉਹ ਚਲੇ ਜਾਣਾ ਹੈ, ਤੇ ਇੱਥੇ ਵੀ ਬੱਦਲਬਾਈ ਬਣੀ ਹੋਈ ਹੈ ਦੋਸਤੋ। ਵੈਸੇ ਤਾਪਮਾਨ ਜਿਹੜਾ ਉਹ ਗਰਮ ਦਿਨ ਹੀ ਦੱਸ ਰਿਹਾ ਹੈ। ਬ੍ਰਿਸਬੇਨ ਦੇ ਵਿੱਚ ਅੱਜ 18 ਤੋਂ ਲੈ ਕੇ 30 ਡਿਗਰੀ ਸੈਲਸੀਅਸ ਤੱਕ, ਉੱਥੇ ਵੀ ਗਰਮੀ ਹੈ ਅੱਜ ਕਾਫੀ, ਔਰ ਧੁੱਪ ਜਿਹੜੀ ਉਹ ਤਿੱਖੀ ਬਣੀ ਰਹਿਣੀ ਹੈ ਅੱਜ। ਪਰਥ ਦੇ ਵਿੱਚ ਵੀ 14 ਡਿਗਰੀ ਤੋਂ ਲੈ ਕੇ 28 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਧੁੱਪ ਤਿੱਖੀ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ ਲਗਭਗ ਮੈਲਬਨ ਵਰਗਾ ਮੌਸਮ ਹੈ, 16 ਡਿਗਰੀ ਸੈਲਸੀਅਸ ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣਾ ਉੱਥੇ, ਪਰ ਉੱਥੇ ਵੀ ਕੁਛ ਹਿੱਸਿਆਂ ਦੇ ਵਿੱਚ ਬੱਦਲਬਾਈ ਦੇ ਨਾਲ ਮੀਂਹ ਦੇ ਛਰਾਟੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਕੈਨਬਰਾ ਦੇ ਵਿੱਚ ਅੱਜ 11 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਅਤੇ 29 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ, ਇੱਥੇ ਵੀ ਬੱਦਲਬਾਈ ਜਿਹੜੀ ਹੈ ਉਹ ਦੱਸੀ ਗਈ ਹੈ। ਹੋਬਾਰਟ 'ਚ 15 ਡਿਗਰੀ ਤੋਂ ਲੈ ਕੇ 19 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਮੀਂਹ ਦੱਸਿਆ ਗਿਆ ਅੱਜ, ਬੱਦਲਬਾਈ ਜਿਹੜੀ ਹੈ ਉਹਦੇ ਨਾਲ ਮੀਂਹ ਦੇ ਛਰਾਟੇ ਜਿਹੜੇ ਉਹ ਪੈਣਗੇ। ਡਾਰਵਿਨ ਦੇ ਵਿੱਚ ਅੱਜ 25 ਡਿਗਰੀ ਤੋਂ ਲੈ ਕੇ 33 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਗਰਮ ਹੈ ਵੈਸੇ ਹੀ ਇਹ ਜਿਹੜਾ ਇਲਾਕਾ। ਔਰ ਇੱਥੇ ਅੱਜ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਥੋੜਾ ਜਿਹਾ ਜਿਹੜਾ ਤੂਫਾਨੀ ਜਿਹੜਾ ਮਾਹੌਲ ਹੈ ਉਹ ਵੀ ਬਣਨ ਦੀ ਸੰਭਾਵਨਾ ਹੈ। ਚਲੋ ਜੀ, ਆਸਟ੍ਰੇਲੀਆ ਭਰ ਦੇ ਵਿੱਚ ਇਹ ਸੀ ਵੱਖ ਵੱਖ ਸ਼ਹਿਰਾਂ ਵੱਖ ਵੱਖ ਸੂਬਿਆਂ ਦਾ ਮੌਸਮ, ਪਰ ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਬਣਾਇਓ ਕਿ ਤੁਹਾਡੇ ਆਪਣੇ ਪਿੰਡ ਵਿੱਚ, ਸ਼ਹਿਰ ਵਿੱਚ, ਮੁਲਕ ਦੇ ਵਿੱਚ, ਜਿੱਥੋਂ ਵੀ ਤੁਸੀਂ ਸਾਡੇ ਨਾਲ ਇਸ ਵੇਲੇ ਰੇਡੀਓ ਤੇ ਜੁੜੇ ਹੋਏ ਹੋ, ਕਿਸ ਤਰ੍ਹਾਂ ਦਾ ਮੌਸਮ ਤੁਸੀਂ ਮਾਣ ਰਹੇ ਹੋ ਔਰ ਕੀ ਇਸ ਵੇਲੇ ਕਰ ਰਹੇ ਹੋ, ਤੁਸੀਂ ਸਾਡੇ ਨਾਲ ਪਾਇਓ ਜ਼ਰੂਰ ਸਾਂਝ। ਤੁਹਾਡੇ ਮੈਸੇਜਸ ਦੀ ਉਡੀਕ ਜਿਹੜੀ ਆ ਉਹ ਬਣੀ ਹੋਈ ਹੈ ਦੋਸਤੋ, ਔਰ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਹੈ ਉਹ ਬਣਾ ਕੇ ਰੱਖਾਂਗੇ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਹੁਣ ਵਧਣਾ ਹੈ, ਤੇ ਕਿਉਂਕਿ ਪਹਿਲੇ ਹਿੱਸੇ ਦੇ ਵਿੱਚ ਹੀ ਪੋਸੀਬਲ ਹੁੰਦਾ ਸੰਭਵ ਹੁੰਦਾ ਕਿ ਗੀਤ ਵੀ ਅਸੀਂ ਤੁਹਾਨੂੰ ਨਾਲ ਸੁਣਾਉਂਦੇ ਰਹੀਏ, ਕਿਉਂਕਿ ਫਿਰ ਅਗਲੇ ਹਿੱਸੇ ਦੇ ਵਿੱਚ ਜਿਹੜੇ ਬਹੁਤ ਸਾਰੇ ਸਿਲਸਿਲੇ ਜਿਹੜੇ ਆ ਉਹ ਵੀ ਅਸੀਂ ਸ਼ਾਮਲ ਕਰਨੇ ਹੁੰਦੇ ਆ। ਤੇ ਲਓ ਫਿਰ ਪਹਿਲੇ ਹਿੱਸੇ ਦੇ ਵਿੱਚ ਅਗਲਾ ਗੀਤ ਜਿਹੜਾ ਆ ਉਹ ਆਪਾਂ ਸੁਣਾਉਂਦੇ ਹਾਂ ਤੁਹਾਨੂੰ ਯੁਵਰਾਜ ਕਾਹਲੋਂ ਦੀ ਆਵਾਜ਼ ਦੇ ਵਿੱਚ। ਗੀਤ ਵੈਸੇ ਮੈਂ ਨਹੀਂ ਸੁਣਿਆ ਹੋਇਆ, ਪਰ ਆਪਾਂ ਇਕੱਠੇ ਹੀ ਸੁਣਦੇ ਹਾਂ ਔਰ ਦੇਖਦੇ ਹਾਂ ਗੀਤ ਕਿਹੋ ਜਿਹਾ। ਯੁਵਰਾਜ ਕਾਹਲੋਂ ਦੀ ਆਵਾਜ਼ ਦੇ ਵਿੱਚ ਸੌਦਾ ਕਰਦੇ।
ਹੁਣ ਸਾਡੇ ਮਰਨ ਤੇ ਪੈਂਦਾ ਨਾ ਫਰਕ, ਜਦੋਂ ਕਰਦੇ ਸੀ ਯੂਜ਼ ਉਦੋਂ ਦਿੰਦੇ ਨਹੀਂ ਸੀ ਰੋਣ, ਇਸ਼ਕ ਵਫਾਵਾਂ ਵਾਦੇ ਪਾਣੀ ਉੱਤੇ ਲੀਕਾਂ, ਮਰਿਆ ਦੇ ਪਿੱਛੇ ਦਿਲਾ ਮਰਿਆ ਏ ਕੌਣ, ਡੁੱਬਦੇ ਨੂੰ ਪਿੱਠ ਤਾਂ ਵਿਖਾਉਂਦਾ ਏ ਜਮਾਨਾ, ਤੇ ਚੜਦੇ ਦਾ ਹੱਸ ਲੋਕੀ ਪਾਣੀ ਭਰਦੇ, ਕੌਣ ਇੱਥੇ ਕਰਦਾ ਏ ਕਿਸੇ ਨੂੰ ਪਿਆਰ, ਲੋਕੀ ਅੱਖਾਂ ਪੂੰਜਣ ਤੇ ਜੱਟਾ ਸੌਦਾ ਕਰਦੇ, ਲੋਕੀ ਅੱਖਾਂ ਪੂੰਜਣ ਤੇ ਜੱਟਾ ਸੌਦਾ ਕਰਦੇ, ਕੱਚ ਤੋਂ ਵੀ ਕੱਚੀਆਂ ਨੇ ਅੱਜ ਦੀਆਂ ਯਾਰੀਆਂ, ਮੂੰਹ ਤੇ ਅਫਸੋਸ ਪਰ ਪਿੱਠ ਪਿੱਛੇ ਤਾਲੀਆਂ, ਦੋ ਚਾਰ ਖੁਸ਼ ਬਾਕੀ ਖੁਸ਼ ਥੱਲੇ ਸੁੱਟ ਕੇ, ਸੱਚ ਦੱਸਾਂ ਬੈਠੇ ਟੋਆ ਨੀਆਂ ਲਾਗੇ ਟੁੱਟ ਕੇ, ਮੂੰਹ ਤੋਂ ਜਿਹੜੇ ਬੋਲਦੇ ਆ ਰੱਜ ਰੱਜ ਮਿੱਠਾ, ਸੱਚ ਦੱਸਾਂ ਉਹੀ ਈਰਖਾ ਚ ਰਹਿਣ ਸੜਦੇ, ਕੌਣ ਇੱਥੇ ਕਰਦਾ ਏ ਕਿਸੇ ਨੂੰ ਪਿਆਰ, ਲੋਕੀ ਅੱਖਾਂ ਪੂੰਜਣ ਤੇ ਜੱਟਾ ਸੌਦਾ ਕਰਦੇ, ਕੌਣ ਇੱਥੇ ਕਰਦਾ ਏ ਕਿਸੇ ਨੂੰ ਪਿਆਰ, ਲੋਕੀ ਅੱਖਾਂ ਪੂੰਜਣ ਤੇ ਜੱਟਾ ਸੌਦਾ ਕਰਦੇ, ਲੋਕੀ ਨਹੀਂ ਉਹ ਵੇੜੇ ਵੜਦੇ, ਕੌਣ ਇੱਥੇ ਕਰਦਾ ਏ ਕਿਸੇ ਨੂੰ ਪਿਆਰ, ਲੋਕੀ ਅੱਖਾਂ ਪੂੰਜਣ ਤੇ ਜੱਟਾ ਸੌਦਾ ਕਰਦੇ, ਕੌਣ ਇੱਥੇ ਕਰਦਾ ਏ ਕਿਸੇ ਨੂੰ ਪਿਆਰ, ਲੋਕੀ ਅੱਖਾਂ ਪੂੰਜਣ ਤੇ ਜੱਟਾ ਸੌਦਾ ਕਰਦੇ, ਜੀਨੂੰ ਯੁਵਰਾਜ ਉਹੀ ਮੌਤ ਲਈ ਦਵਾਵਾਂ ਕਰਦੇ, ਕੌਣ ਇੱਥੇ ਕਰਦਾ ਏ ਕਿਸੇ ਨੂੰ ਪਿਆਰ, ਲੋਕੀ ਅੱਖਾਂ ਪੂੰਜਣ ਤੇ ਜੱਟਾ ਸੌਦਾ ਕਰਦੇ, ਕੌਣ ਇੱਥੇ ਕਰਦਾ ਏ ਕਿਸੇ ਨੂੰ ਪਿਆਰ, ਲੋਕੀ ਅੱਖਾਂ ਪੂੰਜਣ ਤੇ ਜੱਟਾ ਸੌਦਾ ਕਰਦੇ।
ਜੀ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ। ਮੈਨੂੰ ਲੱਗਦਾ ਕਿ ਜਿਹੜੀ ਆਵਾਜ਼ ਹੈ ਉਹ ਔਨ ਏਅਰ ਨਹੀਂ ਜਾ ਸਕੀ, ਉਹਦੇ ਲਈ ਮਾਫੀ ਚਾਹੁੰਦੀ ਆ। ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਜੁੜੇ ਹੋਏ ਆ, ਹਰਜਿੰਦਰ ਸਿੰਘ ਘੁੰਮਣ ਸਾਹਿਬ ਸਾਡੇ ਨਾਲ ਜੁੜੇ ਹੋਏ ਆ, ਬਹੁਤ ਬਹੁਤ ਸਵਾਗਤ ਕਰਦੇ ਆ। ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ, ਹਰਮਨ ਰੇਡੀਓ ਆਸਟ੍ਰੇਲੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਘੁੰਮਣ ਸਾਹਿਬ, ਬਹੁਤ ਪਿਆਰ ਤੇ ਸਤਿਕਾਰ। ਔਰ ਕਹਿੰਦੇ ਜੀ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਖੁਸ਼ੀਆਂ ਖੇੜਿਆਂ ਨਾਲ ਰਹੋ, ਦੂਜਿਆਂ ਨੂੰ ਵੀ ਖੁਸ਼ ਰੱਖੋ। ਸੋ ਬਹੁਤ ਬਹੁਤ ਧੰਨਵਾਦ ਜੀ, ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਹਮੇਸ਼ਾ ਖੁਸ਼ੀਆਂ ਖੇੜਿਆਂ ਦੇ ਵਿੱਚ ਰਹੋ, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ। ਔਰ ਤੁਹਾਡੀ ਇਸ ਅਰਦਾਸ ਦੇ ਲਈ ਧੰਨਵਾਦੀ ਵੀ ਹਾਂ, ਕਿਉਂਕਿ ਤੁਹਾਡੀ ਜਿਹੜੀ ਇਹ ਹੌਸਲਾ ਅਫਜ਼ਾਈ ਹੈ ਇਹ ਸਾਨੂੰ ਬੁਲੰਦ ਰੱਖਦੀ ਹੈ, ਸਾਡੇ ਹੌਸਲੇ ਬੁਲੰਦ ਰੱਖਦੀ ਹੈ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਜੁੜਨ ਦੇ ਲਈ। ਤੇ ਇਸ ਤੋਂ ਪਹਿਲਾਂ ਤੁਸੀਂ ਗੀਤ ਸੁਣਿਆ, ਗੀਤ ਤੋਂ ਬਾਅਦ ਅਗਲਾ ਜਿਹੜਾ ਸਿਲਸਿਲਾ ਹੈ ਉਹ ਮੈਂ ਲੈ ਕੇ ਹਾਜ਼ਰ ਹਾਂ ਇਸ ਵੇਲੇ, ਕਿਉਂਕਿ ਇੱਕ ਸੰਪਾਦਕੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ, ਮੈਂ ਸ਼ੁਰੂ ਚ ਦੱਸਿਆ ਸੀਗਾ। ਸੋ ਉਹ ਸੰਪਾਦਕੀ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਹਾਲ ਵਿੱਚ ਹੀ ਸਰਕਾਰ ਬਣੀ ਹੈ, ਬਹੁਤ ਵੱਡਾ ਜਿਹੜਾ ਫਤਵਾ ਦੇ ਕੇ ਜਿਤਾਇਆ ਗਿਆ ਆਪ ਨੂੰ, ਔਰ ਭਗਵੰਤ ਮਾਨ ਜਿਹੜੇ ਕਿ ਸਾਡੇ ਇਸ ਵੇਲੇ ਮੌਜੂਦਾ ਮੁੱਖ ਮੰਤਰੀ ਬਣੇ ਆ, ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸ਼ੰਕੇ ਵੀ ਬਣੇ ਹੋਏ ਆ, ਬਹੁਤ ਸਾਰੀਆਂ ਤਰੀਫਾਂ ਵੀ ਹੋ ਰਹੀਆਂ ਕੁਛ ਐਲਾਨਾਂ ਨੂੰ ਲੈ ਕੇ, ਪਰ ਜਿਹੜੇ ਉਹਨਾਂ ਦੇ ਲਈ ਜਿਹੜੇ ਚੈਲੰਜ ਨੇ, ਉਹਨਾਂ ਦੇ ਲਈ ਜਿਹੜੀਆਂ ਚੁਣੌਤੀਆਂ ਉਹ ਵੱਡੀਆਂ ਹੋਣਗੀਆਂ, ਇਹ ਜ਼ਰੂਰ ਹਰ ਕੋਈ ਸੋਚ ਰਿਹਾ। ਤੇ ਬਹੁਤ ਸਾਰੇ ਐਲਾਨ ਜਿਹੜੇ ਕਿ ਇਸ ਵੇਲੇ ਐਲਾਨ ਹੀ ਕਹੇ ਜਾ ਸਕਦੇ ਆ, ਕਿਉਂਕਿ ਉਹਨਾਂ ਨੂੰ ਅਮਲੀ ਰੂਪ ਦੇ ਵਿੱਚ ਲਿਆਉਣਾ ਅਜੇ ਬਾਕੀ ਹੈ। ਉਹਨਾਂ ਐਲਾਨਾਂ ਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਔਰ ਉਹਨਾਂ ਦੇ ਕੰਮ ਕਰਨ ਦੇ ਜਿਹੜੇ ਢੰਗ ਨੇ ਉਹਨਾਂ ਨੂੰ ਵੀ ਬਹੁਤ ਬਰੀਕੀ ਦੇ ਨਾਲ ਜਿਹੜੀ ਜਨਤਾ ਆ ਉਹ ਇਸ ਵੇਲੇ ਦੇਖ ਰਹੀ ਹੈ, ਕਿਉਂਕਿ ਲੋਕਾਂ ਨੇ ਪੂਰੀ ਤਰ੍ਹਾਂ ਰੱਦ ਕਰਕੇ ਦੂਜੀਆਂ ਪਾਰਟੀਆਂ ਨੂੰ ਇਸ ਪਾਰਟੀ ਨੂੰ ਜਿਹੜੀ ਅਹਿਮ ਜਗ੍ਹਾ ਆ ਪੰਜਾਬ ਦੇ ਵਿੱਚ ਦਿੱਤੀ ਹੈ। ਸੋ ਇਸ ਕਰਕੇ ਸ਼ਾਇਦ ਲੋਕਾਂ ਦਾ ਹੱਕ ਵੀ ਬਣਦਾ ਹੈ ਕਿ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਪੂਰਾ ਜਿਹੜਾ ਧਿਆਨ ਆ ਉਹ ਕੇਂਦਰਿਤ ਕੀਤਾ ਜਾਵੇ। ਸੋ ਪਿਛਲੇ ਦਿਨੀ ਇੱਕ ਐਲਾਨ ਜਿਹੜਾ ਭਗਵੰਤ ਮਾਨ ਹੋਰਾਂ ਨੇ ਕੀਤਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਜਿਹੜੀ ਨੀਤੀ ਹੈ ਉਹਦੇ ਬਾਰੇ ਵਿਚਾਰ ਜਿਹੜਾ ਉਹ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ। ਸੋ ਹੋਰ ਵੀ ਬਹੁਤ ਸਾਰੇ ਬਦਲਾਅ ਲਿਆਉਣ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ। ਬਹੁਤ ਵੱਡਾ ਬਦਲਾਅ ਤਾਂ ਇਸੇ ਰੂਪ ਦੇ ਵਿੱਚ ਜਨਤਾ ਜਿਹੜੀ ਦੇਖ ਰਹੀ ਹੈ ਕਿ ਆਪ ਪਾਰਟੀ ਦੇ ਆਉਣ ਦੇ ਨਾਲ ਕੁਛ ਚੀਜ਼ਾਂ ਜਿਹੜੀਆਂ ਉਹ ਬਦਲੀਆਂ ਨਜ਼ਰ ਆਈਆਂ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੂਜੀਆਂ ਪਾਰਟੀਆਂ ਵਾਂਗ ਹੀ ਉੱਪਰ ਕੇ ਸਾਹਮਣੇ ਆ ਵੀ ਰਹੀਆਂ। ਸੋ ਦੋਨਾਂ ਪੱਖਾਂ ਤੋਂ ਦੇਖਣ ਤੋਂ ਬਾਅਦ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਉਹ ਵੀ ਪੈਦਾ ਹੋ ਰਹੇ। ਖੈਰ ਮੈਂ ਜਿਹੜੀ ਸੰਪਾਦਕੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਉਹ ਹੈ ਇੱਕ ਵਿਧਾਇਕ ਇੱਕ ਪੈਨਸ਼ਨ, ਅੱਜ ਦੀ ਜਿਹੜੀ ਅਖਬਾਰ ਦੇ ਵਿੱਚ ਛਪੀ ਹੈ ਸੰਪਾਦਕੀ। ਸੋ ਅੱਜ ਇਸ ਸੰਪਾਦਕੀ ਦੇ ਉੱਤੇ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਨੀ ਚਾਹਾਂਗੀ ਮੈਂ। ਸੋ ਖਬਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਨੀਤੀ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਹਰਿਆਣਾ ਵਿਧਾਨ ਸਭਾ ਨੇ 2018 ਵਿੱਚ ਵਿਧਾਇਕਾਂ ਦੀਆਂ ਪੈਨਸ਼ਨਾਂ ਸੀਮਤ ਕਰਨ ਬਾਰੇ ਕਾਨੂੰਨ ਬਣਾਇਆ ਸੀ, ਜਿਸ ਵਿੱਚ 1 ਜਨਵਰੀ 2016 ਤੱਕ 5 ਸਾਲ ਵਿਧਾਇਕ ਰਹਿ ਚੁੱਕੇ ਵਿਅਕਤੀ ਨੂੰ 50,000 ਰੁਪਏ ਮਾਸਿਕ ਪੈਨਸ਼ਨ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਤੇ 5 ਸਾਲ ਤੋਂ ਜ਼ਿਆਦਾ ਸਮੇਂ ਲਈ ਵਿਧਾਇਕ ਰਹੇ ਵਿਅਕਤੀਆਂ ਨੂੰ ਹਰ ਵਾਧੂ ਸਾਲ ਲਈ 2,000 ਰੁਪਏ ਤੋਂ ਜ਼ਿਆਦਾ ਦਿੱਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਸੀ। ਇਸੇ ਤਰ੍ਹਾਂ ਮਹਿੰਗਾਈ ਭੱਤਾ ਤੇ ਯਾਤਰਾ ਭੱਤਾ ਵੀ ਸੀਮਤ ਕੀਤੇ ਗਏ ਸਨ। ਪੰਜਾਬ ਵਿੱਚ ਇੱਕ ਵਾਰ ਵਿਧਾਇਕ ਰਹਿਣ ਵਾਲੇ ਨੂੰ 75,150 ਰੁਪਏ ਪੈਨਸ਼ਨ ਮਿਲਦੀ ਹੈ ਤੇ ਹਰ ਮਿਆਦ ਲਈ ਲਗਭਗ 50,000 ਰੁਪਏ ਦਾ ਵਾਧਾ ਜੁੜਦਾ ਹੈ। ਪੰਜਾਬ ਦੇ ਕਈ ਵਿਧਾਇਕ 2.5 ਲੱਖ ਰੁਪਏ ਮਾਸਕ ਤੋਂ ਜ਼ਿਆਦਾ ਪੈਨਸ਼ਨ ਲੈ ਰਹੇ ਨੇ। ਸੂਬੇ ਦੇ ਕਿਸੇ ਸਾਬਕਾ ਸਰਵਉੱਚ ਅਧਿਕਾਰੀ ਨੂੰ ਵੱਧ ਤੋਂ ਵੱਧ ਜਿਹੜੀ ਪੈਨਸ਼ਨ ਹੈ ਮਹਿੰਗਾਈ ਭੱਤਾ ਪਾ ਕੇ ਵੀ 1.5 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਮਿਲਦੀ। ਪੈਨਸ਼ਨ ਸੰਵੇਦਨਸ਼ੀਲ ਮਸਲਾ ਹੈ, ਪਰ ਇਹ ਸਵਾਲ ਉਠਾਇਆ ਜਾਣਾ ਸੁਭਾਵਿਕ ਹੈ ਕਿ ਕਿਸੇ ਵਿਅਕਤੀ ਨੂੰ ਵੱਧ ਤੋਂ ਵੱਧ ਕਿੰਨੀ ਪੈਨਸ਼ਨ ਮਿਲਣੀ ਚਾਹੀਦੀ ਹੈ। ਸਾਬਕਾ ਸਰਕਾਰੀ ਅਧਿਕਾਰੀਆਂ ਨੂੰ ਪੈਨਸ਼ਨ ਨਿਯਮਾਂ ਅਨੁਸਾਰ ਮਿਲਦੀ ਹੈ ਤੇ ਨਿਯਮ ਤਾਂ ਸਾਬਕਾ ਵਿਧਾਇਕਾਂ ਲਈ ਵੀ ਬਣਾਏ ਗਏ ਨੇ, ਪਰ ਉਨ੍ਹਾਂ ਵਿੱਚ ਪੈਨਸ਼ਨ ਦੀ ਵੱਧ ਤੋਂ ਵੱਧ ਸੀਮਾ ਨਿਯਤ ਨਹੀਂ ਕੀਤੀ ਗਈ। ਕੇਂਦਰ ਸਰਕਾਰ ਤੇ ਬਹੁਤੀਆਂ ਸਰਕਾਰਾਂ ਨੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਤਾਂ ਪੈਨਸ਼ਨ ਸਕੀਮ ਹੀ ਬੰਦ ਕਰ ਦਿੱਤੀ ਹੈ ਤੇ ਮੁਲਾਜ਼ਮ ਉਸ ਲਈ ਅੰਦੋਲਨ ਕਰ ਰਹੇ ਆ, ਪਰ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ਵਧਾਈਆਂ ਜਾਂਦੀਆਂ ਰਹੀਆਂ ਨੇ। ਸਮਾਜਿਕ ਸੁਰੱਖਿਆ ਲਈ ਪੈਨਸ਼ਨ ਜ਼ਰੂਰੀ ਹੈ, ਪਰ ਇੱਕ ਹੱਦ ਤੋਂ ਜ਼ਿਆਦਾ ਪੈਨਸ਼ਨ ਦੇਣਾ ਨੈਤਿਕ ਪੱਖ ਤੋਂ ਗਲਤ ਹੈ। ਬੇਸ਼ੱਕ 10 ਵਾਰ ਵਿਧਾਇਕ ਅਤੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਉਨ੍ਹਾਂ ਦੀ ਪਾਰਟੀ ਦੇ ਹੀ ਹੋਰ ਸਾਬਕਾ ਵਿਧਾਇਕ ਵੱਡੀਆਂ ਪੈਨਸ਼ਨਾਂ ਲੈ ਰਹੇ ਹਨ। ਵਿਧਾਇਕ, ਸਾਬਕਾ ਵਿਧਾਇਕ ਤੇ ਹੋਰ ਸਿਆਸੀ ਆਗੂ ਨੈਤਿਕਤਾ ਦੇ ਵੱਡੇ ਦਾਅਵੇ ਕਰਦੇ ਨੇ, ਪਰ ਕਿਸੇ ਸਾਬਕਾ ਵਿਧਾਇਕ ਨੇ ਪੈਨਸ਼ਨ ਜਾਂ ਹੋਰ ਫਾਇਦੇ ਮਿਲਣ ਦੀ ਨੈਤਿਕਤਾ ਤੇ ਕਦੇ ਸਵਾਲ ਨਹੀਂ ਉਠਾਇਆ। ਹਰਿਆਣਾ ਪੈਨਸ਼ਨਾਂ ਸੀਮਤ ਕਰਨ ਦਾ ਕਾਨੂੰਨ ਬਣਾਉਣ ਤੋਂ ਬਾਅਦ 2020 ਵਿੱਚ 286 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਦੇ 2.54 ਕਰੋੜ ਯਾਨੀ 2.5 ਕਰੋੜ ਰੁਪਏ ਮਾਸਿਕ ਖਰਚ ਕਰ ਰਿਹਾ ਹੈ। ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਨੇ 2016 ਦੇ ਵਿੱਚ 5 ਸਾਲ ਵਿਧਾਇਕ ਰਹੇ ਵਿਅਕਤੀ ਵਾਸਤੇ 20,000 ਰੁਪਏ ਮਾਸਿਕ ਪੈਨਸ਼ਨ ਦੇਣ ਨੂੰ ਪ੍ਰਵਾਨਗੀ ਦਿੱਤੀ ਸੀ ਤੇ ਹਰ ਵਾਧੂ ਸਾਲ ਵਾਸਤੇ 800 ਰੁਪਏ ਮਾਸਿਕ ਦਾ ਵਾਧਾ ਕੀਤਾ ਗਿਆ ਸੀ। ਪੰਜਾਬ ਦੇ ਸਿਆਸੀ ਆਗੂਆਂ ਨੇ ਇਸ ਸੰਬੰਧੀ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ ਤੇ ਉਹ ਵਿਧਾਇਕਾਂ ਨੂੰ ਮਿਲਣ ਵਾਲੇ ਫਾਇਦਿਆਂ ਵਿੱਚ ਵਾਧਾ ਕਰਦੇ ਰਹੇ ਹੈ ਤੇ ਇਸ ਤਰ੍ਹਾਂ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵੀ ਵੱਧਦੀ ਰਹੀ ਹੈ।
ਸਾਬਕਾ ਵਿਧਾਇਕਾਂ ਵਿੱਚੋਂ ਬਹੁਤ ਸਾਰੇ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੂੰ ਆਮਦਨ ਪੱਖੋਂ ਸਮਾਜ ਵਿੱਚ ਉੱਚ ਵਰਗ ਵਿੱਚ ਰੱਖਿਆ ਜਾ ਸਕਦਾ, ਉਹਨਾਂ ਨੂੰ ਪੈਨਸ਼ਨ ਦੀ ਜ਼ਰੂਰਤ ਨਹੀਂ ਹੈ। ਅਜਿਹੇ ਸਾਬਕਾ ਵਿਧਾਇਕਾਂ ਨੂੰ ਮਿਲਦੀਆਂ ਵੱਡੀਆਂ ਪੈਨਸ਼ਨਾਂ ਇਸ ਗੱਲ ਦਾ ਸੰਕੇਤ ਹੈ ਕਿ ਸਿਆਸੀ ਜਮਾਤ ਵਿੱਚ ਕਿੰਨੀ ਨੈਤਿਕ ਗਿਰਾਵਟ ਆ ਚੁੱਕੀ ਹੈ। ਪੰਜਾਬ ਦੇ ਲੋਕਾਂ ਨੇ ਅਜਿਹੀ ਸਿਆਸੀ ਜਮਾਤ ਵਿਰੁੱਧ ਵੱਡਾ ਫਤਵਾ ਦਿੱਤਾ ਹੈ। ਪੈਨਸ਼ਨ ਦੇਣ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ, ਪਰ ਸਵਾਲ ਉਸਦੀ ਵਾਜਬੀਅਤ ਦਾ ਹੈ। ਸਿਆਸੀ ਜਮਾਤ ਨੂੰ ਆਪਣੀ ਭਰੋਸੇਯੋਗਤਾ ਬਹਾਲ ਕਰਨ ਲਈ ਇੱਕ ਵਿਧਾਇਕ ਇੱਕ ਪੈਨਸ਼ਨ ਜਿਹੇ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੈ। ਇਹ ਸੀ ਜੀ ਅੱਜ ਦੀ ਇੱਕ ਸੰਪਾਦਕੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਤੇ ਇਸ ਸੰਪਾਦਕੀ ਦੇ ਬਾਰੇ ਚ ਜੇ ਦੇਖਿਆ ਜਾਵੇ ਤਾਂ ਸਾਨੂੰ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਇਹ ਆਉਂਦਾ ਕਿ ਭਗਵੰਤ ਮਾਨ ਹੋਰਾਂ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹੋ ਜਿਹੀ ਨੀਤੀ ਬਣਾਉਣ ਦੀ ਕੋਈ ਗੱਲ ਚੱਲ ਰਹੀ ਹੈ ਸਰਕਾਰ ਦੇ ਵਿੱਚ, ਤਾਂ ਇਹ ਨੀਤੀ ਜਿਹੜੀ ਹੈ ਇਹ ਵਾਕਈ ਹੀ ਕਾਬਲੇ ਤਾਰੀਫ ਹੋ ਸਕਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਵੱਡੀ ਰਕਮ ਜਿਹੜੀ ਕਿ ਵਿਕਾਸ ਕਾਰਜਾਂ ਦੇ ਉੱਤੇ ਖਰਚ ਕੀਤੀ ਜਾ ਸਕਦੀ ਹੈ, ਉਹ ਰਕਮ ਜਿਹੜੀ ਆ ਉਹ ਸਿਰਫ ਤੇ ਸਿਰਫ ਸਿਆਸੀ ਲੋਕਾਂ ਦੇ ਹਿੱਸੇ ਆਉਂਦੀ ਹੈ, ਔਰ ਉਹਨਾਂ ਲੋਕਾਂ ਦੇ ਹਿੱਸੇ ਆਉਂਦੀ ਹੈ ਜਿਨ੍ਹਾਂ ਨੂੰ ਇੰਨੇ ਜਿਹੜੇ ਫਾਇਦਿਆਂ ਦੀ ਜਾਂ ਫਿਰ ਭੱਤਿਆਂ ਦੀ ਲੋੜ ਵੀ ਨਹੀਂ ਹੈ, ਕਿਉਂਕਿ ਉਹ ਪਹਿਲਾਂ ਹੀ ਰਜਵਾੜੇ ਲੋਕ ਹੈ, ਹਨਾ। ਪਰ ਸਵਾਲ ਜਿਹੜਾ ਉਹੀ ਹੈ ਕਿ ਹੁਣ ਤੱਕ ਇਹ ਲੋਕ ਇਹਨਾਂ ਫੰਡਾਂ ਦੀ ਜਿਹੜੀ ਦੁਰਵਰਤੋਂ ਕਰਦੇ ਰਹੇ ਆ, ਇਹਨਾਂ ਦੇ ਕੋਲ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਇਹ ਜਿਹੜੇ ਸਰਕਾਰੀ ਭੱਤੇ ਜਾਂ ਪੈਨਸ਼ਨਾਂ ਜਾਂ ਹੋਰ ਜਿਹੜੇ ਫੰਡ ਹੈ ਉਹ ਆਪਣੇ ਲਈ ਖਰਚਦੇ ਰਹੇ ਆ। ਇਹਨਾਂ ਨੇ ਪੰਜਾਬ ਦੇ ਵਿਕਾਸ ਦੇ ਲਈ ਉਹਨਾਂ ਫੰਡਾਂ ਨੂੰ ਜਾਂ ਉਹਨਾਂ ਭੱਤਿਆਂ ਨੂੰ ਵਰਤਣ ਦੀ ਜਿਹੜੀ ਕੋਈ ਆਪਣੀ ਇਮਾਨਦਾਰੀ ਆ ਉਹ ਨਹੀਂ ਵਿਖਾਈ, ਹਨਾ। ਖੈਰ ਇਹ ਤਾਂ ਇੱਕ ਜਿਹੜਾ ਬਦਲਾਅ ਲਿਆਉਣ ਹਿੱਤ ਇੱਕ ਜਿਹੜਾ ਐਲਾਨ ਆ ਉਹ ਕਦੋਂ ਅਮਲੀ ਰੂਪ ਦੇ ਵਿੱਚ ਆਉਣਾ ਇਹ ਅਜੇ ਬਹੁਤ ਦੂਰ ਦੀ ਗੱਲ ਹੈ, ਪਰ ਇਹੋ ਜਿਹੇ ਜਿਹੜੇ ਬਦਲਾਅ ਆ ਇਹ ਲਿਆਉਣੇ ਵੀ ਬਹੁਤ ਜ਼ਰੂਰੀ ਆ। ਹੁਣ ਜੇ ਦੂਜੇ ਪਾਸੇ ਦੇਖੀਏ ਤਾਂ ਭਗਵੰਤ ਮਾਨ ਹੋਰਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਵੀ ਖੜੇ ਹੋਣੇ ਸ਼ੁਰੂ ਹੋ ਗਏ ਆ। ਖੈਰ ਕਈ ਵਾਰ ਕੁਛ ਦੋਸਤ ਜਿਹੜੇ ਆ ਉਹ ਇਸ ਗੱਲ ਦਾ ਗੁੱਸਾ ਵੀ ਕਰ ਜਾਂਦੇ ਆ ਕਿ ਉਹ ਤਾਂ ਸਰਕਾਰ ਅਜੇ ਆਈ ਹੈ, ਅਜੇ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਤਾਂ ਬਹੁਤ ਕੁਛ ਕੀਤਾ, ਪਰ ਇੱਥੇ ਸਵਾਲ ਵੀ ਇਹੀ ਆ ਕਿ ਅਜੇ ਭਾਵੇਂ ਇਹ ਸਰਕਾਰ ਆਈ ਹੈ, ਕਿਉਂਕਿ ਜਿੰਨਾ ਜਿਹੜਾ ਸਮਾਂ ਉਹ ਜ਼ਿਆਦਾ ਹੁੰਦਾ ਜਾਏਗਾ ਔਰ ਜਿੰਨੀ ਜ਼ਿਆਦਾ ਉਹਨਾਂ ਦੀਆਂ ਗਲਤੀਆਂ ਨੂੰ ਅਸੀਂ ਸਵੀਕਾਰ ਕਰਦੇ ਰਹਾਂਗੇ ਓਨੀ ਹੀ ਉਹਨਾਂ ਦੀ ਕਾਰਜਕੁਸ਼ਲਤਾ ਦੇ ਉੱਤੇ ਜਿਹੜਾ ਅਸਰ ਹੈ ਉਹ ਪੈਣਾ ਸ਼ੁਰੂ ਹੋ ਜਾਣਾ, ਓਨੇ ਹੀ ਜਿਹੜਾ ਉਹਨਾਂ ਦੀ ਕੰਮ ਕਰਨ ਦਾ ਜਿਹੜਾ ਢੰਗ ਹੈ ਉਹਨਾਂ ਦੀ ਜਿਹੜੀ ਕਾਰਜਸ਼ੀਲਤਾ ਹੈ ਹਨਾ ਉਹ ਹੋਰ ਜ਼ਿਆਦਾ ਹੋ ਸਕਦਾ ਹੈ, ਫਿਰ ਠੰਡੀ ਪੈ ਜਾਵੇ। ਸੋ ਇਸ ਕਰਕੇ ਲੋਕਾਂ ਦਾ ਗਰਮ ਰਹਿਣਾ, ਲੋਕਾਂ ਦਾ ਸਵਾਲ ਕਰਨਾ ਜਿਹੜਾ ਉਹ ਬਿਲਕੁਲ ਜਾਇਜ਼ ਹੈ। ਇਸ ਵੇਲੇ ਨਰਿੰਦਰ ਠੌਰ ਸਾਡੇ ਨਾਲ ਜੁੜੇ ਆ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਆ। ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਸਾਰੇ ਪਰਿਵਾਰ ਨੂੰ ਫਤਿਹ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡੀ ਫਤਿਹ ਵੀ ਸਾਰੇ ਪਰਿਵਾਰ ਤੱਕ ਪਹੁੰਚ ਚੁੱਕੀ ਹੈ ਜੀ, ਬਹੁਤ ਬਹੁਤ ਸਵਾਗਤ। ਕਹਿੰਦੇ ਮੈਨੂੰ ਤਾਂ ਲੱਗਦਾ ਜੀ ਆਪ ਦੇ ਆਉਣ ਦੀ ਗੱਲ ਨੂੰ ਹਜ਼ਮ ਕਰਨਾ ਬੀਜੇਪੀ ਅਕਾਲੀ ਜਾਂ ਕਾਂਗਰਸ ਦੇ ਹਮਾਇਤ ਕਰਨ ਵਾਲਿਆਂ ਲਈ ਸੌਖੀ ਨਹੀਂ, ਪਰ ਕਈ ਲੋਕ ਤਾਂ ਉਹਨਾਂ ਦੀ ਕੀਤੀ ਗਈ ਭਵਿੱਖਬਾਣੀ ਨੂੰ ਲੈ ਕੇ ਹੀ ਆਪ ਦੀ ਮਿੱਟੀ ਪੁੱਟਣ ਲੱਗੇ ਹੋਏ ਆ। ਹੋ ਸਕਦਾ ਕਿ ਜਿਹੜੀਆਂ ਇਹ ਪਾਰਟੀਆਂ ਨੇ, ਕਿਉਂਕਿ ਇਹਨਾਂ ਪਾਰਟੀਆਂ ਨੂੰ ਇੱਕ ਬਹੁਤ ਵੱਡਾ ਧੱਕਾ ਵੀ ਵੱਜਾ ਹੈ ਨਾ, ਹੋ ਸਕਦਾ ਬਹੁਤ ਸਾਰੇ ਲੋਕ ਅਜੇ ਸਦਮੇ 'ਚ ਹੀ ਹੋਣ, ਪਰ ਦੂਜੇ ਪਾਸੇ ਰਾਠੌਰ ਸਾਹਿਬ ਜਿਹੜੀ ਜੇ ਅਸੀਂ ਨਿਰਪੱਖਤਾ ਦੇ ਨਾਲ ਗੱਲ ਕਰੀਏ ਤਾਂ ਉੱਥੇ ਇਹ ਕਹਿਣਾ ਵੀ ਬਿਲਕੁਲ ਮੈਨੂੰ ਲੱਗਦਾ ਕਿ ਜਾਇਜ਼ ਹੈ ਕਿ ਜਦੋਂ ਇਸ ਸਰਕਾਰ ਨੂੰ ਵੱਡੇ ਫਤਵੇ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਨੇ ਜਿਤਾਇਆ ਤਾਂ ਲੋਕਾਂ ਦਾ ਸਵਾਲ ਕਰਨਾ ਜਿਹੜਾ ਆ ਉਹ ਵੀ ਮੈਨੂੰ ਲੱਗਦਾ ਕਿ ਜਾਇਜ਼ ਜ਼ਰੂਰ ਹੈ, ਕਿਉਂਕਿ ਹੁਣੇ ਜੇ ਜਿਹੜੀਆਂ ਰਾਜ ਸਭਾ ਦੇ ਲਈ ਨਾਮਜ਼ਦਗੀਆਂ ਜਿਹੜੀਆਂ ਹੋਈਆਂ ਜਾਂ ਜਿਹੜੇ ਮੈਂਬਰ ਜਿਹੜੇ ਰਾਜ ਸਭਾ ਦੇ ਵਿੱਚ ਭੇਜੇ ਜਾਣ ਦੀ ਗੱਲ ਹੋਈ ਆ, ਉਹਨਾਂ ਨਾਵਾਂ ਨੂੰ ਲੈ ਕੇ ਵੀ ਕੁਛ ਸਵਾਲ ਜਿਹੜੇ ਆ ਉਹ ਉੱਠਣੇ ਸ਼ੁਰੂ ਹੋ ਗਿਆ ਕੱਲ ਦੇ, ਹਨਾ। ਸੋ ਉਹਦੇ ਉੱਤੇ ਗੱਲ ਖੈਰ ਬਾਅਦ ਵਿੱਚ ਕਰਾਂਗੇ, ਤੇ ਪ੍ਰੋਗਰਾਮ ਦੌਰਾਨ ਮੇਰੀ ਜਿਹੜੀ ਥੋੜੀ ਜਿਹੀ ਗੱਲ ਜਿਹੜੀ ਹੈ ਉਹ ਹੋਈ ਹੈ ਮਿੰਟੂ ਬਰਾੜ ਹੋਰਾਂ ਦੇ ਨਾਲ। ਸੋ ਮਿੰਟੂ ਬਰਾੜ ਜਿਹੜੇ ਕਿ ਹਰਮਨ ਰੇਡੀਓ ਦੇ ਨਾਲ ਕਾਫੀ ਲੰਮਾ ਸਮਾਂ ਜੁੜੇ ਰਹੇ ਆ, ਹਰਮਨ ਰੇਡੀਓ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਚਲਾਉਂਦੇ ਰਹੇ ਆ ਐਡੀਲੇਡ ਤੋਂ, ਔਰ ਇੱਕ ਸਾਹਿਤਕਾਰ ਵੀ ਨੇ, ਇੱਕ ਸੰਪਾਦਕ ਨੇ, ਔਰ ਪੰਜਾਬੀ ਅਖਬਾਰ ਜਿਹੜੀ ਹੈ ਐਡੀਲੇਡ ਤੋਂ ਛਪਦੀ ਹੈ ਉਸ ਦੇ ਸੰਪਾਦਕ ਨੇ, ਤੇ ਇਹਦੇ ਨਾਲ ਹੀ ਪੇਂਡੂ ਆਸਟ੍ਰੇਲੀਆ ਚੈਨਲ ਦੇ ਉਹ
ਡਾਇਰੈਕਟਰ ਨੇ। ਸੋ ਉਹਨਾਂ ਦੀ ਕਿਤਾਬ ਕੈਂਗਰੂਨਾਮਾ ਜਿਹੜੀ ਕਿ ਬਹੁਤ ਸਾਰੇ ਸਾਡੇ ਸੁਣਨ ਵਾਲੇ ਆ ਉਹਨਾਂ ਨੇ ਪੜ੍ਹੀ ਵੀ ਹੋਈ ਹੈ, ਉਹ ਸ਼ਾਹਮੁਖੀ ਦੇ ਵਿੱਚ ਛਾਪ ਕੇ ਆਈ ਹੈ ਔਰ ਇਹਦੇ ਲਈ ਅਸੀਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ। ਰਹਿੰਦੇ ਸਮੇਂ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸੇ ਜਿਹੜੇ ਪਹਿਲੇ ਘੰਟੇ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਉਸ ਕਿਤਾਬ ਦੇ ਬਾਬਤ ਵੀ ਥੋੜੀ ਜਿਹੀ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰ ਸਕੀਏ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਲਾਡੀ ਚਾਹਲ ਦੀ ਆਵਾਜ਼ ਦੇ ਵਿੱਚ, ਤੇ ਗੀਤ ਤੋਂ ਬਾਅਦ ਫਿਰ ਦੇਖਦੇ ਹਾਂ ਜੇ ਬਰਾੜ ਸਾਹਿਬ ਫੋਨ ਚੁੱਕਦੇ ਆ ਤੇ ਅਸੀਂ ਉਹਨਾਂ ਨੂੰ ਪ੍ਰੋਗਰਾਮ ਦੌਰਾਨ ਜ਼ਰੂਰ ਤੁਹਾਡੇ ਨਾਲ ਮਿਲਵਾਉਂਦੇ ਹਾਂ ਤੇ ਉਸ ਕਿਤਾਬ ਦੇ ਬਾਬਤ ਕਰਦੇ ਹਾਂ ਫਿਰ ਗੱਲਬਾਤ।
ਜੱਟਾਨਾ ਨਾ ਜੱਟਾਨਾ ਖੁਦਕੁਸ਼ੀਆਂ ਦਾ ਅੱਪਾ ਲੈਣਾ ਵੀ ਨੀ ਨਾ, ਨਾ ਜੱਟਾਨਾ ਨਾ ਜੱਟਾਨਾ ਖੁਦਕੁਸ਼ੀਆਂ ਦਾ ਅੱਪਾ ਲੈਣਾ ਵੀ ਨੀ ਨਾ, ਕਰੇ ਦੱਬ ਕੇ ਤੂੰ ਆਈ ਦਸਾਂ ਨੌਹਾਂ ਦੀ ਕਮਾਈ, ਖੇਤੀ ਸ਼ੇਰਾਂ ਵਾਲਾ ਧੰਦਾ ਕਦੇ ਪੰਜ ਕਦੇ ਢਾਈ, ਉਹ ਦਿਨ ਲੰਘ ਜਾਣੇ ਮਾੜੇ ਕਦੇ ਧੁੱਪ ਕਦੇ ਛਾਂ। ਨਾ ਜੱਟਾਨਾ ਨਾ ਜੱਟਾਨਾ ਖੁਦਕੁਸ਼ੀਆਂ ਦਾ ਅੱਪਾ ਲੈਣਾ ਵੀ ਨੀ ਨਾ, ਜੱਟਾਨਾ ਨਾ ਜੱਟਾਨਾ ਖੁਦਕੁਸ਼ੀਆਂ ਦਾ ਅੱਪਾ ਲੈਣਾ ਵੀ ਨੀ ਨਾ। ਜਾਣੇ ਖੇਤ ਤੇਰੇ ਫੜੀ ਨਾ ਏ ਰਾਹ, ਵੱਟਾਂ ਵੱਡੂਗਾ ਗਵਾਂਢੀ ਉੱਗੂ ਕੋਠਿਆਂ ਤੇ ਘਾਹ, ਜੇ ਹਾਲਾਤਾਂ ਕੋਲੋਂ ਡਰ ਕੇ ਤੂੰ ਮੌਤ ਲਈ ਖੱਟ, ਪਿੱਛੋਂ ਵਿਕ ਜੂ ਜ਼ਮੀਨ ਪੈ ਜੂ ਗੱਬਿਓਂ ਦੀ ਵੱਟ, ਜ਼ਹਿਰ ਦੁੱਖਾਂ ਦਾ ਨਾ ਹਾਲੇ ਓਏ ਤੂੰ ਹੌਸਲਾ ਤਾਂ ਰੱਖ ਸਿੱਖ, ਭਿੜਨਾ ਦੁੱਖਾਂ ਨਾ ਸਲਫਾਸ ਨਾ ਤੂੰ ਚੱਕ, ਨਾ ਤੂੰ ਚੱਕ ਮੰਨਿਆ ਕਿ ਤੇਰੇ ਤੇਰੀ ਜ਼ਿੰਦਗੀ ਨਾ ਰੋਸੇ, ਪਿੱਛੇ ਛੱਡੇਗਾ ਵਿਆਹ ਕੇ ਆਈ ਕਿਸ ਦੇ ਭਰੋਸੇ, ਚੱਲ ਕੋਈ ਨਾ ਜੇ ਅੱਜ ਘਰੇ ਮੁੱਕੇ ਤੇਰੇ ਦਾਣੇ, ਪਰ ਰੋਲ ਕੇ ਨਾ ਜਾਈ ਪਿੱਛੇ ਰੋਂਦੇ ਆ ਨਿਆਣੇ, ਮਾਸੂਮ ਨੇ ਜਾਨਾ ਸ਼ਰੀਕ ਦਬਕਾਉਣਗੇ, ਓਏ ਬਾਪੂ ਮੁੜਿਆ ਜਾ ਕਰ ਲਾਉਣਗੇ ਬੁਲਾਉਣਗੇ, ਤੇ ਤੈਨੂੰ ਢਿੱਡੋਂ ਜਾਇਆ ਜੀਨੇ ਛਾਤੀ ਪਿੱਟੂ ਬੁੱਢੀ ਮਾਂ। ਨਾ ਜੱਟਾਨਾ ਨਾ ਜੱਟਾਨਾ ਖੁਦਕੁਸ਼ੀਆਂ ਦਾ ਅੱਪਾ ਲੈਣਾ ਵੀ ਨੀ ਨਾ, ਨਾ ਜੱਟਾਨਾ ਨਾ ਜੱਟਾਨਾ।
ਲੋ ਜੀ ਲਾਡੀ ਚਾਹਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ, ਨਾ ਜੱਟਾਨਾ ਖੁਦਕੁਸ਼ੀਆਂ ਦਾ ਅਸਾਂ ਲੈਣਾ ਨਾ ਨਾ, ਹਨਾ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਸੁਚੇਤ ਹੋਈਏ, ਕਿਉਂਕਿ ਜਦੋਂ ਅਸੀਂ ਆਪਣਾ ਆਪ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਅਸੀਂ ਦੂਸਰਿਆਂ ਦੇ ਲਈ ਵੀ ਕੋਈ ਵਧੀਆ ਐਗਜ਼ਾਮਪਲ ਸੈੱਟ ਨਹੀਂ ਕਰ ਰਹੇ ਹੁੰਦੇ, ਕੋਈ ਵਧੀਆ ਮਿਸਾਲ ਜਿਹੜੀ ਹੈ ਉਹ ਕਾਇਮ ਨਹੀਂ ਕਰ ਰਹੇ ਹੁੰਦੇ। ਸੋ ਇਸ ਕਰਕੇ ਨੌਜਵਾਨੀ ਦੇ ਵਿੱਚ ਇਹ ਜਾਗਰੂਕਤਾ ਆਉਣੀ ਵੀ ਬਹੁਤ ਜ਼ਰੂਰੀ ਹੈ। ਸੋ ਲਓ ਜੀ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਮੈਲਬਰਨ, ਸਿਡਨੀ ਤੇ ਕੈਨਬਰਾ ਦੇ ਸਮੇਂ ਮੁਤਾਬਕ 8:41 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ। ਮਾਰਨਿੰਗ ਸ਼ੋਅ ਤੁਸੀਂ ਮੇਰੇ ਨਾਲ ਸੁਣ ਰਹੇ ਹੋ ਹਰਮਨ ਰੇਡੀਓ ਤੇ, ਔਰ ਇਸ ਵੇਲੇ ਅਸੀਂ ਇੱਕ ਖਾਸ ਗੱਲਬਾਤ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਮਿੰਟੂ ਬਰਾੜ ਹੋਰਾਂ ਦੇ ਨਾਲ। ਸੋ ਅਚਨਚੇਤ ਇਸ ਮੁਲਾਕਾਤ ਦਾ ਜਿਹੜਾ ਸਬੱਬ ਹੈ ਉਹ ਬਣਿਆ, ਕਿਉਂਕਿ ਸਵੇਰੇ ਸਵੇਰੇ ਮੈਂ ਹੁਣੇ ਜਿਹੜੀ ਕਿਤਾਬ ਦੇ ਬਾਰੇ ਬਰਾੜ ਸਾਹਿਬ ਦੀ ਜਿਹੜੀ ਪੋਸਟ ਹੈ ਉਹ ਦੇਖੀ ਹੈ, ਸ਼ਾਹਮੁਖੀ ਦੇ ਵਿੱਚ ਕੈਂਗਰੂਨਾਮਾ ਜਿਹੜਾ ਉਹ ਛਪ ਗਿਆ। ਸੋ ਪੰਜਾਬੀ ਦੇ ਵਿੱਚ ਅਸੀਂ ਸਾਰਿਆਂ ਨੇ ਪੜ੍ਹਿਆ, ਪਰ ਲਹਿੰਦੇ ਪੰਜਾਬ ਵਾਲੇ ਜਿਹੜੇ ਸਾਡੇ ਪੰਜਾਬੀ ਨੇ ਉਹਨਾਂ ਤੱਕ ਇਸ ਕਿਤਾਬ ਦਾ ਪਹੁੰਚਣਾ ਇੱਕ ਬਹੁਤ ਸ਼ੁਭ ਸ਼ਗਨ ਹੈ। ਸੋ ਇਹਦੇ ਲਈ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ। ਇਸ ਵੇਲੇ ਬਰਾੜ ਸਾਹਿਬ ਸਾਡੇ ਨਾਲ ਜੁੜੇ ਹੋਏ ਆ ਫੋਨ ਲਾਈਨ ਦੇ ਜ਼ਰੀਏ, ਉਹਨਾਂ ਨੂੰ ਪਹਿਲਾਂ ਤਾਂ ਜੀਆਂ ਨੂੰ ਕਹਿੰਦੇ ਹਾਂ, ਬਹੁਤ ਬਹੁਤ ਸਵਾਗਤ ਕਰਦੇ ਹਾਂ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ।
ਜੀ ਜੀ ਬਿਲਕੁਲ, ਚੜ੍ਹਦੀ ਕਲਾ ਦੇ ਵਿੱਚ ਨੇ, ਔਰ ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਲੱਗਦਾ ਕਿ ਹੋਰ ਜ਼ਿਆਦਾ ਉਹਨਾਂ ਨੂੰ ਇਸ ਵੇਲੇ ਚੰਗਾ ਵੀ ਲੱਗਿਆ ਹੋਣਾ, ਕਿਉਂਕਿ ਬਹੁਤ ਵਾਰ ਉਡੀਕਦੇ ਨੇ ਬਹੁਤ ਸਾਰੇ ਦੋਸਤ ਤੁਹਾਡੀ ਆਵਾਜ਼ ਨੂੰ, ਤੁਹਾਡੀ ਤੁਹਾਡਾ ਜਿਹੜਾ ਅੰਦਾਜ਼ ਹੈ, ਔਰ ਅੱਜ ਤੁਹਾਡੀ ਆਵਾਜ਼ ਅਚਾਨਕ ਸੁਣ ਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਵਾਕਈ ਬਹੁਤ ਖੁਸ਼ੀ ਹੋਈ ਹੋਣੀ ਆ। ਸੋ ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ। ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦੇ ਹਾਂ ਬਰਾੜ ਸਾਹਿਬ ਤੁਹਾਡੀ ਕੈਂਗਰੂਨਾਮਾ ਕਿਤਾਬ ਦੇ ਲਈ, ਜਿਹੜੀ ਕਿ ਸ਼ਾਹਮੁਖੀ ਦੇ ਵਿੱਚ ਛਪ ਕੇ ਵੀ ਹੁਣ ਜਿਹੜੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਤੱਕ ਪਹੁੰਚ ਚੁੱਕੀ ਹੈ।
ਬਹੁਤ ਬਹੁਤ ਮਿਹਰਬਾਨੀ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਧੰਨਵਾਦ ਜੋ ਯਾਦ ਕਰਦੇ ਆ। ਬਸ ਰੋਜ਼ੇ ਇਹੋ ਜਿਹੇ ਹੋ ਗਏ ਵੀ ਜ਼ਿੰਦਗੀ ਦੀ ਸਪੀਡ ਕਈ ਵਾਰੀ ਵੱਖਰੇ ਲੀਹਾਂ ਤੇ ਚੱਲ ਪੈਂਦੀ ਆ, ਜਦੋਂ ਮੁਸ਼ਕਿਲ ਹੋ ਜਾਂਦਾ ਸਾਰਾ ਕੁਛ ਭੁਗਤਣਾ, ਉਸ ਲਈ ਮਾਫ਼ੀ ਨਾਮਾ ਤੇ ਬਾਕੀ ਕਿਤਾਬ ਦੇ ਮਾਮਲੇ ਚ ਮੈਂ ਤੁਹਾਨੂੰ ਦੱਸ ਦਿਆਂ ਜੀ ਤਕਰੀਬਨ ਕਿਤਾਬ ਆਈ ਨੂੰ 8 ਸਾਲ ਤੋਂ ਉੱਤੇ ਹੋ ਗਏ ਜੀ ਤੇ 8 ਸਾਲਾਂ ਬਾਅਦ ਵੀ ਜੇ ਉਹ ਚਰਚਾ ਜ਼ਿਆਦਾ ਮੈਨੂੰ ਵੀ ਹੈਰਾਨੀ ਹੁੰਦੀ ਹੈ। ਮੈਂ 10 ਮਿੰਟ ਪਹਿਲਾਂ ਹੀ ਮਨਪ੍ਰੀਤ ਹੋਰਾਂ ਨਾਲ ਗੱਲ ਕਰ ਰਿਹਾ ਸੀ ਅਮਰੀਕਾ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਵੀ ਮੈਨੂੰ ਕਈ ਵਾਰ ਨਾ ਹੁਣ ਇਸ ਚੀਜ਼ ਨੂੰ ਦੀਆਂ ਪੋਸਟਾਂ ਸ਼ੇਅਰ ਕਰਨ ਚ ਜਾਂ ਗੱਲ ਕਰਨ ਚ ਅਜੀਬ ਜਿਹਾ ਮਹਿਸੂਸ ਹੁੰਦਾ, ਮੈਨੂੰ ਐਂ ਲੱਗਦਾ ਵੀ ਲੋਕੀ ਕਹਿਣਗੇ ਵੀ ਕੀ ਕਰੀ ਜਾਂਦਾ ਉਸੇ ਚੀਜ਼ ਨੂੰ ਬਾਰ ਬਾਰ ਰਿਪੀਟ ਕਰੀ ਜਾਂਦਾ, ਪਰ ਮੈਂ ਨਹੀਂ ਕਰ ਰਿਹਾ ਰਿਪੀਟ, ਮੈਂ ਇਹ ਲੋਕ ਰਿਪੀਟ ਕਰ ਰਹੇ ਆ, ਇਸ ਕਰਕੇ ਫਿਰ ਮੇਰੀ ਮਜਬੂਰੀ ਹੋ ਜਾਂਦੀ ਆ। ਮੈਨੂੰ ਤਾਂ ਅਚਨਚੇਤ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜੀ ਕਾਨਫਰੰਸ ਦਾ ਸੁਨੇਹਾ ਆਇਆ ਵੀ ਕਾਨਫਰੰਸ ਚ ਪਹੁੰਚੋ ਤੁਸੀਂ, ਤੁਹਾਡੇ ਲਈ ਸਰਪ੍ਰਾਈਜ਼ ਆ, ਤੇ ਮੈਂ ਕਾਨਫਰੰਸ ਨਹੀਂ ਪਹੁੰਚ ਸਕਿਆ, ਮੇਰੀ ਮਜਬੂਰੀ ਸੀ ਇੱਥੇ ਬੈਠੇ ਕਰਕੇ। ਤਾਂ ਫਿਰ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਨੇ ਤੇ ਸਾਡੇ ਮਿੱਤਰ ਅਮਨ ਫੱਲਣ ਹੋਰਾਂ ਨੇ ਤੇ ਹੋਰਾਂ ਨੇ ਬਹੁਤ ਸਾਰਿਆਂ ਨੇ ਉੱਥੋਂ ਚੱਲਦੀ ਕਾਨਫਰੰਸ ਚੋਂ ਜਦੋਂ ਮੈਨੂੰ ਵੀਡੀਓਜ਼ ਭੇਜਣੀਆਂ ਸ਼ੁਰੂ ਕੀਤੀਆਂ ਤਾਂ ਮੈਨੂੰ ਪਤਾ ਲੱਗਿਆ ਵੀ ਜਿਹੜੀ ਇਹ ਕਿਤਾਬ ਆ ਉਹ ਸ਼ਾਹਮੁਖੀ ਦੇ ਵਿੱਚ ਜਿਹੜੀ ਛਪ ਕੇ, ਹਾਲਾਂਕਿ ਇਸ ਦੇ ਉੱਤੇ ਬਹੁਤ ਪਹਿਲਾਂ ਕੰਮ ਸ਼ੁਰੂ ਕਰ ਦਿੱਤਾ ਸੀ ਆਸਿਫ ਰਾਜਾ ਹੋਰਾਂ ਨੇ, ਪਰ ਉਦੋਂ ਬਾਅਦ ਨਾ ਹੀ ਮੈਂ ਕੋਈ ਬਾਲਾ ਪੜਤਾਲਿਆ ਤੇ ਨਾ ਹੀ ਉਹਨਾਂ ਨੇ ਕੁਛ ਕੀਤਾ, ਇਸ ਕਰਕੇ ਇੱਕ ਮੇਰੇ ਹਿਸਾਬ ਨਾਲ ਠੰਡੇ ਬਸਤੇ ਜਿਹੇ ਸੀ। ਤੇ ਮੈਨੂੰ ਉਸ ਤੋਂ ਬਾਅਦ ਲੱਗਿਆ ਸੀ ਵੀ ਚੱਲ ਆਡੀਓ ਬੁੱਕ ਬਣ ਗਈ ਆ, ਹੁਣ ਸ਼ਾਹਮੁਖੀ ਵਾਲੇ ਲੋਕ ਵੀ ਇਹਨੂੰ ਸੁਣ ਸਕਦੇ ਆ, ਚੱਲ ਪੜ੍ਹ ਨਹੀਂ ਸਕਦੇ ਸੀ ਤਾਂ ਇਹ ਮਨ ਸੀਗੀ। ਇਹ ਹਰ ਬੰਦੇ ਦੀ ਰੀਝ ਹੁੰਦੀ ਆ ਵੀ ਮੈਂ ਭਾਸ਼ਾਵਾਂ ਦੀ ਜਿਹੜੀਆਂ ਲਿਪੀਆਂ ਦੇ ਅੰਤਰ ਤੋੜ ਕੇ ਅੱਗੇ ਵਧਾ, ਪਰ ਮੈਨੂੰ ਇਹ ਸੀਗਾ ਵੀ ਮੈਂ ਕੋਈ ਅਗਲੀ ਕੋਈ ਕਿਰਤ ਚਾਪਦੀ ਚ ਕਰੂੰਗਾ, ਇਹ ਹੁਣ ਜ਼ਿਆਦਾ 8 ਸਾਲ ਪੁਰਾਣੀ ਗੱਲ ਹੋ ਗਈ ਹੈ, ਇਸ ਨੂੰ ਬਾਰ ਬਾਰ ਬਣਾਉਣਾ ਚੰਗਾ ਨਹੀਂ ਲੱਗਦਾ। ਪਰ ਜੀ ਫੇਰ ਰਾਤੀ ਇਹ ਮੇਰੇ ਕੋਲ ਆਇਆ ਬਹੁਤ ਦੇਰ ਰਾਤ ਨਾਲ ਤੇ ਉਹਨਾਂ ਨੇ ਰਿਕੁਐਸਟ ਕੀਤੀ ਵੀ ਤੁਸੀਂ ਸ਼ੇਅਰ ਵੀ ਕਰੋ, ਮੈਂ ਕਿਹਾ ਮੈਂ ਸ਼ੇਅਰ ਨਹੀਂ ਕਰਦਾ, ਉਹਨਾਂ ਨੂੰ ਰਿਕੁਐਸਟ ਕੀਤੀ ਨਹੀਂ ਨਹੀਂ ਤੁਸੀਂ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੇ ਸ਼ਾਹਮੁਖੀ ਵਾਲੇ ਲੋਕ ਤੁਹਾਡੇ ਨਾਲ ਜੁੜੇ ਹੋਏ ਆ ਬਹੁਤ ਸਾਰੇ ਤਾਂ ਉਹਨਾਂ ਨੂੰ ਕਿਤਾਬ ਦੀ ਫੋਟੋ ਜਾਊਗੀ, ਤਾਂ ਉਹ ਕਿਤਾਬ ਇਹ ਨਾ ਹੋਵੇ ਵੀ ਪਬਲਿਸ਼ ਹੋ ਕੇ ਡੱਬਿਆਂ ਚ ਬੰਦ ਪਈ ਰਹੇ, ਲੋਕਾਂ ਤੱਕ ਪਹੁੰਚ ਜੇ
ਜੀ।
ਸੋ ਇੱਕ ਤਾਂ ਇਹ ਕਾਰਨ ਬਣ ਗਿਆ ਜੀ, ਦੂਜਾ ਇਹਦੇ ਨਾਲ ਕਾਰਨ ਜਿਹੜੀ ਪਹਿਲਾ ਉਪਰਾਲਾ ਇਸ ਲਈ ਸ਼ੁਰੂ ਕੀਤਾ ਸੀ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਮਲਟੀਕਲਚਰਿਜ਼ਮ ਵਾਲਿਆਂ ਨੇ ਇੱਕ ਰਿਕੁਐਸਟ ਕੀਤੀ ਸੀ ਵੀ ਅਸੀਂ 5 ਵੱਖੋ ਵੱਖਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ ਰਿਲੀਜ਼ ਕਰਨੀਆਂ ਤੇ ਸਾਨੂੰ ਉਹ ਕਿਤਾਬਾਂ ਦਿੱਤੀਆਂ ਜਾਣ ਤੇ ਅਸੀਂ ਇੱਕ ਵੱਡਾ ਸਰਕਾਰੀ ਸਮਾਗਮ ਕਰਨਾ। ਉਹਦੇ ਲਈ ਮੈਨੂੰ ਕਿਹਾ ਗਿਆ ਵੀ ਤੁਹਾਡੀ ਕਿਤਾਬ, ਮੈਂ ਕਿਹਾ ਜੀ ਮੇਰੀ ਕਿਤਾਬ ਆਲਰੇਡੀ ਬਹੁਤ ਪਹਿਲਾਂ ਰਿਲੀਜ਼ ਹੋ ਚੁੱਕੀ ਹੈ ਤੇ ਹੁਣ ਅਸੀਂ ਦੁਬਾਰਾ ਨੀ ਰਿਲੀਜ਼ ਕਰ ਸਕਦੇ, ਇਹੋ ਜਿਹਾ ਕੋਈ ਸਿਸਟਮ ਨਹੀਂ ਹੁੰਦਾ ਤੇ ਏਡਾ ਇੰਨੀ ਛੇਤੀ ਮੈਂ ਕੋਈ ਨਵਾਂ ਪ੍ਰੋਜੈਕਟ ਲਿਖ ਨਹੀਂ ਸਕਦਾ। ਤਾਂ ਉਹਨਾਂ ਨੇ ਚਲੋ ਜੀ ਇਸ ਗੱਲ ਤੋਂ ਬਾਅਦ ਥੋੜੇ ਦੇਰ ਬਾਅਦ ਮੈਨੂੰ ਇੱਥੇ ਡਾਕਟਰ ਅਫਜਲ ਨੇ ਉਹਨਾਂ ਨੇ ਸੁਨੇਹਾ ਦਿੱਤਾ ਉਹ ਜੀ ਆਪਾਂ ਸ਼ਾਹਮੁਖੀ ਤੇ ਤੁਹਾਡੀ ਕਿਤਾਬ ਕਰਨਾ ਚਾਹੁੰਦੇ ਹਾਂ। ਤਾਂ ਫਿਰ ਮੈਨੂੰ ਲੱਗਿਆ ਠੀਕ ਹੈ ਜੀ ਕੋਈ ਨੀ ਆਪਾਂ ਕਰ ਸਕਦੇ ਹਾਂ, ਤਾਂ ਉਦੋਂ ਉਪਰਾਲਾ ਸ਼ੁਰੂ ਕੀਤਾ। ਪਰ ਅਚਾਨਕ ਕੋਵਿਡ ਦਾ ਜਿਹੜਾ ਦੌਰ ਆ ਗਿਆ ਤੇ ਉਸ ਨੇ ਸਾਰਾ ਕੁਛ ਫੇਰ ਠੰਡੇ ਵਾਸਤੇ ਪਾਤਾ ਤੇ ਹੁਣ ਮੈਨੂੰ ਉਮੀਦ ਆ 30 ਮਾਰਚ ਤੱਕ ਇਹ ਵੀ ਇੱਥੇ ਵੀ ਆਸਟ੍ਰੇਲੀਆ ਦੇ ਵਿੱਚ 30 ਅਪ੍ਰੈਲ ਤੱਕ ਕਹਿੰਦੇ ਆ ਆਸਟ੍ਰੇਲੀਆ ਦੇ ਵਿੱਚ ਕਈ ਫੰਕਸ਼ਨ ਚ ਸ਼ਾਹਮੁਖੀ ਚ ਰਿਲੀਜ਼ ਹੋਏਗੀ।
ਕਿਆ ਬਾਤ ਹੈ, ਸੋ ਬਹੁਤ ਹੀ ਚੰਗਾ ਜਿਹੜਾ ਇਹ ਇੱਕ ਕਦਮ ਰਿਹਾ ਮੈਨੂੰ ਲੱਗਦਾ ਕਿ ਜੇ ਤੁਸੀਂ ਜਿਵੇਂ ਦੱਸਿਆ ਕਿ ਤੁਹਾਡੇ ਵੱਲੋਂ ਤੁਹਾਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਸੀ ਹਨਾ ਕਿ ਇਸ ਤਰ੍ਹਾਂ ਦਾ ਕੁਛ ਹੋਣ ਵਾਲਾ, ਪਰ ਜਦੋਂ ਤੁਹਾਡੇ ਕੀਤੇ ਹੋਏ ਕੰਮ ਨੂੰ ਦੂਜਿਆਂ ਵੱਲੋਂ ਸਲਾਹਿਆ ਜਾਂਦਾ ਜਾਂ ਫਿਰ ਦੂਜਿਆਂ ਵੱਲੋਂ ਵਡਿਆਇਆ ਜਾਂਦਾ ਤਾਂ ਉਹਦੀ ਜਿਹੜੀ ਖੁਸ਼ੀ ਹੈ ਉਹ ਬਰਾੜ ਸਾਹਿਬ ਵੱਖਰੀ ਹੁੰਦੀ ਹੈ ਹਨਾ। ਸੋ ਉਹ ਜਜ਼ਬਾਤ ਇਸ ਵੇਲੇ ਜ਼ਰੂਰ ਤੁਹਾਡੇ ਅੰਦਰ ਵੀ ਹੋਣਗੇ ਕਿਉਂਕਿ ਇਸ ਪੱਧਰ ਤੱਕ ਜਿਹੜਾ ਤੁਹਾਡਾ ਕੰਮ ਜਾਣਾ ਔਰ ਉਸ ਨੂੰ ਪਛਾਣਿਆ ਜਾਣਾ ਵੱਡੀ ਗੱਲ ਹੈ। ਤੇ ਇਸ ਤੋਂ ਇਲਾਵਾ ਜੀ
ਮਾਫੀ ਚਾਹੁੰਦਾ, ਜਦੋਂ ਤੁਹਾਨੂੰ ਜਦੋਂ ਕੋਈ ਵੀ ਕੰਮ ਤੁਸੀਂ ਕਰਦੇ ਹੁੰਦੇ ਹੋ ਨਾ ਉਦੋਂ ਤੁਹਾਡੇ ਦਿਮਾਗ ਚ ਸ਼ਾਇਦ ਉਹ ਗੱਲਾਂ ਨਹੀਂ ਹੁੰਦੀਆਂ ਵੀ ਤੁਸੀਂ ਕਿਸ ਲਈ ਕਰ ਰਹੇ ਹੋ, ਕਾਹਤੋਂ ਕਰ ਰਹੇ ਹੋ। ਖਾਸ ਕਰਕੇ ਬੰਦਾ ਜਿਹੜਾ ਡੇ ਬਾਈ ਡੇ ਸਿੱਖਦਾ ਹੈਗਾ ਤੇ ਕਈ ਵਾਰੀ ਸਾਨੂੰ 20-25 ਸਾਲ ਦੀ ਉਮਰ ਭੁਲੇਖਾ ਸੀਗਾ, ਮੈਨੂੰ ਤਾਂ ਬਹੁਤ ਭੁਲੇਖਾ ਸੀ ਵੀ ਮੈਂ ਦੁਨੀਆਂ ਤੋਂ ਬਹੁਤ ਜ਼ਿਆਦਾ ਸਿਆਣਾ ਤੇ ਜਿਵੇਂ ਜਿਵੇਂ ਅਗਲੇ ਸਾਲ ਚ ਜਾਂਦਾ ਗਿਆ ਤੇ ਪਤਾ ਲੱਗਦਾ ਗਿਆ ਵੀ ਮੈਂ ਤਾਂ ਬਹੁਤ ਪਾਗਲ ਇਨਸਾਨ ਸੀ, ਬਹੁਤ ਕਮਲਾ ਸੀ, ਮੈਂ ਆਹ ਕਮਲ ਮਾਰਿਆ, ਮੈਂ ਆਹ ਕਮਲ ਮਾਰਿਆ, ਜਦੋਂ ਉਹਦੀ ਸਮੀਖਿਆ ਕਰਦੇ ਜਾਂਦੇ ਹਾਂ। ਸੋ ਅੱਜ ਜੇ ਮੈਂ ਗੈਂਗਰੂਨਾਮਾ ਲਿਖਣੀ ਹੁੰਦੀ ਤਾਂ ਮੈਂ ਏਦਾਂ ਨਹੀਂ ਲਿਖਦਾ ਸੀਗਾ, ਮੈਨੂੰ ਪਤਾ ਉਹਦੇ ਚ ਮੇਰੇ ਬਹੁਤ ਵੱਡੀਆਂ ਉਮਤਾਈਆਂ ਰਹੀਆਂ, ਬਹੁਤ ਸਾਰੀਆਂ ਚੀਜ਼ਾਂ ਮੈਂ ਕੱਚ ਘੱਟ ਗੱਲਾਂ ਕੀਤੀਆਂ ਉਹਦੇ ਚ, ਜਾਂ ਉਹਨੂੰ ਪਬਲਿਸ਼ ਦਾ ਤਰੀਕਾ ਗਲਤ ਰੱਖਿਆ, ਉਹਨੂੰ ਲੈਬੱਧ ਕਰਨ ਦਾ ਐਡੀਟਿੰਗ ਦਾ ਤਰੀਕਾ ਗਲਤ ਰੱਖਿਆ, ਸੰਪਾਦਨ ਦਾ ਤਰੀਕਾ ਗਲਤ ਰੱਖਿਆ, ਕਾਫੀ ਚੀਜ਼ਾਂ ਗਲਤੀਆਂ ਹੋਈਆਂ
ਜੀ।
ਪਰ ਉਹ ਚਲੋ ਮੈਨੂੰ ਪਤਾ, ਮੈਂ ਉਦੋਂ ਬਾਅਦ ਸਿੱਖੀਆਂ ਗੱਲਾਂ ਤੋਂ ਸਿੱਖਿਆ, ਪਰ ਜਿਹੜਾ ਲੋਕਾਂ ਮੰਨਿਓ ਜਦੋਂ ਹੁੰਗਾਰਾ ਮਿਲ ਰਿਹਾ ਤਾਂ ਉਦੋਂ ਕਈ ਵਾਰੀ ਕੀ ਹੁੰਦਾ ਨਾ ਵੀ ਫਿਰ ਉਹ ਜਿਹੜੀ ਚੀਜ਼ ਰੁੜ ਜੇ ਉਹਦੀਆਂ ਜਿਹੜੀਆਂ ਊਨਤਾਈਆਂ ਹੁੰਦੀਆਂ ਊਨਤਾਈਆਂ ਨੂੰ ਦੇਖਿਆ ਨਹੀਂ ਜਾਂਦਾ। ਊਨਤਾਈਆਂ ਉਹਨਾਂ ਨੂੰ ਬੰਦਾ ਊਨਤਾਈਆਂ ਨੂੰ ਅੱਖੋਂ ਓਹਲੇ ਕਰਨ ਲੱਗ ਜਾਂਦਾ, ਅੱਖੋਂ ਪਰੋਕੇ ਕਰਕੇ ਨਾ, ਤੇ ਫਿਰ ਉਹ ਕਹਿੰਦਾ ਵੀ ਜਿਹੜੀਆਂ ਚੰਗੇ ਪੱਖ ਆ ਉਹੀ ਵਿਚਾਰੇ ਜਾਂਦੇ ਆ। ਹੁਣ ਕਈ ਵਾਰੀ ਕੀ ਹੁੰਦਾ, ਆਪਾਂ ਸਰਲ ਭਾਸ਼ਾ ਚ ਲਿਖਣ ਵਾਲੇ ਬੰਦੇ ਆ, ਸਰਲ ਭਾਸ਼ਾ ਚ ਲਿਖਣ ਵਾਲੇ ਬੰਦੇ ਕੋਲ ਨਾ ਲਟਰੇਰੀ ਗੱਲਾਂ ਬਹੁਤ ਘੱਟ ਹੁੰਦੀਆਂ, ਤੇ ਉਹ ਉਹ ਅਖਬਾਰੀ ਭਾਸ਼ਾ ਚ ਲਿਖਦਾ। ਮੈਨੂੰ ਇਸਦੀ ਡਾਕਟਰ ਦਲੀਪ ਖੋਟਵਾਣਾ ਨੇ ਫੀਡਬੈਕ ਵੀ ਦਿੱਤੀ ਸੀ ਵੀ ਕਿਤਾਬ ਬਹੁਤ ਚੰਗੀ ਆ, ਪੜ੍ਹਨ ਲੱਗ ਗਈ, ਛੱਡੀ ਨੀ ਗਈ, ਪਰ ਇਹਦੀ ਭਾਸ਼ਾ ਅਖਬਾਰੀ ਆ। ਤਾਂ ਮੈਂ ਇਸ ਚੀਜ਼ ਨੂੰ ਉਦੋਂ ਉਹਨਾਂ ਨਾਲ ਇਸ ਤੇ ਮੇਰੀ ਕਾਫੀ ਲੰਮੀ ਚੌੜੀ ਚਰਚਾ ਹੋਈ ਸੀ, ਤੇ ਮੈਂ ਇਹਨੂੰ ਉਹਨਾਂ ਨੂੰ ਇਹ ਕਿਹਾ ਸੀ ਵੀ ਕੀ ਅਖਬਾਰੀ ਭਾਸ਼ਾ ਲਿਖਣਾ ਮਾੜੀ ਗੱਲ ਆ। ਸੋ ਅਖਬਾਰੀ ਭਾਸ਼ਾ ਚ ਹੋਣ ਕਰਕੇ ਕਈ ਵਾਰੀ ਅੱਜ ਵੀ ਮੈਨੂੰ ਦਿੱਕਤਾਂ ਆ ਜਾਂਦੀਆਂ। ਰਾਤ ਦੀ ਪੋਸਟ ਬਾਰੇ ਮੈਂ ਦੱਸ ਦਿੰਦਾ, ਤਦ ਮੇਰੇ ਕੁਝ ਸਾਹਿਤਕ ਮਿੱਤਰਾਂ ਦੀ ਦੇਰ ਰਾਤ ਕਾਲ ਆਉਂਦੀ ਹੈ। ਪਹਿਲੀ ਗੱਲ ਤਾਂ ਮੈਂ ਸ਼ੇਅਰ ਹੀ ਬਹੁਤ ਲੇਟ ਕਰਦਾ, ਉਦੋਂ ਬਾਅਦ ਬਹੁਤ ਲੇਟ ਮੈਨੂੰ ਕਾਲ ਆਉਂਦੀ ਹੈ ਸਾਹਿਤਕ ਮਿੱਤਰਾਂ ਦੀ, ਕਹਿੰਦੇ ਯਾਰ ਛੋਟੀ ਸੋਚ ਜਾਂ ਛੋਟਾ ਬੰਦਾ ਨਹੀਂ ਲਿਖੀਦਾ ਹੁੰਦਾ, ਤੂੰ ਹੁਣ ਸਾਹਿਤਕ ਬੰਦਾ ਇਹਨੂੰ ਵਧੀਆ ਲਿਖ ਤੇ ਹੋਰ ਚੰਗੇ ਸ਼ਬਦ ਵਰਤ। ਮੈਂ ਇਹ ਕਹਿੰਦਾ ਨੈਗੇਟਿਵ ਵਰਡ ਆ, ਮੈਂ ਕਿਹਾ ਕੀ ਵਰਤਾ, ਕਹਿੰਦੇ ਜੀ ਨਿਮਾਣਾ। ਮੈਂ ਹੱਸਿਆ, ਮੈਂ ਕਿਹਾ ਠੀਕ ਆ ਜੀ। ਪਰ ਉਦੋਂ ਬਾਅਦ ਮੈਂ ਉਹਨੂੰ ਕਿਹਾ ਵੀ ਦੇਖੋ ਹਾਂ ਮੈਂ ਸਮਝ ਸਕਦਾ ਕਈ ਸ਼ਬਦ ਹੁੰਦੇ ਆ ਉਹ ਨੈਗੇਟਿਵ ਹੁੰਦੇ ਆ, ਬੰਦੇ ਨੂੰ ਨਹੀਂ ਪਤਾ ਲੱਗਦਾ, ਪਰ ਨਿਮਾਣਾ ਸ਼ਬਦ ਜੇ ਮੈਂ ਆਪਦੇ ਲਈ ਲਿਖਦਾ ਜਾਂ ਆਪਦੇ ਲਈ ਵਰਤਦਾ ਤਾਂ ਮੈਂ ਦਿਖਾਵਾ ਕਰ ਰਿਹਾ। ਮੇਰਾ ਇਹ ਮੰਨਣਾ ਵੀ ਨਿਮਾਣਾ ਤਾਂ ਜੇ ਤੁਹਾਨੂੰ ਲੋਕ ਕਹਿਣ ਵੀ ਇਹ ਤਾਂ ਬੜਾ ਨਿਮਾਣਾ ਜਾ, ਫੇਰ ਤੁਸੀਂ ਨਿਮਾਣੇ ਹੋ। ਇਹ ਥੋੜਾ ਵੀ ਨਿਮਾਣਾ ਤੁਸੀਂ ਆਪਦੇ ਆਪ ਨੂੰ ਕਹਿੰਦੇ ਹੋ ਵੀ ਮੈਂ ਤਾਂ ਬਹੁਤ ਨਿਮਾਣਾ ਬੰਦਾ, ਨਹੀਂ ਨਹੀਂ ਏਦਾਂ ਨਹੀਂ ਹੁੰਦਾ। ਤੁਸੀਂ ਆਪਦੇ ਆਪ ਨੂੰ ਛੋਟਾ ਬੰਦਾ ਹੀ ਕਹਿ ਸਕਦੇ ਹੋ ਆਪਦਾ, ਜੇ ਕੁੱਕਰ ਤੱਕ ਜਦ ਵੱਡੇ 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 ਸਾਡੇ ਗੁਰੂਆਂ ਪੀਰਾਂ ਨੇ ਆਪਦੇ ਆਪ ਨੂੰ ਕੁੱਕਰ ਤੱਕ ਦਾ ਦਰਜਾ ਦਿੱਤਾ, ਆਪਣੇ ਆਪ ਨੂੰ ਕਮਲੇ ਤੱਕ ਦਾ ਦਰਜਾ ਦਿੱਤਾ, ਹਰ ਚੀਜ਼ ਆਪਣੇ ਆਪ ਨੂੰ ਕਹੀ ਆ ਉਹਨਾਂ ਨੂੰ, ਠੀਕ ਆ। ਤਾਂ ਉਹਦਾ ਕਾਰਨ ਹੀ ਇਹ ਸੀ ਵੀ ਉਹ ਆਪਦੇ ਆਪ ਨੂੰ ਤੁਸੀਂ ਨਹੀਂ ਕਹਿ ਸਕਦੇ ਹੁੰਦੇ। ਹਾਂ ਮੈਂ ਉਹਨੂੰ ਕਿਹਾ ਵੀ ਇਹਦਾ ਇੱਕ ਤੋੜ ਹੈ, ਜਦੋਂ ਤੁਸੀਂ ਮੈਨੂੰ ਕਿਹਾ ਇਹਦੇ ਵੱਲ ਧਿਆਨ ਦਵਾਇਆ, ਉਹ ਤਾਂ ਮੇਰੇ ਦਿਲ ਚੋਂ ਆਈ ਗੱਲ ਆ ਵੀ ਮੈਂ ਛੋਟਾ ਜਿਹਾ ਬੰਦਾ, ਛੋਟੀ ਜੀ ਮੇਰੀ ਕਲਮ ਆ, ਛੋਟੀ ਜੀ ਮੇਰੀ ਸੋਚ ਆ, ਠੀਕ ਆ। ਪਰ ਮੇਰੇ ਉਦੋਂ ਬਾਅਦ ਆਇਆ ਵੀ ਮੈਂ ਚਲੋ ਜੇ ਤੁਹਾਨੂੰ ਲੱਗਦਾ ਸਾਹਿਤਕ ਕਰਨਾ ਤਾਂ ਮੈਂ ਲਿਖ ਸਕਦਾ, ਮੈਂ ਇੱਕ ਸਧਾਰਨ ਜਿਹਾ ਇਨਸਾਨ ਆ, ਤੇ ਮੇਰੀ ਮੇਰੀ ਜਿਹੜੀ ਨਿੱਕੀ ਜੀ ਜਿਹੜੀ ਨਿੱਕੀ ਨਿੱਕੀ ਚਾਹ ਤੇ ਨਿੱਕੀਆਂ ਨਿੱਕੀਆਂ ਮੇਰੀਆਂ ਸੋਚਾਂ, ਤੇ ਮੈਂ ਊਣੀ ਊਣੀ ਜੀ ਊਣੀ ਜੀ ਬੁੱਧੀ ਦਾ ਬੰਦਾ, ਮੈਂ ਏਦਾਂ ਲਿਖ ਦਿੰਦਾ, ਇਹ ਸਾਹਿਤਕ ਬਣ ਜਾਂਦੀ। ਅਸਲ ਦਾ ਅਰਥ ਇਹਦੇ ਵੀ ਉਹੀ ਸੀ, ਠੀਕ ਹੈ ਨਾ। ਸੋ ਇਹ ਚੀਜ਼ਾਂ ਕੁਝ ਇੱਕ ਚੀਜ਼ਾਂ ਦੇਖਣੀਆਂ ਪੈਂਦੀਆਂ, ਇਸ ਕਰਕੇ ਉਹ ਆਪਦੀ ਥਾਂ ਤੇ ਸਹੀ ਹੈ ਸਾਰੇ, ਪਰ ਆਪਾਂ ਨੂੰ ਖੁਸ਼ੀ ਹੈ ਜੀ ਵੀ ਆਪਣਾ ਪਰਮਾਤਮਾ ਨੇ ਪਤਾ ਨੀ ਕਿਹੜੇ ਵੇਲੇ ਕਿਰਤ ਕਰਵਾਤੀ ਤੇ ਅੱਜ 8 ਸਾਲਾਂ ਬਾਅਦ ਵੀ ਉਸੇ ਸਪੀਡ ਤੇ ਚੱਲ ਰਹੀ ਆ, ਉਸੇ ਸਪੀਡ ਤੇ ਉਹਦੀ ਚਰਚਾ ਹੋ ਰਹੀ ਆ ਜਿਹੜੀ ਸਪੀਡ ਤੇ ਅੱਜ ਤੋਂ 8 ਸਾਲ ਪਹਿਲਾਂ 2014 ਚ ਜਦੋਂ ਚੰਡੀਗੜ੍ਹ ਲਾਅ ਭਵਨ ਚ ਰਿਲੀਜ਼ ਕੀਤੀ ਗਈ ਸੀ ਕਿਤਾਬ, ਉਹ ਦਿਨ ਤੋਂ ਲੈ ਕੇ ਅੱਜ ਤੱਕ ਚਰਚਾ ਚ ਬਣੀ ਹੋਈ ਆ, ਤੇ ਮੈਂ ਮਾਣ ਵੀ ਆਉਂਦਾ ਤੇ ਥੋੜਾ ਜਿਹਾ ਇਹ ਵੀ ਹੁੰਦਾ ਵੀ ਹੁਣ ਅੱਗੇ ਵਧਣਾ ਚਾਹੀਦਾ, ਕੁਛ ਇਦੋਂ ਅਗਲੀ ਗੱਲ ਕਰਨੀ ਚਾਹੀਦੀ ਆ, ਤੇ ਬਸ ਸਮੇਂ ਦੀ ਘਾਟ ਕਰਕੇ ਹੋ ਨਹੀਂ ਰਹੀ।
ਖੈਰ ਤੁਹਾਡੇ ਅਗਲੇ ਜਿਹੜੇ ਪ੍ਰੋਜੈਕਟਸ ਹੋਣਗੇ ਉਹਨਾਂ ਦੀ ਉਡੀਕ ਵੀ ਸਾਨੂੰ ਸ਼ਿੱਦਤ ਦੇ ਨਾਲ ਰਹੇਗੀ, ਜਿਵੇਂ ਕਿ ਤੁਹਾਡੀ ਉਡੀਕ ਸਾਡੇ ਸੁਣਨ ਵਾਲਿਆਂ ਨੂੰ ਹਮੇਸ਼ਾ ਰਹਿੰਦੀ ਹੈ। ਇਸ ਵੇਲੇ ਨਰਿੰਦਰ ਠੌਰ ਜੁੜੇ ਹੋਏ ਆ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਧੰਨ ਭਾਗ ਜੀ ਸਾਰੇ ਦੋਸਤਾਂ ਨੇ ਤੁਹਾਡੀ ਆਵਾਜ਼ ਸੁਣੀ ਹੋਣੀ ਹੈ ਤਾਂ ਬੜਾ ਚੰਗਾ ਉਹਨਾਂ ਨੂੰ ਅਨੁਭਵ ਜਿਹੜਾ ਇਹ ਹੋਇਆ ਹੋਣਾ। ਤੇ ਬ੍ਰਾਂਡ ਸਾਹਿਬ, ਤੁਸੀਂ ਆਪਣੇ ਸੁਣਨ ਵਾਲਿਆਂ ਨੂੰ ਕੋਈ ਸੁਨੇਹਾ ਦੇ ਕੇ ਜਾਣਾ ਚਾਹੁੰਦੇ ਹੋਵੋ, ਕੋਈ ਗੱਲ ਜਿਹੜੀ ਤੁਹਾਡੇ ਦਿਲ ਦੀ ਵੀ ਹੋਵੇ ਤੁਸੀਂ ਕਰਕੇ ਜਾਣੀ ਚਾਹੁੰਦੇ ਹੋਵੋ?
ਬਿਲਕੁਲ ਜੀ, ਦੇਖੋ ਕਈ ਵਾਰੀ ਕੀ ਸਮੇਂ ਦੀਆਂ ਮਜਬੂਰੀਆਂ ਕਾਰਨ ਦੂਰੀਆਂ ਹੁੰਦੀਆਂ, ਪਰ ਉਂਝ ਮੈਂ ਕਦੇ ਵੀ ਦਿਲਾਂ ਚੋਂ ਮੇਰੀਆਂ ਦੂਰੀਆਂ ਨਹੀਂ ਹੋਈਆਂ, ਸਾਰੇ ਸੱਜਣਾ ਮਿੱਤਰਾਂ ਨਾਲ ਨੂੰ ਮੈਂ ਯਾਦ ਕਰਦਾ ਰਹਿਣਾ, ਤੇ ਵੇਲੇ ਕੁ ਵੇਲੇ ਕਿਸੇ ਨਾ ਕਿਸੇ ਰੂਪ ਚ ਜੁੜਦਾ ਵੀ ਰਹਿਣਾ, ਪਰ ਜਿਹੜੀ ਮਤਲਬ ਜਾਂ ਮਕਸਦ ਤਾਂ ਇਹ ਹੁੰਦਾ ਸਾਡਾ ਵੀ ਅਸੀਂ ਕੋਈ ਚੰਗੇ ਕਾਰਜ ਕਰਨ ਤੇ ਜੇ ਸਮਾਂ ਲਾ ਰਹੇ ਹਾਂ, ਤੇ ਜੇ ਫਿਰ ਉਹਦੇ ਲਈ ਮੈਂ ਸਮਾਂ ਮੰਗਣਾ, ਕਿਉਂਕਿ ਮੇਰੀ ਕੋਸ਼ਿਸ਼ ਆ ਮੈਂ ਕੁਛ ਹੋਰ ਵੱਡੀਆਂ ਚੀਜ਼ਾਂ ਲੈ ਕੇ ਆਵਾਂ ਜਾਂ ਵੱਡੀਆਂ ਚੀਜ਼ਾਂ ਕਰਕੇ ਆਵਾਂ, ਤੇ ਉਸ ਲਈ ਥੋੜਾ ਜਿਹਾ ਸਮਾਂ ਨਹੀਂ ਮਿਲ ਰਿਹਾ। ਸਮਾਂ ਆਊਗਾ ਜ਼ਰੂਰ, ਜਦੋਂ ਛੇਤੀ ਹੁਣ ਸੈਮੀ ਰਿਟਾਇਰ ਵਾਲੇ ਪਾਸੇ ਤਾਂ ਹੋ ਗਏ ਆ, ਜਦੋਂ ਰਿਟਾਇਰ ਹੋ ਗਏ ਫਿਰ ਉਦੋਂ ਕੱਲੇ ਕੰਨ ਹੀ ਖਾਣੇ ਆ ਬੈਠ ਕੇ। ਤੇ ਦੂਜੀ, ਮੈਂ ਹੁਣ 30 ਤਰੀਕ ਨੂੰ ਮੇਰੀ ਫਲਾਈਟ ਆ ਜੀ ਅਮੈਰੀਕਾ ਦੀ, ਤੇ ਮੈਂ ਜਾ ਰਿਹਾ ਅਮੈਰੀਕਾ ਦੇ 25-26 ਦਿਨਾਂ ਦੇ ਦੌਰੇ ਦੇ ਉੱਤੇ। ਸੋ ਜੇ ਕੋਈ ਵੀ ਸੱਜਣ ਮਿੱਤਰ ਜਿਹੜੇ ਅਮੈਰੀਕਾ ਵਾਲੇ ਸੱਜਣ ਮਿੱਤਰਾਂ ਦੇ, ਬਹੁਤ ਸੁਨੇਹੇ ਆ ਰਹੇ ਆ ਵੀ ਸਾਡੇ ਕੋਲੇ ਆ ਕੇ ਜਾਇਓ, ਕੋਸ਼ਿਸ਼ ਮੈਂ ਕਰੂੰਗਾ ਪਰ ਵੱਡਾ ਹੀ ਬਹੁਤ ਜ਼ਿਆਦਾ ਅਮਰੀਕਾ, ਇੱਕ ਪਾਸੇ ਦੂਜੇ ਪਾਸੇ 8-8 ਘੰਟੇ ਦਾ ਫਲਾਈਟ ਆ, ਸੋ ਇਸ ਕਰਕੇ ਹੋ ਸਕਦਾ ਕਿਤੇ ਨਾ ਪਹੁੰਚ ਸਕਾਂ। ਸੋ ਸਾਰਿਆਂ ਜਣਿਆਂ ਨੂੰ ਮੈਂ ਜ਼ਰੂਰ ਸੱਦਾ ਦੇ ਰਿਹਾ ਵੀ ਟ੍ਰੇਸੀ ਦੇ ਵਿੱਚ ਸਾਡਾ ਘਰ ਆ ਜੀ, ਪਿੰਡ ਆਸਟ੍ਰੇਲੀਆ ਦਾ, ਤੇ ਅਸੀਂ ਆਪਦਾ ਅਸੀਂ ਉੱਥੇ ਮੈਂ ਤੇ ਮਨਪ੍ਰੀਤ ਹੀ ਹਾਂ ਉੱਥੇ, ਤੇ ਦੋਨੋਂ ਜਾਣੇ ਰਹਿੰਦੇ ਹਾਂ ਇੱਕ ਕਿਸਮ ਦਾ, ਜਿਹੜੇ ਅਗਲੇ 25 ਦਿਨ ਦੋਨੇ ਹੋਵਾਂਗੇ। ਕੋਈ ਵੀ ਸੱਜਣ ਮਿੱਤਰ ਜਿਹੜੇ ਵੀ ਮਿਲਣ ਦੀ ਇੱਛਾ ਹੋਵੇ ਤਾਂ ਜ਼ਰੂਰ ਸਾਡੇ ਕੋਲ ਟਾਈਮ ਪਹੁੰਚਿਓ, ਕਿਉਂਕਿ ਤੁਸੀਂ ਇਕੱਲਿਆਂ ਨੇ ਆਉਣਾ ਹੋਊ, ਮੈਨੂੰ ਹਰ ਥਾਂ ਤੇ ਜਾਣਾ ਕਾਫੀ ਔਖਾ ਹੋ ਜਾਊਗਾ। ਹਾਂ, ਨੇੜੇ ਨੇੜੇ ਕੈਲੀਫੋਰਨੀਆ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਮੈਂ ਸਾਰੇ ਹਾਜ਼ਰੀ ਦਿਵਾਉਂਗਾ। ਸੋ ਜੇ ਕਿਸੇ ਵੀ ਸੱਜਣ ਮਿੱਤਰ ਨੇ ਕਿਤੇ ਵੀ ਮਿਲਣਾ ਹੋਵੇ ਤਾਂ ਜ਼ਰੂਰ ਮਿਲੋ
ਜੀ। ਬਿਲਕੁਲ ਜ਼ਰੂਰ ਜੀ, ਅਸੀਂ ਵੀ ਤਾਕੀਦ ਕਰਦੇ ਹਾਂ ਕਿ ਜਿਹੜੇ ਵੀ ਦੋਸਤ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਕੈਲੀਫੋਰਨੀਆ ਦੇ ਆਲੇ ਦੁਆਲੇ ਵੀ ਰਹਿੰਦੇ ਆ, ਉਹ ਜ਼ਰੂਰ ਤੁਹਾਡੇ ਨਾਲ ਉੱਥੇ ਆ ਕੇ ਸਾਂਝ ਜਿਹੜੀ ਆ ਜ਼ਰੂਰ ਬਣਾਉਣ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਕਿਹੜੀਆਂ ਕਿਤਾਬਾਂ ਜਿਹੜੀਆਂ ਉਹ ਪੜ੍ਹਨ ਨੂੰ ਮਿਲ ਸਕਦੀਆਂ, ਇਹ ਅਜੇ ਤਾਂ ਕਹਿ ਲਓ ਵੀ ਇੱਕ ਸਾਡੇ ਲਈ ਵੀ ਬੁਝਾਰਤ ਹੀ ਹੈ, ਪਰ ਅਸੀਂ ਇਹ ਦੁਆ ਜ਼ਰੂਰ ਕਰਦੇ ਹਾਂ ਤੁਹਾਡੇ ਲਈ, ਸ਼ੁਭ ਇੱਛਾਵਾਂ ਜਿਹੜੀਆਂ ਜ਼ਰੂਰ ਭੇਂਟ ਕਰਦੇ ਹਾਂ ਕਿ ਜਿਵੇਂ ਤੁਸੀਂ ਦੱਸਿਆ ਵੀ ਬਹੁਤ ਸਾਰੇ ਹੋਰ ਜਿਹੜੇ ਵੱਡੇ ਕੰਮ ਹੈ ਉਹ ਹੋਣ ਵਾਲੇ ਆ, ਸੋ ਉਹਨਾਂ ਕੰਮਾਂ ਦੇ ਲਈ ਤੁਹਾਨੂੰ ਜ਼ਰੂਰ ਬਹੁਤ ਬਹੁਤ ਸ਼ੁਭ ਇੱਛਾਵਾਂ।
ਜੀ ਜੀ ਬਿਲਕੁਲ ਜੀ, ਤਕਰੀਬਨ 3 ਕੁ ਕਿਤਾਬਾਂ ਮੇਰੀਆਂ ਲਾਈਨ ਅਪ ਕੀਤੀਆਂ ਪਈਆਂ, 2 ਤਾਂ ਰੈਡੀ ਪਈਆਂ ਜੀ, ਪਰ ਮੈਂ ਉਹਨਾਂ ਤੋਂ ਪਹਿਲਾਂ ਵੀ ਇੱਕ ਰੇਖਾ ਚਿੱਤਰ ਲਿਖ ਰਿਹਾ ਜੀ ਕੁਝ ਇੱਕ ਹਸਤੀਆਂ ਦੇ ਉੱਤੇ, ਤੇ ਉਹ ਮੇਰੀ ਕੋਸ਼ਿਸ਼ ਹੈ ਜੀ ਵੀ 2022 ਦੇ ਵਿੱਚ ਇਸੇ ਸਾਲ ਦੇ ਵਿੱਚ ਇੱਕ ਇੱਕ ਕਰਕੇ ਉਹਨਾਂ ਦੀ ਹਾਜ਼ਰੀ ਲਗਾਉਣੀ ਸ਼ੁਰੂ ਕਰਾਂ ਜੀ, ਪੂਰੀ ਕੋਸ਼ਿਸ਼ ਰਹੂਗੀ।
ਠੀਕ, ਤੇ ਰਠੌਰ ਸਾਹਿਬ ਕਹਿੰਦੇ ਬਰਾੜ ਸਾਹਿਬ ਮੰਗਲਵਾਰ ਨੂੰ 15-20 ਮਿੰਟ ਸ਼ਮੂਲੀਅਤ ਕਰ ਲਿਆ ਕਰੋ।
ਮੈਂ ਕੋਸ਼ਿਸ਼ ਕਰੂੰਗਾ ਜੀ, ਵਾਅਦਾ ਨਹੀਂ ਕਰਦਾ, ਕਿਉਂਕਿ ਅਗਲਾ ਮਹੀਨਾ ਮੇਰਾ ਫਿਰ ਅਮਰੀਕਾ ਹੋਣਾ, ਮੈਂ ਵਾਅਦਾ ਕਰ ਲਿਆ ਫਿਰ ਮੈਂ ਉਤਰਾਂ ਵਾਅਦੇ ਤੋਂ, ਫਿਰ ਮੈਨੂੰ ਬਹੁਤ ਔਖਾ ਲੱਗਦਾ, ਸੋ ਇਸ ਕਰਕੇ ਮੈਂ ਕੋਸ਼ਿਸ਼ ਕਰੂੰਗਾ ਜ਼ਰੂਰ
ਜੀ। ਤੇ ਇੱਕ ਵਾਰ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਲਈ, ਤੇ ਬਰਾੜ ਸਾਹਿਬ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸਨ ਮਿੰਟੂ ਬਰਾੜਹੁਰੀ, ਜਿਨ੍ਹਾਂ ਨੂੰ ਤੁਸੀਂ ਗੁਰਸ਼ਮਿੰਦਰ ਸਿੰਘ ਬਰਾੜ ਦੇ ਤੌਰ ਦੇ ਉੱਤੇ ਵੀ ਜਾਣਦੇ ਹੋ। ਐਡੀਲੇਡ ਤੋਂ ਹਮੇਸ਼ਾ ਸਾਡੇ ਨਾਲ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੁੜਦੇ ਸਨ, ਪਰ ਹੁਣ ਉਹਨਾਂ ਦੇ ਜਿਹੜੇ ਰੁਝੇਵੇਂ ਆ, ਨਿੱਜੀ ਰੁਝੇਵੇਂ ਜਿਹੜੇ ਵੱਧ ਜਾਣ ਕਾਰਨ ਉਹਨਾਂ ਦਾ ਜਿਹੜਾ ਉਹ ਸੈਗਮੈਂਟ, ਉਹ ਸਿਲਸਿਲਾ ਜਿਹੜਾ ਉਹ ਅਸੀਂ ਸ਼ਾਮਲ ਨਹੀਂ ਕਰ ਪਾਉਂਦੇ, ਪਰ ਅੱਜ ਬੜੇ ਦਿਨਾਂ ਬਾਅਦ ਉਹਨਾਂ ਦੀ ਕਿਤਾਬ ਕੈਂਗਰੂਨਾਮਾ ਜਿਹੜੀ ਕਿ ਸ਼ਾਹਮੁਖੀ ਦੇ ਵਿੱਚ ਛਪੀ ਹੈ, ਉਸ ਸੰਬੰਧ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਕਿ ਜ਼ਰੂਰ ਤੁਸੀਂ ਵੀ ਇਸ ਗੱਲਬਾਤ ਨੂੰ ਪਸੰਦ ਕੀਤਾ ਹੋਣਾ, ਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਉਣਾ। ਅੱਗੇ ਵਧਾਉਣ ਤੋਂ ਪਹਿਲਾਂ ਇੱਕ ਬ੍ਰੇਕ ਜਿਹੜੀ ਉਹ ਸਾਨੂੰ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਸੋ ਸਾਨੂੰ ਇੱਕ ਬ੍ਰੇਕ ਲੈਣੀ ਪੈਣੀ ਹੈ। ਬ੍ਰੇਕ ਦੌਰਾਨ ਸਾਡੇ ਸਪੌਂਸਰਸ ਦੇ ਕੁਝ ਇਸ਼ਤਿਹਾਰ ਅਸੀਂ ਤੁਹਾਡੀ ਨਜ਼ਰ ਕਰਨੇ ਆ, ਜਿਹੜੇ ਸਪੌਂਸਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਬ੍ਰੇਕ ਤੋਂ ਬਾਅਦ ਕੀ ਹੋਣਾ, ਬ੍ਰੇਕ ਤੋਂ ਬਾਅਦ ਇੱਕ ਖਾਸ ਮੁਲਾਕਾਤ ਜਿਹੜੀ ਉਹ ਮੈਂ ਤੁਹਾਡੀ ਨਜ਼ਰ ਕਰਨੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੀਤਾ ਨਾਮ ਦੀ ਇੱਕ ਜਿਹੜੀ ਫਿਲਮ ਹੈ ਉਹਦੀ ਸਕਰੀਨਿੰਗ ਹੋਣ ਜਾ ਰਹੀ ਹੈ, ਸੋ ਔਰਤਾਂ ਦੇ ਉੱਤੇ ਹੁੰਦੇ ਤਸ਼ੱਦਦ ਦੇ ਬਾਰੇ ਚ ਇਸ ਡਾਕੂਮੈਂਟਰੀ ਨੂੰ ਤਿਆਰ ਕੀਤਾ ਗਿਆ। ਇਸ ਡਾਕੂਮੈਂਟਰੀ ਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਅਸੀਂ ਉਹਨਾਂ ਦੀ ਟੀਮ ਦੇ ਨਾਲ ਕੀਤੀ ਹੈ, ਔਰ ਉਸ ਟੀਮ ਦੇ ਵਿੱਚੋਂ ਨੈਨਾ ਭੰਡਾਰੀ ਤੇ ਨੀਤੂ ਜਿਹੜੇ ਕਿ ਵਿਕਟਮ ਵੀ ਰਹੇ ਆ ਇਸ ਤਸ਼ੱਦਦ ਦੇ, ਉਹਨਾਂ ਦੇ ਨਾਲ ਇਹ ਗੱਲਬਾਤ ਜਿਹੜੀ ਆ ਉਹ ਅਸੀਂ ਫੇਸਬੁੱਕ ਦੇ ਉੱਤੇ ਔਰ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ, ਤੇ ਉਸ ਤੋਂ ਬਾਅਦ ਇੱਕ ਵਿਸ਼ੇਸ਼ ਹਸਤੀ ਨੂੰ, ਇੱਕ ਵਿਸ਼ੇਸ਼ ਸ਼ਖਸੀਅਤ ਨੂੰ ਤੁਹਾਡੇ ਨਾਲ ਅਸੀਂ ਲਾਈਵ ਜੋੜਨ ਦੀ ਉਮੀਦ ਰੱਖਦੇ ਹਾਂ। ਅਸੀਂ ਉਹਨਾਂ ਦੀ ਉਡੀਕ ਕਰ ਰਹੇ ਹਾਂ, ਮੈਂ ਤੁਹਾਨੂੰ ਸਵਾਲ ਵੀ ਪਾਇਆ ਸੀ ਕਿ ਤੁਸੀਂ ਅੰਦਾਜ਼ਾ ਜ਼ਰੂਰ ਲਾਓ ਔਰ ਦੱਸੋ ਸਾਨੂੰ ਕੌਣ ਹੋ ਸਕਦਾ ਹੈ ਇੱਕ ਪ੍ਰਸਿੱਧ ਗੀਤਕਾਰ ਜਿਨ੍ਹਾਂ ਨੂੰ ਤੁਸੀਂ ਗੀਤਕਾਰ ਵਜੋਂ ਪਛਾਣ ਦਿੱਤੀ ਹੈ, ਪਰ ਉਹ ਸਾਹਿਤਕਾਰ ਨੇ, ਬਹੁਤ ਸਾਰੀਆਂ ਸਾਹਿਤ ਦੀਆਂ ਹੋਰ ਵਿਧਾਵਾਂ ਦੇ ਉੱਤੇ ਵੀ ਉਹਨਾਂ ਨੇ ਲਿਖਿਆ, ਤੇ ਉਹਨਾਂ ਦੀਆਂ ਉਹਨਾਂ ਵਿਧਾਵਾਂ ਦੀ ਜਿਹੜੀ ਗੱਲ ਆ ਉਹ ਵੀ ਉਹਨਾਂ ਨਾਲ ਪ੍ਰੋਗਰਾਮ ਦੌਰਾਨ ਕਰਾਂਗੇ, ਪਰ ਤੁਸੀਂ ਅੰਦਾਜ਼ਾ ਲਾਇਆ ਜਾਂ ਨਹੀਂ ਲਾਇਆ, ਤੁਸੀਂ ਨਾਮ ਬੁੱਝਿਆ ਕਿ ਨਹੀਂ ਬੁੱਝਿਆ, ਪਰ ਮੈਂ ਤੁਹਾਨੂੰ ਜ਼ਰੂਰ ਦੱਸਦੀ ਜਾਂਦੀ ਹਾਂ ਕਿ ਪ੍ਰੋਗਰਾਮ ਦੌਰਾਨ ਅੱਜ ਅਗਲੇ ਹਿੱਸੇ ਦੇ ਵਿੱਚ ਜਿਹੜੀ ਇੱਕ ਖਾਸ ਲਾਈਵ ਅਸੀਂ ਮੁਲਾਕਾਤ ਕਰਨੀ ਚਾਹੁੰਦੇ ਹਾਂ ਉਹ ਹੈ ਮੰਗਲ ਹਠੂਰ ਹੋਰਾਂ ਦੇ ਨਾਲ। ਸੋ ਮੰਗਲ ਹਠੂਰ ਹੋਰਾਂ ਨੂੰ ਜੇ ਦੇਖਿਆ ਜਾਵੇ ਤਾਂ ਜਿਹੜਾ ਵਾਰਸ ਭਰਾਵਾਂ ਦਾ ਵਿਰਸਾ ਆ, ਤੇ ਮੰਗਲ ਹਠੂਰ ਉਹਨਾਂ ਨੂੰ ਕਦੇ ਵੀ ਵੱਖ ਵੱਖ ਨਹੀਂ ਵੇਖਿਆ ਜਾ ਸਕਦਾ, ਸੋ ਵਿਰਸੇ ਦੇ ਨਾਲ ਮੰਗਲ ਹਠੂਰ ਹੋਰਾਂ ਦਾ ਜਿਹੜਾ ਨਾਮ ਹੈ ਉਹ ਜੁੜਦਾ ਵੀ ਆ, ਮਕਬੂਲ ਵੀ ਹੋਇਆ, ਔਰ ਇਸ ਤੋਂ ਇਲਾਵਾ ਮੰਗਲ ਹਠੂਰ ਜਿਹੜੇ ਆ ਉਹ ਹੋਰ ਵੀ ਸਾਹਿਤਕ ਵਿਧਾਵਾਂ ਦੇ ਉੱਤੇ ਲਿਖਦੇ ਰਹੇ ਆ, ਜ਼ਿੰਦਗੀ ਦਾ ਜਿਹੜਾ ਤਜਰਬਾ ਬੜਾ ਵਿਸ਼ਾਲ ਹੈ ਔਰ ਜੇ ਅਸੀਂ ਸ਼ਬਦਾਂ ਦਾ ਭੰਡਾਰ ਕਹੀਏ ਤਾਂ ਸ਼ਬਦਾਂ ਦਾ ਭੰਡਾਰ ਵੀ ਜਿਹੜਾ ਉਹ ਵੀ ਬਾ ਕਮਾਲ ਹੈ ਔਰ ਪੰਜਾਬ ਤੇ ਪੰਜਾਬੀਅਤ ਦੀ ਗੱਲ ਜਿੰਨੀ ਸ਼ਿੱਦਤ ਦੇ ਨਾਲ ਉਹ ਆਪਣੇ ਗੀਤਾਂ ਦੇ ਵਿੱਚ ਕਰਦੇ ਨੇ ਓਨੀ ਸ਼ਿੱਦਤ ਦੇ ਨਾਲ ਅੱਜ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਵੀ ਅਸੀਂ ਸੁਣ ਪਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਪ੍ਰੋਗਰਾਮ ਦੌਰਾਨ ਤੇ ਇਸ ਵੇਲੇ ਸਾਨੂੰ ਇੱਕ ਬ੍ਰੇਕ ਲੈਣੀ ਪੈਣੀ ਹੈ ਬ੍ਰੇਕ ਦੌਰਾਨ ਕੁਝ ਇਸ਼ਤਿਹਾਰ ਤੁਹਾਡੀ ਨਜ਼ਰ ਆਉਣੇ ਆ ਬ੍ਰੇਕ ਤੋਂ ਬਾਅਦ ਬਹੁਤ ਜਲਦ ਜੁੜੇ ਰਹੋ ਬਣੇ ਰਹੋ
मन मेरे गुर की सिख सुनिज हर का नाम सदा सुखदाता सहजे हर रस बीज गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दी सहज पाठ सरवण करदे हो बहुत सारे गुरमुख पोथी साहिब जा स्मार्ट डिवाइस दी गुरबाणी ऐप राही ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ करीब 1 साल विच गुरु दे पूर्ण दर्शन कर लवोगे वाहेगुरु जी का खालसा वाहेगुरु जी की फतेह
इस प्रोग्राम नूं स्पॉन्सर करन लई तुसी साडे नाल संपर्क कर सकदे हो
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਮੁਹੱਬਤ ਜਦੋਂ ਉਗਰਦੀ ਹੈ ਉਸ ਵੇਲੇ ਦੇ ਪਹਿਲੇ ਪਿਆਰ ਪਾਗਲਪਨ ਇੰਤਜ਼ਾਰ ਬੇਵਫਾਈ ਦੀ ਕਹਾਣੀ ਲੇ
ਮੈਂ ਵੇਟ ਕੀਤੀ ਸੀ ਰਾਜਵੀਰ 1 ਸਾਲ ਇੱਕ ਦਿਨ ਪਰ ਤੂੰ ਕਦੇ ਵੀ ਆਇਆ ਕਿਉਂ ਨਹੀਂ ਰਾਜਵੀਰ
ਸਟਾਰਿੰਗ ਗੁਰਨਾਮ ਭੁੱਲਰ ਅੰਤਾਨੀਆ ਲੇਕ
ਤੇਰੇ ਨਾਲ ਜੁੜਿਆ ਮੈਂ ਰੱਬ ਨਾਲ ਜੁੜ ਗਿਆ ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ
ਫਸਟ ਅਪ੍ਰੈਲ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ ਫੋਰ ਮੋਰ ਇਨਫੋ ਵਿਜ਼ਿਟ whitehillstudios.com
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 to 8 ਵਜੇ ਦੇ ਵਿੱਚ ਲਾਈਵ ਹੋਣਗੇ
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-9411-80
अपनी बिजनेस की तरक्की लिए तुसी भी हरमन रेडियो दी सेवावां हासिल कर सकते हो हरमन रेडियो ते अपने बिजनेस की एड देन लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो
ਹਰਮਨ ਰੇਡੀਓ ਤੇ ਮੈਂ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਲਈ ਖਾਸ ਸਿਲਸਿਲਾ ਇੱਕ ਮੁਲਾਕਾਤ ਦਾ ਲੈ ਕੇ ਸੋ ਇੱਕ ਮੁਲਾਕਾਤ ਦਾ ਇਹ ਸਿਲਸਿਲਾ ਤੁਹਾਡੇ ਲਈ ਕਿਉਂ ਲੈ ਕੇ ਹਾਜ਼ਰ ਹੋਏ ਹਾਂ ਏਦੇ ਬਾਰੇ ਜ਼ਰੂਰ ਦੱਸਾਂਗੇ। ਪਰ ਉਸ ਤੋਂ ਹੀ ਪਹਿਲਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਸਿਲਸਿਲੇ ਦੇ ਵਿੱਚ ਮੇਰੇ ਵੱਲੋਂ ਯਾਨੀ ਅੰਬਦੀ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਨੂੰ ਤੇ ਜੀ ਆਇਆਂ ਨੂੰ ਇਸ ਸਿਲਸਿਲੇ ਦੇ ਵਿੱਚ। ਔਰ ਅੱਜ ਇਸ ਸਿਲਸਿਲੇ ਦੇ ਵਿੱਚ ਅਸੀਂ ਦੋ ਮਹਿਮਾਨ ਜਿਹੜੇ ਆ ਉਹਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ। ਉਸ ਦਾ ਕਾਰਨ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੀਤਾ ਨਾਮ ਦੀ ਇੱਕ ਮੂਵੀ ਜਿਹੜੀ ਕਿ ਮੈਲਬਰਨ ਦੇ ਆਸਟਰ ਸਿਨੇਮਾ ਘਰਾਂ ਦੇ ਵਿੱਚ ਸਿਨੇਮਾ ਘਰ ਦੇ ਵਿੱਚ ਲੱਗਣ ਜਾ ਰਹੀ ਹੈ 30 ਮਾਰਚ ਨੂੰ ਆਉਂਦੀ 30 ਮਾਰਚ ਨੂੰ। ਸੋ ਇਸ ਮੂਵੀ ਦੇ ਬਾਰੇ ਉਹਨਾਂ ਦੇ ਟੀਮ ਮੈਂਬਰਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਅੱਜ ਅਸੀਂ ਕਰਨੀ ਹੈ। ਸੋ ਇਹ ਮੂਵੀ ਕਾਹਦੇ ਬਾਰੇ ਹੈ ਉਹ ਅਸੀਂ ਜ਼ਰੂਰ ਤੁਹਾਨੂੰ ਦੱਸਾਂਗੇ। ਪਰ ਉਸ ਤੋਂ ਵੀ ਪਹਿਲਾਂ ਕੁਛ ਮੁੱਦੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਜ਼ਰੂਰੀ ਹੁੰਦੀ ਹੈ। ਸ਼ਾਇਰ ਕਹਿੰਦਾ ਕਿ ਲੱਗੀ ਜੇਕਰ ਤੇਰੇ ਕਲੇਜੇ ਚੁਰੀ ਨਹੀਂ ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ। ਅਸੀਂ ਪਿਛਲੇ ਦਿਨੀ ਇੰਟਰਨੈਸ਼ਨਲ ਵੁਮੈਨਸ ਡੇ ਮਨਾਇਆ ਔਰ ਇੰਟਰਨੈਸ਼ਨਲ ਵੁਮੈਨਸ ਡੇ ਵਰਗੇ ਦਿਨ ਜਦੋਂ ਅਸੀਂ ਮਨਾਉਂਦੇ ਹਾਂ ਤਾਂ ਸਾਡਾ ਇੱਕ ਖਾਸ ਮਕਸਦ ਹੁੰਦਾ ਹੈ ਕਿ ਅਸੀਂ ਉਹਨਾਂ ਮੁੱਦਿਆਂ ਦੇ ਉੱਤੇ ਚਿੰਤਨ ਕਰੀਏ ਜਿਹੜੇ ਅਜੇ ਵੀ ਸਾਡੀਆਂ ਧੀਆਂ ਦੇ ਲਈ, ਸਾਡੀਆਂ ਭੈਣਾਂ ਦੇ ਲਈ, ਸਾਡੀਆਂ ਮਾਵਾਂ ਦੇ ਲਈ ਉਹਨਾਂ ਦੇ ਵਿਕਾਸ ਦੇ ਵਿੱਚ ਅੜਚਣ ਬਣਦੇ ਰਹੇ ਆ। ਸੋ ਇਸੇ ਤਰ੍ਹਾਂ ਦੇ ਇੱਕ ਮੁੱਦੇ ਦੇ ਨਾਲ ਸੰਬੰਧ ਰੱਖਦੀ ਹੈ ਇਹ ਫਿਲਮ ਗੀਤਾ। ਸੋ ਸਾਡੇ ਨਾਲ ਇਸ ਵੇਲੇ ਸਕਰੀਨ ਦੇ ਉੱਤੇ ਤੁਸੀਂ ਦੇਖ ਪਾ ਰਹੇ ਹੋਵੋਗੇ ਇਸ ਫਿਲਮ ਦੇ ਕੋ ਪ੍ਰੋਡਿਊਸਰ ਨੈਣਾ ਭੰਡਾਰੀ ਹਾਜ਼ਰ ਨੇ। ਸੋ ਨੈਣਾ ਭੰਡਾਰੀ ਜਿਹੜੇ ਕਿ ਇੱਥੋਂ ਇੱਕ ਖਾਸ ਸੰਸਥਾ ਦੇ ਸੰਸਥਾਪਕ ਵੀ ਨੇ, ਯਾਨੀ ਕਿ ਊਰਜਾ ਫਾਊਂਡੇਸ਼ਨ ਨਾਮ ਦੀ ਜਿਹੜੀ ਸੰਸਥਾ ਆ ਉਸ ਦੇ ਸੰਸਥਾਪਕ ਨੇ ਔਰ ਭਾਈਚਾਰੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਮੁੱਦਿਆਂ ਨੂੰ ਐਡਰੈਸ ਕਰਦੇ ਆ ਉਸ ਸੰਸਥਾ ਦੇ ਜ਼ਰੀਏ ਔਰ ਇਸ ਫਿਲਮ ਦੇ ਕੋ ਪ੍ਰੋਡਿਊਸਰ ਵੀ ਹੈ। ਔਰ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਆ ਨੈਣਾ ਤੁਹਾਨੂੰ ਅੱਜ ਦੇ ਸਿਲਸਿਲੇ ਦੇ ਵਿੱਚ। ਤੇ ਇਹਦੇ ਨਾਲ ਹੀ ਮੇਰੇ ਨਾਲ ਇਸ ਵੇਲੇ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਨੀਤੂ। ਇਸ ਫਿਲਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਫਿਲਮ ਦੇ ਪਿੱਛੇ ਇੱਕ ਖਾਸ ਕਹਾਣੀ ਹੈ। ਉਹ ਕਹਾਣੀ ਹੈ ਔਰਤਾਂ ਦੇ ਉੱਤੇ ਹੁੰਦੇ ਜ਼ੁਲਮਾਂ ਦੀ, ਔਰਤਾਂ ਦੇ ਨਾਲ ਢਾਏ ਜਾਂਦੇ ਤਸ਼ੱਦਦਾਂ ਦੀ। ਸੋ ਉਹ ਤਸ਼ੱਦਦ ਕਿਹੋ ਜਿਹੇ ਹੈ, ਕੀ ਹੈ ਔਰ ਉਹਨਾਂ ਤਸ਼ੱਦਦ ਉਸ ਤਸ਼ੱਦਦ ਨੂੰ ਸਹਿ ਕੇ ਕਿਸ ਤਰ੍ਹਾਂ ਹੌਸਲੇ ਦੀ ਜਿਹੜੀ ਉਦਾਹਰਨ ਆ, ਹੌਸਲੇ ਦੀ ਜਿਹੜੀ ਮਿਸਾਲ ਆ ਉਹ ਬਣਿਆ ਜਾ ਸਕਦਾ ਇਹ ਅਸੀਂ ਨੀਤੂ ਤੋਂ ਅੰਦਾਜ਼ਾ ਲਾ ਸਕਦੇ ਹਾਂ। ਸੋ ਨੀਤੂ ਇਸ ਵਕਤ ਸਾਡੇ ਨਾਲ ਇਸ ਸਿਲਸਿਲੇ ਚ ਹਾਜ਼ਰ ਹੈ। ਨੀਤੂ ਆਪਕੋ ਵੀ ਇਸ ਸਿਲਸਿਲੇ ਮੇ ਖਾਸ ਤੌਰ ਪੇ ਹਮ ਸਵਾਗਤ ਕਹਤੇ ਹੈ ਜੀ।
ਥੈਂਕ ਯੂ ਦੀਦੀ
ਜੀ। ਔਰ ਫਿਲਮ ਦੇ ਬਾਰੇ ਚ ਜਲਦੀ ਜਲਦੀ ਜਿਹੜੀ ਗੱਲ ਆ ਉਹ ਅੱਗੇ ਤੋਰਾਂਗੇ। ਸੋ ਨੀਤੂ ਫਿਲਮ ਨੀਤੂ ਇਸ ਫਿਲਮ ਦੇ ਵਿੱਚ ਗੀਤਾ ਨਾਮ ਦੀ ਜਿਹੜੀ ਫਿਲਮ ਹੈ ਇਸ ਫਿਲਮ ਦੇ ਵਿੱਚ ਇੱਕ ਖਾਸ ਵਿਕਟਮ ਦੇ ਤੌਰ ਦੇ ਉੱਤੇ ਵੀ ਭੂਮਿਕਾ ਜਿਹੜੀ ਹੈ ਉਹ ਨਿਭਾ ਰਹੀ ਹੈ। ਸੋ ਇਸ ਫਿਲਮ ਦੇ ਨਾਲ ਜੁੜਿਆ ਹੋਇਆ ਇੱਕ ਜਿਹੜਾ ਪੱਖ ਹੈ ਉਹ ਔਰਤ ਦੇ ਨਾਲ ਹੁੰਦੇ ਤਸ਼ੱਦਦ ਜਾਂ ਜ਼ੁਲਮ ਦੀ ਕਹਾਣੀ ਹੈ ਪਰ ਫਿਲਮ ਜਿਹੜੀ ਆ ਹੋਰ ਵੀ ਬਹੁਤ ਸਾਰੇ ਪੱਖਾਂ ਨੂੰ ਸਾਡੇ ਸਾਹਮਣੇ ਰੂਪਮਾਨ ਕਰਦੀ ਹੈ। ਫਿਲਮ ਕੀ ਹੈ ਅਸਲ ਦੇ ਵਿੱਚ ਔਰ ਗੀਤਾ ਜਿਹੜੀ ਫਿਲਮ ਹੈ ਇਸ ਨੂੰ ਬਣਾਉਣ ਦਾ ਜਿਹੜਾ ਮਕਸਦ ਕੀ ਰਿਹਾ ਆ ਇਹ ਅਸੀਂ ਪੁੱਛਣਾ ਚਾਹਵਾਂਗੇ ਨੈਣਾ ਨੂੰ। ਸੋ ਨੈਣਾ ਕਿਸ ਬਾਰੇ ਚ ਫਿਲਮ ਹੈ ਔਰ ਕੀ ਮਕਸਦ ਸੀ ਇਸ ਫਿਲਮ ਨੂੰ ਬਣਾਉਣ ਦਾ?
ਹਾਂਜੀ ਦੀਦੀ, ਇਹ ਮੂਵੀ ਜਿਹੜੀ ਹੈਗੀ ਤਾਂ ਇਸ ਦਾ ਮੇਨ ਜਿਹੜਾ ਮਕਸਦ ਹੈ ਉਹ ਜੈਂਡਰ ਇਨਇਕੁਆਲਿਟੀ ਜਿਹੜੀ ਕਿ ਲਿੰਗ ਭੇਦ ਨੂੰ ਲੈ ਕੇ ਅਸਮਾਨਤਾ ਸਾਡੇ ਸਮਾਜ ਵਿੱਚ ਹੈ ਤੇ ਨਾਲ ਹੀ ਜਿਹੜਾ ਫੈਮਿਲੀ ਵਾਇਲੈਂਸ ਦਾ ਘਰੇਲੂ ਹਿੰਸਾ ਦਾ ਮੁੱਦਾ ਹੈ ਉਸ ਨੂੰ ਲੈ ਕੇ ਜਾਗਰੂਕਤਾ ਲਿਆਉਣ ਦਾ ਹੈ। ਤੇ ਜਿਵੇਂ ਕਿ ਮੈਂ ਕਹਾਂਗੀ ਕਿ ਸਾਨੂੰ ਇਹ ਲੱਗਦਾ ਕਿ ਸ਼ਾਇਦ ਇਹ ਮੁੱਦਾ ਸਿਰਫ ਔਰ ਸਿਰਫ ਸਾਡੇ ਭਾਰਤੀ ਸਮਾਜ ਦੇ ਵਿੱਚ ਹੈ ਜੋ ਕਿ ਇੱਕ ਗਲਤ ਗੱਲ ਹੈ ਕਿਉਂਕਿ ਇਹ ਇੱਕ ਯੂਨੀਵਰਸਲ ਮੁੱਦਾ ਹੈ ਤੇ ਇਸੇ ਕਰਕੇ ਇਸ ਮੂਵੀ ਨੂੰ ਅਸੀਂ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਲਾਂਚ ਕਰ ਰਹੇ ਹਾਂ ਥੀਏਟਰ ਦੇ ਵਿੱਚ ਕਿਉਂਕਿ ਨੋ ਡਾਊਟ ਇਸ ਮੂਵੀ ਦੀ ਫਿਲਮ ਮੇਕਰ ਜੋ ਹੈ ਉਹ ਆਸਟ੍ਰੇਲੀਅਨ ਹੈ ਤੇ ਨਾਲ ਹੀ ਇਸ ਨੂੰ ਅਸੀਂ ਇੱਕ ਓਵਰਆਲ ਇੱਕ ਗਲੋਬਲ ਮੁੱਦਾ ਜਿਹੜਾ ਹੈ ਉਸ ਨੂੰ ਰੱਖਦੇ ਹੋਏ ਸਭ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਕਿ ਇਸ ਦੇ ਉੱਤੇ ਵੱਧ ਤੋਂ ਵੱਧ ਕੰਮ ਹੋਵੇ
ਜੀ। ਸੁਨੈਣਾ ਪਿਛਲੇ ਦਿਨੀ ਇਸ ਮੂਵੀ ਨੂੰ ਖਾਸ ਜਿਹੜਾ ਅਵਾਰਡ ਹੈ ਉਹ ਵੀ ਹਾਸਲ ਹੋਇਆ ਅਮੈਰੀਕਾ ਦੇ ਵਿੱਚ ਸੈਂਤਾ ਬਾਰਬਰਾ ਜਿਹੜਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਸੀ ਉਹਦੇ ਲਈ ਤੁਹਾਨੂੰ ਵਧਾਈ ਵੀ ਦਿੰਦੇ ਹਾਂ। ਔਰ ਨਾਲ ਹੀ ਨਾਲ ਜਿਵੇਂ ਤੁਸੀਂ ਦੱਸਿਆ ਕਿ ਇਸ ਮੂਵੀ ਦੇ ਵਿੱਚ ਐਮਾ ਜਿਹੜੇ ਕਿ ਫਿਲਮ ਮੇਕਰ ਨੇ ਹਨਾ ਉਹਨਾਂ ਨੇ ਖਾਸ ਜਿਹੜਾ ਕੰਮ ਹੈ ਉਹ ਇਹਦੇ ਲਈ ਕੀਤਾ ਹੈ। ਔਰ ਜਦੋਂ ਅਸੀਂ ਐਮਾ ਦੀ ਗੱਲ ਕਰਦੇ ਹਾਂ ਤਾਂ ਭਾਸ਼ਾ ਦਾ ਵੀ ਬਹੁਤ ਵੱਡਾ ਫਰਕ ਆ ਔਰ ਜਦੋਂ ਅਸੀਂ ਇਨਸਾਨੀ ਜਜ਼ਬਾਤਾਂ ਦੀ ਗੱਲ ਸਮਝਣ ਦੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਕਿ ਹਰ ਇਨਸਾਨ ਜਿਹੜਾ ਆ ਉਹ ਦੁੱਖ ਨੂੰ ਸੁੱਖ ਨੂੰ ਹਨਾ ਬਹੁਤ ਕਰੀਬ ਤੋਂ ਮਹਿਸੂਸ ਕਰ ਸਕਦਾ। ਸੋ ਐਮਾ ਦਾ ਇਸ ਫਿਲਮ ਦੇ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ?
ਹਾਂਜੀ, ਅਸੀਂ ਦੋਨੋਂ ਜਾਣੇ 2013 ਤੋਂ ਇੱਕ ਦੂਸਰੇ ਨੂੰ ਜਾਣਦੇ ਹਾਂ ਤੇ ਅਸੀਂ ਕਿਸੇ ਕਮਿਊਨਿਟੀ ਦੇ ਪ੍ਰੋਜੈਕਟ ਦੇ ਰਾਹੀਂ ਇਕੱਠੇ ਹੋਏ। ਉਸ ਦੌਰਾਨ ਮੈਂ ਆਲਰੇਡੀ ਜਿਹੜੀ ਆਪਣੀ ਭਾਰਤੀ ਕਮਿਊਨਿਟੀ ਦੇ ਵਿੱਚ ਘਰੇਲੂ ਹਿੰਸਾ ਦੇ ਕਾਫੀ ਕੇਸਿਸ ਜਿਹੜੇ ਨੇ ਉਹ ਆ ਰਹੇ ਸੀ ਤੇ ਉਹਨਾਂ ਮੁੱਦਿਆਂ ਨੂੰ ਲੈ ਕੇ ਮੈਨੂੰ ਲੱਗ ਰਿਹਾ ਸੀਗਾ ਕਿ ਇਹ ਇੱਕ ਮੁੱਦਾ ਹੈ ਜਿਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਤੇ ਐਮਾ ਜੋ ਫਿਲਮ ਮੇਕਰ ਹੈ, ਅਸੀਂ ਦੋਨੇ ਪ੍ਰੋਜੈਕਟ ਇਨਵੋਲਵ ਹੋਣ ਕਰਕੇ ਇੱਕ ਦੂਸਰੇ ਦੇ ਨਾਲ ਕਾਫੀ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰ ਰਹੇ ਸੀ ਕਿਉਂਕਿ ਮੇਰਾ ਬਹੁਤ ਸਾਰਾ ਵਰਕ ਜਿਹੜਾ ਹੈ ਉਹ ਪ੍ਰੀਵੈਂਸ਼ਨ ਦੇ ਵਿੱਚ ਜਾ ਰਿਹਾ ਸੀਗਾ ਤੇ ਮੈਨੂੰ ਲੱਗਾ ਕਿ ਅਸੀਂ ਇਸ ਚੀਜ਼ ਨੂੰ ਲੈ ਕੇ ਜਾਗਰੂਕਤਾ ਕਿਵੇਂ ਲੈ ਕੇ ਆਵਾਂਗੇ, ਕਿਹੜਾ ਇਹੋ ਜਿਹਾ ਤਰੀਕਾ ਹੈ ਜਿਸ ਦੇ ਨਾਲ ਅਸੀਂ ਇੱਕੋ ਪਲ ਦੇ ਵਿੱਚ ਹਜ਼ਾਰਾਂ ਲੋਕਾਂ ਤੱਕ ਪਹੁੰਚ ਸਕੀਏ। ਤੇ ਅਸੀਂ ਗੱਲਬਾਤ ਕਰਦੇ ਹੋਏ ਉਸ ਪਲ ਇਹ ਸੋਚਿਆ ਕਿ ਮੀਡੀਆ ਜਿਹੜਾ ਹੈ, ਫਿਲਮ ਮੇਕਿੰਗ ਜਿਹੜੀ ਹੈ, ਉਹ ਆਪਣੇ ਆਪ ਦੇ ਵਿੱਚ ਦੁਨੀਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਇਨਫਲੂਐਂਸ ਕਰਦੀ ਹੈ ਔਰ ਅਗਰ ਇਹ ਇੱਕ ਐਸਾ ਮੁੱਦਾ ਹੈ ਜਿਹਦੇ ਜਿਹੜਾ ਕਿ ਸਾਨੂੰ ਲੱਗਦਾ ਯੂਨੀਵਰਸਲ ਹੈ ਤੇ ਸਾਨੂੰ ਇਸ ਦੇ ਉੱਤੇ ਇਕੱਠੇ ਕੰਮ ਕਰਨ ਦੀ ਲੋੜ ਹੈ। ਤੇ ਉਸ ਪੁਆਇੰਟ ਦੇ ਉੱਤੇ ਅਸੀਂ ਦੋਨਾਂ ਨੇ ਆਪਸ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਫਿਲਮ ਬਣਾਉਣ ਦੀ ਜਿਹੜੀ ਹੈ ਗੱਲਬਾਤ ਸ਼ੁਰੂ ਕੀਤੀ ਤੇ ਫਿਰ ਅਸੀਂ 2016 ਦੇ ਵਿੱਚ ਇੰਡੀਆ ਇਕੱਠੇ ਗਏ। ਫਿਰ ਅਸੀਂ ਉੱਥੇ ਜਾ ਕੇ ਕਾਫੀ ਸਬਜੈਕਟਸ ਜਿਹੜੇ ਨੇ ਉਹਨਾਂ ਦੇ ਉੱਤੇ ਰਿਸਰਚ ਕੀਤਾ ਕਿ ਕਿਹੜੇ ਕਿਹੜੇ ਪੱਖ ਦੇ ਉੱਤੇ ਅਸੀਂ ਇਸ ਨੂੰ ਦਰਸਾ ਸਕਦੇ ਹਾਂ। ਤੇ ਉਸੇ ਦੌਰਾਨ ਸਾਨੂੰ ਨੀਤੂ ਤੇ ਗੀਤਾ ਆਂਟੀਆਂ ਜਿਹੜੇ ਉਹ ਆਗਰਾ ਦੇ ਵਿੱਚ ਮਿਲੇ ਤੇ ਇਹਨਾਂ ਨੇ ਆਪਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਆਪਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸਾਨੂੰ ਇਹ ਲੱਗਾ ਕਿ ਸ਼ਾਇਦ ਅਸੀਂ ਇਸੇ ਪਲ ਦੀ ਇੰਤਜ਼ਾਰ ਚ ਸੀਗੇ ਤੇ ਇਹੀ ਕਹਾਣੀ ਜਿਹੜੀ ਆ ਸਾਨੂੰ ਉੱਥੇ ਤੋਂ ਇਕੱਠੇ ਇੱਥੇ ਲੈ ਕੇ ਆਈ ਹੈ ਤੇ ਬਸ ਇਸੇ ਤਰੀਕੇ ਨਾਲ ਅਸੀਂ ਇਕੱਠੇ ਇਸ ਡਾਕੂਮੈਂਟਰੀ ਵੱਲ ਵਧੇ।
ਸੋ 2017 ਦੇ ਵਿੱਚ ਤੁਸੀਂ ਇਸ ਫਿਲਮ ਮੇਕਿੰਗ ਦੇ ਪ੍ਰੋਜੈਕਟ ਦੇ ਨਾਲ ਜੁੜਦੇ ਹੋ,
ਤੁਸੀਂ 2015 ਤੋਂ ਕਹਿ ਸਕਦੇ ਹੋ? ਅਸੀਂ 2015 ਤੋਂ। ਹਾਂਜੀ
ਠੀਕ। ਸੋ ਗੱਲ ਜਦੋਂ ਨੀਤੂ ਜਾਂ ਅਸੀਂ ਗੀਤਾ ਹੋਰਾਂ ਦੀ ਕਰਦੇ ਹਾਂ ਤਾਂ ਸਿੱਧਾ ਜਿਹੜਾ ਇਹਨਾਂ ਦਾ ਸੰਬੰਧ ਹੈ ਉਹ ਤੇਜ਼ਾਬੀ ਹਮਲੇ ਤੋਂ ਪੀੜਤ ਇੱਕ ਪੀੜਤ ਪਰਿਵਾਰ ਅਸੀਂ ਕਹਿ ਸਕਦੇ ਹਾਂ ਹਨਾ। ਔਰ ਜਦੋਂ ਇਹਨਾਂ ਮਾਵਾਂ ਧੀਆਂ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਜਦੋਂ ਇਹਨਾਂ ਦੇ ਨਾਲ ਇਹੋ ਜਿਹਾ ਘਾਣਾ ਜਿਹੜਾ ਵਰਤਿਆ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਦੇ ਨਾਲ ਉਹ ਵਰਤਿਆ ਜਿਹੜਾ ਭਾਣਾ ਉਹ ਸਾਹਮਣੇ ਵੀ ਨਾ ਆਇਆ ਹੋਵੇ ਜਾਂ ਕਈਆਂ ਨੇ ਤਾਂ ਆਪਣੀ ਜੀਵਨ ਇੰਨਾ ਹੀ ਖਤਮ ਕਰ ਲਈ ਹੁੰਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਭਿਆਨਕ ਮੌਤ ਵਰਗੇ ਹਾਦਸੇ ਤੋਂ ਬਾਅਦ ਉੱਭਰਨਾ ਜਿਹੜਾ ਉਹ ਬਹੁਤ ਮੁਸ਼ਕਲ ਹੁੰਦਾ। ਸੋ ਹਾਂਜੀ ਨੀਤੂ ਦੇ ਨਾਲ ਮੈਂ ਜ਼ਰੂਰ ਗੱਲ ਅੱਗੇ ਵਧਾਵਾਂਗੇ। ਸੋ ਆਪਣੇ ਸੁਣਨ ਵਾਲਿਆਂ ਨੂੰ ਵੀ ਦੱਸਦੀ ਜਾਵਾਂ ਕਿ ਨੀਤੂ ਜਿਹੜੇ ਆ ਉਹ ਪੰਜਾਬੀ ਨਹੀਂ ਸਮਝ ਸਕਦੇ, ਸੋ ਇਸ ਲਈ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਹਿੰਦੀ ਦੇ ਵਿੱਚ ਮੈਂ ਕਰਨਾ ਚਾਹਾਂਗੀ। ਸੋ ਨੀਤੂ ਆਪਕੇ ਸਾਥ ਬਾਤ ਕਰਤੇ ਹੋਏ ਆਪਸੇ ਪੁੱਛਣਾ ਚਾਹਾਂਗੇ ਕਿ ਆਪਕੇ ਸਾਥ ਜੋ ਵੀ ਹਾਦਸਾ ਹੁਆ, ਆਪਕੇ ਮਦਰ ਕੇ ਸਾਥ ਜੋ ਵੀ ਹਾਦਸਾ ਉਸ ਵਕਤ ਹੁਆ, ਸੋ ਉਸ ਹਾਦਸੇ ਸੇ ਉਭਰਨੇ ਕੇ ਬਾਅਦ ਅਬ ਜਬ ਆਪ ਦੂਸਰੋ ਕੇ ਲਈ ਪ੍ਰੇਰਣਾ ਬਣ ਚੁੱਕੇ ਹੋ ਔਰ ਇਸ ਵਕਤ ਗੀਤਾ ਫਿਲਮ ਜੋ ਕਿ ਇੱਕ ਤਰ੍ਹਾਂ ਕੇ ਲਈ ਅਵੇਅਰਨੈਸ ਕੈਂਪੇਨ ਵੀ ਹੈ ਆਪਕੇ ਲਈ, ਸੋ ਕੈਸਾ ਇਸ ਵਕਤ ਮਹਿਸੂਸ ਕਰ ਰਹੇ ਹੋ ਜਬ ਫਿਲਮ ਕੋ ਲੈ ਕੇ ਉਤਸੁਕਤਾ ਜੋ ਬਣੀ ਹੋਈ ਹੋਗੀ ਆਪਕੇ ਅੰਦਰ ਵੀ ਹੈ ਨਾ?
ਹਾਂ, ਇਸ ਫਿਲਮ ਕੋ ਲੈ ਕੇ ਮੈਂ ਬਹੁਤ ਖੁਸ਼ ਹੂੰ ਕਿਉਂਕਿ ਇਸ ਫਿਲਮ ਕੇ ਮਾਧਿਅਮ ਸੇ ਮੈਂ ਬਹੁਤ ਸਾਰੇ ਲੋਗੋ ਸੇ ਮਿਲ ਪਾਉਂਗੀ ਔਰ ਬਹੁਤ ਸਾਰੇ ਲੋਗੋ ਸੇ ਮਿਲ ਪਾਉਂਗੀ ਔਰ ਹੋ ਸਕਤਾ ਹੈ ਕਿ ਆਪਣੀ ਸਟੋਰੀ ਉਨਕੇ ਬੀਚ ਮੈਂ ਰੱਖ ਪਾਉਂਗੀ ਔਰ ਇਹ ਜੋ ਫਿਲਮ ਹੈ ਇਹ ਮੇਰੀ ਔਰ ਮੇਰੀ ਮੰਮੀ ਕੀ ਕਹਾਣੀ ਕੇ ਉਪਰ ਬਣੀ ਹੈ। ਜਬ ਮੈਂ 3 ਸਾਲ ਕੀ ਥੀ ਤੋ ਮੇਰੇ ਪਾਪਾ ਨੇ ਹਮਾਰੇ ਉਪਰ ਤੇਜ਼ਾਬ ਡਾਲ ਦਿਆ ਥਾ
ਜੀ
ਔਰ ਤੇਜ਼ਾਬ ਇਸ ਲਈ ਡਾਲਾ ਥਾ ਕਿ ਮੇਰੀ ਮੰਮੀ ਕੋ ਕੋਈ ਬੇਟਾ ਨਹੀਂ ਥਾ ਔਰ ਹਮ 3 ਬਹਿਨ ਥੇ। ਤੋ ਇਸ ਫਿਲਮ ਮੈਂ ਜੋ ਮੇਰੀ ਮੰਮੀ ਕੀ ਪੂਰੀ ਜਰਨੀ ਰਹੀ ਹੈ, ਜੋ ਜੀਵਨ ਉਨਕਾ ਰਹਾ ਹੈ, ਜੋ ਜਿਨ ਸੰਘਰਸ਼ੋ ਕਾ ਉਨ੍ਹੋਨੇ ਸਾਹਮਣਾ ਕੀਆ ਹੈ, ਜਿਨ ਮੁਸ਼ਕਿਲੋ ਉਨ੍ਹੋਨੇ ਸਾਹਮਣਾ ਕੀਆ ਹੈ ਔਰ ਜੋ ਇੱਕ ਸਮਾਜ ਥਾ ਉਸਕਾ ਇੱਕ ਦਬਾਵ ਥਾ, ਜਿਸ ਟਾਈਮ ਪੇ ਮੇਰੀ ਮੰਮੀ ਸੰਘਰਸ਼ ਕਰ ਰਹੀ ਥੀ ਉਸ ਟਾਈਮ ਪੇ ਇੱਕ ਸਮਾਜ ਕਾ ਯੇ ਥਾ ਕਿ ਜਹਾਂ ਪੇ ਮੇਰੀ ਮੰਮੀ ਪੀੜਤਾ ਥੀ, ਮੇਰੀ ਮੰਮੀ ਕੇ ਸਾਥ ਮੈਂ ਘਟਨਾ ਹੋਈ, ਲੇਕਿਨ ਮੇਰੀ ਮੰਮੀ ਕੋ ਸਪੋਰਟ ਕਰਨੇ ਕੀ ਵਜ੍ਹਾ ਲੋਕ ਸਮਾਜ ਉਨਕੋ ਸਪੋਰਟ ਕਰ ਰਹੇ ਥੇ ਜਿਸਨੇ ਕ੍ਰਾਈਮ ਕੀਆ ਹੈ, ਅਪਰਾਧ ਕੀਆ ਹੈ।
ਜੀ
ਤੋ इस बात को लेके मतलब लगता है कि मतलब समाज हमारा जो होते ना कि जो अटैक क्राइम होने के बाद में उसको हिम्मत देने की जगह समाज उसको इस
ऐसे
विचारधारा देता है कि बिचारी है ये, मतलब विचारधारा में बदल उसको विक्टिम बना देता है। लेकिन ये सब के बावजूद भी मेरी मम्मी ने अपने हिम्मत और हौसले से हार नहीं मानी और अपने हिम्मत और हौसलों के साथ में मेरी मम्मी आगे बढ़ती रही और उसी के साथ में मेरी परवरिश की मेरी मां ने।
बहुत सुने ना जिवे गल कीती है नीतू ने भी के उस समय जिहड़ा भी हादसा इन्हां दे नाल वापरिया है ना उन्हां दे अपने पिता वालों ही इन्हां दे उत्ते हमला होया तेजाबी हमला। अच्छा तुसी जदों इस कहानी नूं चुनिया क्योंकि होर भी बहुत तरह दे तशद्दुद जिहड़े महिलावां दे उत्ते हुंदे आ पर तेजाबी हमले दे इस तशद्दुद नूं ही इस कहानी दे विच रूपमान करन पिछे की खास सी? हाँ जी ऐदा है दीदी की देखो फैमिली वायलेंस अपने आप च एक बहुत ही कॉम्प्लेक्स इशू है, बहुत ही गुंजलदार एक मुद्दा है और ए बहुत सारिया तह ने जिवे की इथे आम कहा जाता है आप आम अपने दिनचर्या की जिंदगी चे देखते हैं कि कोई अगर इस इशू गो थ्रू है कोई इशू बीत रही है औरत ओनू काफी जाने कह दें मैं ओनू कह तू छड़ दे तू अगर इन्नी परेशान है तू घर छड़ दे। ये अपने लिए समाजिक तौर पे समझना बहुत जरूरी है कि अगर कोई औरत किसी सिचुएशन जो बाहर नहीं निकल पा रही तो उदा की कारण है ओदियां होर केड़ियां मजबूरियां ने साडा जिहड़ा समाज है वो इन्ना गुंजलदार किवे है कि ओनू पता है कि वो परेशान है पर ता भी उसनू ओह छड़ नहीं पा रही हैगी। फिर नाल ही एसिड जिहड़ा हैगा इंडिया दे विच सब तो चीप सोर्स है किसी दी आइडेंटिटी खोण दा, ठीक है जी, क्योंकि तुसी 30 रुपए 50 रुपए की बोतल दे किसी दे मुंह दे उत्ते या किसी दे शरीर दे उत्ते सट के पूरी उम्र वास्ते अगले तो अपनी पहचान खो लैंदे हो। ते असी एक ही एस्पेक्ट नूं समझ रहे सीगे कि किस तरीके नाल अपने ओथे दा सारा सिस्टम है। और तुहानूं मैं कहना चाहूंगी नाल ही कि जद असी डॉक्यूमेंट्री दा काम करना शुरू कीता सानूं नाल इह वी पता लगा कि एसिड अटैक जिहड़ा सी इंडिया ने बहुत सारिया मिडल ईस्टर्न साउथ एशियन कंट्री मैक्सिकन कंट्री से बहुत कॉमनली यूज किया जाता है। सो ऐसे करके सानू लगा कि ये सब्जेक्ट बहुत रेलिवेंट है इस मुद्दे नू इस दी पेचीदगी नू ते नाल ही समाज नू ये दसन दा कि किस तरीके नाल जो इस जो बीतता है जो गुजरद है असर की
हां जी की यह असर कुछ साल तक रहा या की पूरी जिंदगी तक रहा है अज तक अस उस गहराई ना है बैठ के कभी समझने की कोशिश नहीं की और खास तौर पे जब किसी ने आप अपनी जिंदगी बयान की हुई
जी
हां जी ते साडे लिए ये बहुत जरूरी सीगा कि इना दी लाइफ नु असि अगे लेके आईए ताकि लोग समझ सकन कि यह इशू अपने आप च कितना कॉम्प्लेक्स है। तो ओही बहुत बड़ा साडा रीजन बनिया इस मुद्दे नु एसिड अटैक नु पिक करन दा।
जी बिल्कुल। सो नीतू आपसे जाना चाहेंगे क्योंकि अगर इस वक्त की बात करें तो बहुत सारे और भी जो एसिड अटैक विक्टिम्स हैं वो आपसे मिले होंगे आपकी नॉलेज में भी होंगे और आप उनके लिए प्रेरणा भी बन चुकी हो ना, तो बहुत कुछ आप आगे प्लान भी कर चुकी हो बहुत कुछ आपने पीछे करा भी है ना, तो हमें जो आपके बारे में मालूम हुआ शहरोज नाम के कैफे का भी नाम जो जुड़ता है ना आप सबने जो एक कोशिश करी है सो थोड़ा सा उसके बारे में भी आप बताएं हमें और इसके साथ ही और आगे आपके क्या प्लान्स हैं और ऐसे विक्टिम्स के लिए या फिर जो फैमिली वायलेंस विक्टिम्स हैं उनके लिए आप क्या काम करना चाहती हैं आगे?
2013 में स्टॉप एसिड अटैक के कैंपेन किया गया था जो कि आलोक दीक्षित और आशीष शुक्ला ने शुरू किया था। फिर 2014 में मेरी मुलाकात हुई इन लोगों से आलोक आशीष से जो कि वहां पे दिल्ली में एक अटैक हुआ था तो वहां पे कैंडल मार्च वगैरह करना था तो इन लोगों ने मुझे इनवाइट किया और मैं वहां पे गई दिल्ली में अपनी मम्मी के साथ। तो फर्स्ट मेरी लाइफ का पहला एक्सपीरियंस था वो कि इतने सारे वहां पे लोग थे, मीडिया भी था, सर्वाइवर भी थी और भी लोग थे, तो इतने सारे लोगों के बीच में मतलब पहली बार लोग मुझे मुझसे इतने अच्छे से बात कर रहे थे, मेरे साथ इतने अच्छे से रिएक्ट कर रहे थे तो मुझे काफी अच्छा लगा। तो मैंने उस टाइम सोचा कि मुझे भी ऐसे ही कैंपेन और जागरूकता फैलानी है जिससे कि लड़कियों के लाइफ आगे चल पाए और लड़कियां अपने जीवन में कुछ कर पाए, जो जो ये जो घटना है इसके दर्द से ऊपर उठ के कुछ सोच पाए। फिर हम लोग घर पे आए, फिर अब बातचीत हुई कि कैसे क्या चलता है, क्या हो रहा है। तो मेरी मम्मी ने कहा कि अगर आप हमें सच में ही सपोर्ट करना चाहते हैं तो मेरे लिए कोई एक चाय और कॉफी की एक छोटी सी दुकान खुलवा दे, जिससे कि मैं चला के उसको अपना जीवन यापन कर पाऊं। तो उन्होंने कहा कि आप दिल्ली वगैरह आ जाइए, यहाँ पे कुछ करते हैं। तो मेरी मेरी मम्मी की उस टाइम पे यही थिंकिंग थी, यही सोचती थी कि हमें किसी की दया पे निर्भर नहीं होना है, किसी के ऊपर बोझ नहीं बनना है और हमें मेहनत करनी है और मेहनत से अपना जीवन हम चलाएंगे। उन लोगों को आइडिया अच्छा लगा। फिर 2014 में हम 5 लड़कियों ने उसको शुरू किया, कैफे को, सरोजे हंगआउट को। फिर 5 से 10 हुई, 10 से 20 हुई, आज के टाइम में 100 लड़कियां हैं हमारे साथ में। 100 लड़कियां मतलब वहां पे काम कर रही हैं। और जो कैफे की जो इनकम होती है उससे लड़कियों की सर्जरी, लड़कियों की पढ़ाई, बाकी का सब कुछ रोज देखता है। और जो कैफे खोलने का एक यही मकसद था कि हम लोगों को अवेयरनेस क्रिएट करनी है, क्योंकि जब उस टाइम पे मैं खुद भी नहीं जानती थी, खुद भी मैं यही सोचती थी कि मैं पहली लड़की हूँ जो मेरे साथ ऐसी घटना हुई है। तो हमने मेन्यू में कोई रेट नहीं रखा था, इसलिए नहीं रखा था कि वहां पे सब कोई आए और इस इशू के बारे में एक आगे तक हम एक मुद्दे पर बात कर पाए, एक लंबी चैन बनाए इस समाज को बदलने के लिए, लोगों की सोच को बदलने के लिए।
जी,
क्योंकि
बहुत अच्छा,
क्योंकि जो जब जो लोग अटैक करते हैं या कुछ भी करते हैं तो उनका ड्रीम होता है कि हम अटैक कर देंगे तो इनका जीवन खत्म हो जाएगा, और जीवन खत्म हो जाएगा, कुछ नहीं करेंगे, घर घर में घुट घुट के मरेंगे।
जी,
तो कैसे एक ऐसा प्लेटफॉर्म बना कि जो अटैकर थे उनके ड्रीम मतलब टूट गए, क्योंकि आज लड़की प्लेटफॉर्म पे जाके अपने सपनों को पूरा कर रही है, समाज में अवेयरनेस कर रही है, और इस कैसे के बाद में बहुत सारा चेंज भी आया है और लोग बदले हैं। और कोरोना से पहले हमारी कैफे में बहुत दूर दूर से इटली, जर्मनी, पूरी कंट्री से लोगों ने विजिट किया है, और हर कंट्री में हमारे कैफे की और हम लोगों की कहानी सुनी जाती है, और लोगों के कुछ सालों में ही हम लोगों के प्रति लोगों का सोच चेंज हुई,
बदला है। बिल्कुल, सो बहुत अच्छा कदम है। एक्चुअली जब हम बात करते हैं हिम्मत और हौसले की, हिम्मत और हौसले की मिसाल आप लोग बने हैं, और हम उम्मीद भी करते हैं कि आने वाले समय में भी जो भी ऐसे विक्टिम्स होंगे, या फिर जब हम फैमिली वायलेंस की बात करते हैं तो बहुत और भी समस्याएं हैं, बहुत और भी मुद्दे हैं, है ना, जिनके लिए हमको बात करनी जरूरी है। सो इसके लिए आपको भी बधाई देते हैं ऐसा कदम जो आपने उठाया। नैना, फिल्म दे बारे दोबारा जे गल करिए ता तुसी की उम्मीद रखदे हो साडे सुनण वालियां तो, या फिर जेडे भी लोग उत्थे पहुंचणगे फिल्म नू देखण दे लई, किस तरह तुसी अपना जेड़ा इस सुनेहा या देना चाहोगे?
मैं ये कहना चाहांगी दीदी कि अक्सर असी लोग इस गल की गल करते हैं कि यह मुद्दा ता मुद्दा है क्योंकि इसके ऊपर गल ही नहीं की गई, इसके ऊपर कभी किसी ने काम नहीं किया, पहल नहीं की। मैनू ये लगता है कि यह मूवी एक पहल है, और यही अपने आप च पहल इस करके है क्योंकि यह इंडियन स्टोरी के उत्ते बेस्ड है, ऑस्ट्रेलिया दे विच लॉन्च हो रही है, ते असी इस नू एक इंडियन ऑस्ट्रेलियन बॉर्डर की तरह ना देख के असी किनू यूनिवर्सल स्टोरी की तरह दुनिया के अगे लैके आ रहे हैं। ते असी ये चाहते हैं कि जेडे लोग ये कहते हैं कि सानू यह मुद्दा जड़ा है मुद्दा लगता है और असी इस दे विच आपका योगदान पाना चाहते हैं, पहला कदम उन्होंने लई यही होगा, पहला तुसी आओ आके इस मूवी नू देखो, तुसी इस मुद्दे नू समझो। इस मुद्दे नू समझन तो बाद क्योंकि असी यह फिल्म दे राही अगे बहुत सारा काम जेड़ा है वह सिरजिया होया ते करना चाहते हैं, साडे उन्हां कोशिशां दे विच आप दी इनपुट ऐड करो, साडे नाल जुड़ो, ताकि असी सारे रल के इस मुद्दे नू एक लेवल तक तो एटलीस्ट खत्म करने की कोशिश करिए। अगर इस दे क्योंकि बहुत एक कह सकते हैं कि काफी बुरी तरह अपनी सोसाइटी दे विच अलग अलग रूप दे विच फैलिया हुआ है, अगर सारे जाने थोड़ा बहुत कंट्रीब्यूट करेंगे तो क्यों नहीं यह इशू जड़ा है वो कंट्रोल होएगा। सो मैं तो यही चाहांगी कि जेडे भी लिसनर्स अज सानू सुन रहे हैं, अगर बुधवार तीस तरीक शाम 6:30 अगर उन्हां नू यह वक्त जड़ा है उन्हां दी डायरियां दे विच अलाउ करदा है तो जरूर साडे नाल एस्ट्रो सिनेमा दे विच जुड़न।
ਜੀ ਜੀ ਬਿਲਕੁਲ ਸੋ ਅਖੀਰ ਦੇ ਵਿਚ ਤੁਹਾਡੇ ਤੋਂ ਮੈਸੇਜ ਲੈਣਾ ਚਾਹਾਂਗੇ ਕਿਉਂਕਿ ਕਿਸੇ ਦੀ ਜੀਵਨ ਖਤਮ ਕਰ ਦੇਣਾ, ਕਿਸੇ ਨੂੰ ਜਿਉਣ ਦੇ ਜੀ ਇਹੋ ਜਿਹੀ ਮੌਤ ਦੇ ਵਿਚ ਧਕੇਲ ਦੇਣਾ, ਹਨਾ, ਇਹੋ ਜਿਹੇ ਅਟੈਕਰਸ ਦੇ ਲਈ ਸ਼ਾਇਦ ਉਸ ਵੇਲੇ ਸੌਖਾ ਹੁੰਦਾ ਹੋਏਗਾ, ਪਰ ਜਦੋਂ ਅਵੇਅਰਨੈਸ ਆਉਂਦੀ ਹੈ, ਜਦੋਂ ਜਾਗਰੂਕਤਾ ਆਉਂਦੀ ਹੈ, ਜਦੋਂ ਜਿਹੜੀਆਂ ਸਾਡੀਆਂ ਇਹੀ ਧੀਆਂ ਇਹੀ ਭੈਣਾਂ ਜਿਹੜੀਆਂ ਸ਼ੇਰਨੀਆਂ ਵੀ ਬਣ ਕੇ ਉਹਨਾਂ ਦਾ ਸਾਹਮਣਾ ਕਰਦੀਆਂ, ਤਾਂ ਫੇਰ ਵਾਕਈ ਸਮਾਜ ਦੇ ਵਿੱਚ ਬਦਲਾਅ ਆਉਂਦਾ, ਜਿਵੇਂ ਨੀਤੂ ਨੇ ਵੀ ਗੱਲ ਕੀਤੀ ਹੈ। ਸੋ ਬਦਲਾਅ ਲਿਆਉਣ ਦੇ ਲਈ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਹੀ ਸਾਂਝੇ ਤੌਰ ਤੇ ਜਿਹੜੇ ਯਤਨ ਆ ਉਹ ਕਰਨੇ ਬਣਦੇ ਆ। ਸੋ ਨੀਤੂ, ਆਪ ਜਾਤੇ ਜਾਤੇ ਕਿਆ ਮੈਸੇਜ ਹਮਾਰੇ ਸੁਣਨੇ ਵਾਲੋ ਦੇ ਕੇ ਜਾਣਾ ਚਾਹੇਗੀ?
यही मैसेज है कि पूरी दुनिया में कोई भी बंदा ऐसा ना बचे इस मूवी को सब कोई देखे, क्योंकि जो इस मूवी से अगर जिस मूवी देखने के बाद में भी अगर किसी की भी एक विचारधारा बदल गई और किसी बंदे ने एक थिंकिंग भी की बदल के नहीं आ और एक समाज में बदलाव के लिए कदम बढ़ा लिया, तो जो हमने सर्वाइव किया है वो उसमें हम सफलता पा लेंगे।
ਬਹੁਤ ਖੂਬ। ਸੋ ਰਹਿਣਾ, ਜਾਂਦੇ ਜਾਂਦੇ ਉਹ ਕਿਹੜੇ ਤਿੰਨ ਐਕਸ਼ਨਸ, ਕਿਹੜੇ ਉਹ ਤਿੰਨ ਕੰਮ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਜਿਹੜੇ ਉੱਥੇ ਪਹੁੰਚਣ ਵਾਲੇ ਜਿਹੜੇ ਲੋਕ ਹੈ ਉਹ ਜ਼ਰੂਰ ਕਰਨ, ਜਾਂ ਫਿਰ ਕਿਹੜੇ ਉਹ ਐਕਸ਼ਨ ਆ ਜਿਹੜੇ ਲੈਣੇ ਜ਼ਰੂਰੀ ਹੈ ਇਸ ਫਿਲਮ ਨੂੰ ਦੇਖਣ ਤੋਂ ਬਾਅਦ?
ਹਾਂਜੀ, ਮੈਂ ਚਾਹਾਂਗੀ ਕਿ ਇਸ ਦਾ ਜਵਾਬ ਨੀਤੂ ਦੇਵੇ, ਕਿਉਂਕਿ ਇਹ ਬਹੁਤ ਜ਼ਿਆਦਾ ਐਕਸ਼ਨਸ ਜਿਹੜੇ ਨੇ ਨੀਤੂ ਦੁਆਰਾ ਕਹਿ ਸਕਦੀ ਹਾਂ ਕਿ ਇਹਦੇ ਵੱਲੋਂ ਆਏ ਨੇ, ਤੇ ਇਹਦਾ ਫਿਰ ਨੀਤੂ ਦੇ ਫਿਰ ਹੀ ਮੈਂ ਬੰਨਣਾ ਚਾਹਾਂਗੀ।
ਨੀਤੂ, ਉਹ ਤੀਨ ਕੌਨ ਸੇ ਐਕਸ਼ਨਸ ਇਸ ਫਿਲਮ ਕੋ ਦੇਖਨੇ ਕੇ ਬਾਅਦ ਜੋ ਵੀ ਵਹਾਂ ਪੇ ਦਰਸ਼ਕ ਹੋਂਗੇ ਉਨਕੋ ਲੇਨੇ ਚਾਹੀਏ?
ਮੈਂ ਪਹਿਲਾਂ ਤਾਂ ਇਹੀ ਕਹੂੰਗੀ, जो लिंग भेद के खुद को पहले चैलेंज करे कि लिंग भेद के स्ट्रक्चर को तोड़ने के लिए है, और लोगों का औरतों के प्रति एटीट्यूड बदल जाए
जी।
और लोग अपनी कंपनी में और अपने बिजनेस में और घर के बड़े डिसीजन में अपनी घर की महिलाओं को, बहन को, माताओं को, बीबियों को शामिल करें, और कंपनी अपने यहाँ पे औरतों के लिए लिंग भेद के लिए एटीट्यूड और पॉजिटिव एटीट्यूड रखें, और ऐसे अपने कंपनी बिजनेस में लोग औरतों को शामिल करें जैसे कि समान रूप से मर्दों को करते हैं, आदमियों को करते हैं
जी।
और अगर ऐसी भी कोई घटना जो हो रही है, जो छोटे छोटे वायलेंस के जो उदाहरण है, उनको उन पर लोग उनको देखना शुरू करें, अगर आपके आसपास हो रही है तो उन पर बात करें, क्योंकि बदलाव तभी होगा जब हम कुछ करेंगे और उसके लिए आगे आएंगे, और बदलाव हम खुद से ही होगा, हम सारे लोगों को एक यूनिटी के साथ में इकट्ठा होके आगे आए और इस वायलेंस का हम खत्म कर पाए और रोक पाए
जी। सो इस गलबात नू हुण असीं इत्थे ही रोकांगे, पर जाण तो पहला असीं एक बार फिर अपने सुन वालियां नू, अपने दर्शकां नू इह ताकीद जरूर करांगे कि गीता मूवी मेलबर्न दे विच ऑस्टर सिनेमा दे विच 30 मार्च नू स्क्रीनिंग जिहड़ी है दी होण जा रही है। सो एक बार फिर नैना तुसी जांदे जांदे समा दस दियो, और इस मूवी दे लई टिकट्स जिहड़ियां उह कित्थों लईआं जा सकदियां साडे सुन वालियां नू, दर्शकां नू जरूर दस के जाओ, तां कि जिहड़े भी दोस्त मन बना रहे हैं या फिर जिन्हां नू लगदा है कि इस कॉज दे लई वाकई उन्हां दा भी कोई फर्ज है, उन्हां दी भी कोई जिम्मेवारी है, तां ओह जरूर इस फिल्म तक पहुंच सके।
ਹਾਂਜੀ, ਮੈਂ ਜਾਣ ਤੋਂ ਪਹਿਲਾਂ ਇਹ ਮੈਸੇਜ ਜ਼ਰੂਰ ਦੇਣਾ ਚਾਹਾਂਗੀ ਕਿ ਗੀਤਾ ਮੂਵੀ ਐਸਟਰ ਸਿਨੇਮਾ ਫਿਲਮ ਕਿਲਡਾ 30 ਮਾਰਚ ਸ਼ਾਮ ਨੂੰ 6:30 ਇੱਕ ਸਪੈਸ਼ਲ ਲਾਂਚ ਦੇ ਰਾਹੀਂ ਦਿਖਾਈ ਜਾ ਰਹੀ ਹੈ, ਤੇ ਤੁਹਾਨੂੰ ਸਾਰਿਆਂ ਨੂੰ ਉਸਦੇ ਨੀਤੂ ਨੂੰ ਵੀ ਉੱਥੇ ਮਿਲਣ ਦਾ ਮੌਕਾ ਮਿਲੇਗਾ। ਹਾਲ ਦੀ ਘੜੀ ਇਹ ਮੈਲਬਰਨ ਦੇ ਵਿੱਚ ਸਾਡੀ ਕੱਲੀ ਸਕਰੀਨਿੰਗ ਹੈ, ਤੇ ਜਿਹੜਾ ਵੀ ਇਸ ਮੂਵੀ ਨੂੰ ਵੇਖਣਾ ਚਾਹੇ ਜੁੜਨਾ ਚਾਹੇ, ਮੈਂ ਉਹਨਾਂ ਨੂੰ ਕਹਾਂਗੀ ਕਿ ਜ਼ਰੂਰ ਉਸ ਦਿਨ ਸਾਡੇ ਨਾਲ ਜੁੜਨ, ਤੇ ਇਹ 90 ਮਿੰਟ ਦੀ ਮੂਵੀ ਹੈ, ਤੇ ਉਸ ਤੋਂ ਬਾਅਦ Q&A ਹੋਏਗਾ ਜਿਹਦੇ ਵਿੱਚ ਨੀਤੂ ਤੁਹਾਡੇ ਕੁਛ ਸਵਾਲ ਜਵਾਬ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਦਰਸ਼ਕਾਂ ਦੇ ਰਾਹੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਸੋ ਮੈਂ ਉਮੀਦ ਕਰਦੀ ਹਾਂ ਕਿ ਜੋ ਵੀ ਇਸ ਇੰਟਰਵਿਊ ਨੂੰ ਸੁਣ ਰਹੇ ਹੈ ਤੇ ਜੇ ਉਹ 30 ਤਰੀਕ ਨੂੰ ਸਾਡੇ ਨਾਲ ਜੁੜਨਾ ਚਾਹਣ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਨੈਨਾ, ਔਰ ਬਹੁਤ ਬਹੁਤ ਸ਼ੁਕਰੀਆ ਨੀਤੂ, आपने हमारे सुनने वालों के साथ, हमारे दर्शकों के साथ इस मूवी के बारे में भी बात करी है और साथ में इस समस्या के बारे में, इस मुद्दे के बारे में भी अपने जो विचार हैं वो रखे हैं। तो बहुत बहुत शुक्रिया नैना, और असी बहुत सारिया शुभेच्छावां तुहानू भी दिने हैं और इस फिल्म के प्रोजेक्ट नू लेके आने के लिए तुहानू बधाई भी दिने हैं।
बहुत 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 धन्यवाद जी, थोड़ा भी ते हरमन रेडियो दा।
थैंक यू।
सो दोस्तों लैने इजाजत अज की मुलाकात दे विच नैना ते नीतू दे नाल, असी जिहड़ी गलबात कीती आ गीता मूवी दे बारे। उम्मीद करदे आ तुसी बहुत जल्द इस मूवी दे लई ऑस्कर सिनेमा, जिवें सेंट किल्डा दे विच दस्या गया कि 30 मार्च नूं 6:30 बजे स्क्रीनिंग ते तुसी पहुंचोगे। इसे उम्मीद दे नाल अज दे सिलसिले नूं इत्थे ही खत्म करन दी दिओ इजाजत। बहुत प्यार भरी सत श्री अकाल, तुसी जुड़े रहो हरमन रेडियो दे नाल।
इस प्रोग्राम नूं स्पॉन्सर करन लई तुसी साडे नाल हरमन रेडियो आस्ट्रेलिया ते संपर्क कर सकदे हो।
विच परदेसां बह के कॉफी पींदे नूं तेरा दृढ़ के दा छन्ना चेते आए नी, तेरा दृढ़ के दा छन्ना चेते आए नी। फिर मेरे ते रहमत बन के फिर जांदा सी जो, फिर मेरे ते रहमत बन के फिर जांदा सी जो, सां देंदा हथ तेरा चेते आए नी, चेते आए असी सां देंदा हथ तेरा चेते आए नी, आए नी। माए नी तेरा अदरड़ के दा छना चेते आए नी।
जी दोस्तों, हरमन रेडियो ते तुसीं इस वेले जुड़े होए हो मेरे नाल, साडा मॉर्निंग शो लहरां चल रहा ते लहरां प्रोग्राम दे विच जिवें वक वक सिलसिले असीं पहले प्रसारित कर चुके हैं, पर अगला सिलसिला जिहड़ा ओह भी इक मुलाकात दा। सो इक मुलाकात सिलसिले दे विच अज इक अहम शख्सियत नूं तुहाडे रूबरू करवाउण जा रहे हां। मैं पहला ही तुहानूं कहा सी कि अंदाजे तुसीं ला लो, नाम असीं दसांगे, पर नाम असीं पहला ही सांझा कर चुके हां। सो पंजाबी दे बहुत प्रसिद्ध गीतकार जिन्हां नूं बहुत ही माण, बहुत सन्मान सारे पंजाबियों ने दिता, जिथे किते भी ओ दुनिया भर दे विच गए आ, और विरसे दा नाम सीधे तौर ते उहनां दे नाल जुड़दा है। सो मंगल हठूर हुरी अज हरमन रेडियो दे वेड़े और स्टूडियो दे विच इस वेले साडे नाल हाजर ने, उहनां दा भी स्वागत करदे आ ते तुहाडा सारिआं दा भी स्वागत करदे आ। बहुत प्यार भरी सत श्री अकाल इक मुलाकात सिलसिले दे विच, ते बहुत बहुत जी आयां नूं मंगल हठूर जी।
हांजी, मेरे वल्लों सब तो पहला हरमन रेडियो सुन रहे ते देख रहे सारे ही प्यारिया नूं सत श्री अकाल जी।
जी ते अज जिहड़ा इस सबब बनिया असल दे विच दोस्तां नूं दसना बहुत जरूरी है कि दोस्तों मंगल हठूर हुरी इन्हीं दिनी आस्ट्रेलिया फेरी ते ने, और इस आस्ट्रेलिया फेरी दौरान असी भी उन्हां दे कुछ पल जिहड़े आ ओह चुराए आ, और अज इह कीमती समां जिहड़ा ओह साडे स्रोतियां दे हिस्से भी आया, साडे हिस्से भी आया। सो एक बार फिर तुहाडा इत्थे पहुंचण ते निघा स्वागत भी करदे आ ते बहुत बहुत धन्नवाद भी करदे आ हठूर साहब।
बहुत बहुत धन्नवाद जी। सब तो पहला मेरी एक सत श्री अकाल सारे प्यारिया नूं
जी,
के जिन्हां विच सौन नित सड़कां ते रहण वाले सत श्री अकाल उन्हां कुलियां ते ढारिया नूं,
क्या बात है।
जिन्हां नूं ना मिलदी दवाई जे बीमार हुंदे सत श्री अकाल उन्हां दुखां दे मारिया नूं, रोटी दे लई झिड़कां जो खांदे रहण हर वेले सत श्री अकाल उन्हां दरों दरकारिया नूं,
क्या बात।
अजे तक जिन्हां नूं टिकाणा कोई लभिया ना सत श्री अकाल, पशु पंछियां विचारिया नूं लभदे होए रब नूं जो खुद नूं गवा बैठे सत श्री अकाल उन्हां रब दे प्यारिया नूं, ते मंगल हठूर वालों सत श्री अकाल होवे, लहरां प्रोग्राम सुन रहे सारे प्यारिया नूं।
ਕਿਆ ਬਾਤ ਹੈ, ਕਿਆ ਬਾਤ ਹੈ। ਸੋ ਬਹੁਤ ਹੀ ਨਿੱਘੀ, ਬਹੁਤ ਹੀ ਪਿਆਰੀ ਸਤਿ ਸ਼੍ਰੀ ਅਕਾਲ ਵੀ। ਔਰ ਅੱਜ ਜੇ ਅਸੀਂ ਇਸ ਮੁਲਾਕਾਤ ਦੀ ਵੀ ਗੱਲ ਕਰੀਏ ਤਾਂ ਹਠੂਰ ਸਾਹਿਬ, ਤੁਹਾਡੀਆਂ ਤਾਂ ਬਹੁਤ ਸਾਰੀਆਂ ਇੰਟਰਵਿਊਜ਼, ਤੁਹਾਡਾ ਜਿੰਨਾ ਤਜਰਬਾ ਜਿਹੜਾ ਆ ਵਿਸ਼ਾਲ ਹੈ, ਜਿੰਨੀ ਕੁ ਸ਼ਬਦਾਂ ਦੀ ਪੂੰਜੀ ਤੁਹਾਡੇ ਕੋਲ ਹੈ। ਔਰ ਜਦੋਂ ਅਸੀਂ ਪੰਜਾਬੀਅਤ ਦੇ ਰੰਗਾਂ ਦੀ ਗੱਲ ਕਰਦੇ ਹਾਂ ਤਾਂ ਗੁੜਚੇ ਹੋਏ ਰੰਗ ਜਿਹੜੇ ਆ ਪੰਜਾਬੀਅਤ ਦੇ, ਉਹ ਤੁਹਾਡੇ ਗੀਤਾਂ ਦੇ ਵਿੱਚ ਸਾਨੂੰ ਮਿਲਦੇ ਆ, ਹਨਾ। ਉਹ ਜਦੋਂ ਅਸੀਂ ਸੁਣਦੇ ਹਾਂ ਤਾਂ ਅਸੀਂ ਆਪ ਵੀ ਉਹਦੇ ਵਿੱਚ ਗੜੁੱਚ ਹੋ ਜਾਂਦੇ ਹਾਂ। ਸੋ ਇਹ ਜਿਹੜਾ ਗੁਣ ਹੈ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ। ਜਦੋਂ ਅਸੀਂ ਸੱਭਿਅਕ ਗੀਤ ਲਿਖਣ ਦੀ ਗੱਲ ਕਰਦੇ ਹਾਂ, ਸੱਭਿਅਕ ਕਵਿਤਾਵਾਂ ਲਿਖਣ ਦੀ ਗੱਲ ਕਰਦੇ ਹਾਂ, ਤਾਂ ਇਹ ਰੱਬ ਨੇ ਇੱਕ ਖਾਸ ਤੌਰ ਦੇ ਉੱਤੇ ਜਿਹੜਾ ਇਹ ਗੁਣ ਹੈ ਤੁਹਾਡੇ ਅੰਦਰ ਪੈਦਾ ਕੀਤਾ। ਹੁਣ ਤੱਕ ਬਹੁਤ ਤਰ੍ਹਾਂ ਦੀ ਜਿਹੜੀ ਸਾਧਨਾ ਇਸ ਖੇਤਰ ਦੇ ਵਿੱਚ ਤੁਸੀਂ ਕਰ ਚੁੱਕੇ ਹੋ ਤੇ ਉਹਦੇ ਇਵਜ਼ ਵਜੋਂ ਜਿਹੜੀ ਵਡਿਆਈ ਹੈ ਉਹ ਤੁਹਾਨੂੰ ਮਿਲੀ ਹੈ। ਅੱਜ ਹਰਮਨ ਰੇਡੀਓ ਤੇ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਗੱਲਾਂ ਨੂੰ ਸ਼ਾਇਦ ਦੁਹਰਾ ਵੀ ਰਹੇ ਹੋਵਾਂਗੇ, ਪਰ ਜ਼ਰੂਰ ਤੁਹਾਡੇ ਆਪਣੇ ਦਿਲ ਦੇ ਜਜ਼ਬਾਤ ਇਹਦੇ ਬਾਰੇ ਜ਼ਰੂਰ ਜਾਣਨੇ ਚਾਹਵਾਂਗੇ।
ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਸਾਡੇ ਗੁਰਜੀਤ ਬਟਾਲਵੀ ਭਾਜੀ ਹੋਣਾ ਦਾ, ਬੱਬੂ ਬਟਾਲਵੀ ਹੋਣਾ ਦਾ, ਕਿਉਂਕਿ ਮੈਂ ਇਹਨਾਂ ਕੋਲ ਹਾਂ ਇਸ ਵਕਤ ਆਪਣੇ ਇੱਥੇ ਮੈਲਬਰਨ ਤੋਂ, ਜੱਸਾ ਸਿਕੰਦਰਪੁਰੀ, ਮਿੰਦਰ ਸਿਕੰਦਰਪੁਰੀ, ਲੱਕੀ ਜੋਸ਼ੀ ਜੀ ਹੋਣੀ
ਜੀ,
ਤੇ ਸਾਰੇ ਹੀ ਮੇਰੇ ਬਹੁਤ ਪਿਆਰੇ ਮਿੱਤਰ ਆ, ਤੇ ਖਾਸ ਕਰਕੇ ਆਪਣੇ ਸੁਖਦੇਵ ਭੰਗੂ ਜੀ, ਉਹਨਾਂ ਦੇ ਸੱਦੇ ਤੇ ਮੈਂ ਸਿਡਨੀ ਆਇਆ ਸੀ
ਜੀ,
ਫਿਕਸ ਗਰੁੱਪ ਉਹਨਾਂ ਦਾ, ਉਹ ਆਪਣੇ ਹਰਮਨ ਰੇਡੀਓ ਨਾਲ ਸਾਂਝ ਵੀ ਪਾਉਂਦੇ ਰਹਿੰਦੇ ਆ ਜੀ ਬਹੁਤ,
ਹਾਂਜੀ,
ਤੇ ਮੈਂ ਬ੍ਰਿਸਬੇਨ ਤੋਂ ਬਹੁਤ ਇੰਡੋਜ ਪੰਜਾਬੀ ਦੇ ਸਾਰੇ ਪਿਆਰਿਆਂ ਦਾ
ਜੀ,
ਤੇ ਬਾਕੀ ਜੀ ਇਹ ਜਿਹੜੀ ਮੈਂ ਅੱਜ ਤੱਕ ਦੇ ਇਹ ਸਫ਼ਰ ਦੀ ਗੱਲ ਕਰਦਾ ਜੀ, ਇਹ ਜਿਹੜੇ ਗੀਤ ਆ ਜੀ ਸਾਡੇ ਜਿਹੜੇ ਸ਼ਬਦ ਆ ਇਹ ਸਾਨੂੰ ਇੱਕ ਮੈਨੂੰ ਪਰਮਾਤਮਾ ਨੇ ਇਹ ਆਪਣੇ ਵਿਰਸੇ ਚ ਹੀ ਦਿੱਤੇ ਹੋਏ ਨੇ ਜੀ, ਕਿਉਂਕਿ ਉਹ ਚੀਜ਼ਾਂ ਨਾ ਅਸੀਂ ਖੁਦ ਹੰਢਾਈਆਂ ਹੋਈਆਂ, ਉਹਨਾਂ ਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ, ਨਾ ਕਿਸੇ ਤੋਂ ਸੁਣ ਕੇ ਲਿਖਿਆ ਜਾ ਸਕਦਾ।
ਬਿਲਕੁਲ,
ਜਿਵੇਂ ਮੰਨ ਲਓ ਪੰਜਾਬੀ ਵਿਰਸਾ ਉਹਦੀ ਗੱਲ ਕਰੀਏ, ਅਸੀਂ ਉਹ ਨਿੱਕੇ ਨਿੱਕੇ ਹੁੰਦਿਆਂ ਨੇ ਦੇਖੀਆਂ ਹੋਈਆਂ ਚੀਜ਼ਾਂ, ਘੜਾ ਕਾੜਨੀ, ਚਿਮਟਾ ਚਾਟੀ, ਛੱਜ ਛਾਨਣੀ, ਗੜਵੀ ਡੋਲੂ, ਦੇਗ ਦੇ ਡੰਡੇ, ਮਿੱਟੀ ਦੇ ਕੁੰਡੇ, ਚਕਲੇ ਵੇਲਣੇ, ਮੰਜੇ ਕੋਲੂ, ਸ਼ੱਕਰ ਤੇ ਗੁੜ, ਚੱਕੀ ਦੇ ਪੁੜ, ਡੱਬ ਜਵਾਰ ਦੇ ਦਾਣੇ, ਢੱਡ ਸਾਰੀ ਤੇਲ ਗੋਜਿਆਂ ਵਾਲੇ, ਹਨਾ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨਾ ਇਹ ਬਚਪਨ ਚ ਹੀ ਦੇਖੀਆਂ। ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਦੱਸਦਾ, ਇੱਕ ਮੇਰਾ ਇਹਦੇ ਚ ਪਹਿਰਾ ਸੀਗਾ, ਜੇ ਗਰਮੀ ਤਾਂ ਸੱਤੂ ਪੀ ਲੋ, ਖੀਰ ਪੂੜੇ ਚ ਪੈਂਦੀਆਂ ਖਣੀਆਂ, ਸਾਗ ਸਰੋਂ ਦਾ ਤੇ ਸੇਵੀਆਂ, ਤੋਕੜ ਮੱਝ ਦੇ ਦੁੱਧ ਚ ਬਣੀਆਂ, ਹਰੇ ਪੁਦੀਨੇ ਵਾਲੀ ਚਟਣੀ, ਜੋ ਖਾਵੇ ਸੋ ਜਾਣੇ ਪੰਜਾਬੀ ਵਿਰਸਾ, ਢੱਡ ਸਾਰੰਗੀ ਤੇ ਅਲਗੋਜਿਆਂ ਵਾਲੇ, ਗੀਤ ਪੁਰਾਣੇ ਪੰਜਾਬੀ ਵਿਰਸਾ। ਔਰ ਜਦੋਂ ਮੈਂ ਗੀਤ ਲਿਖਿਆ ਸੀ ਇਹ 2004 ਚ, ਤਾਂ ਇਹ ਹੋਇਆ ਸੀ ਨਾ ਜੀ ਵਿਰਸਾ, ਉਦੋਂ ਪਹਿਲਾਂ ਇੱਕ ਕੈਸਟ ਆਇਆ ਸੀ 3 ਚ ਨੱਚੀਏ ਮਜਾਜਲੇ ਚ, ਤੇ ਜਦੋਂ ਇਹ ਗੀਤ ਆਇਆ ਤੇ ਫੋਨ ਕਰਕੇ ਕਈ ਪੁੱਛਿਆ ਕਰਨ ਜੀ, ਤੋਕੜ ਮੱਝ ਉਹ ਹੁੰਦੀ ਜਿਹੜੀ ਜਿਆਦਾ ਦੁੱਧ ਦਿੰਦੀ ਆ, ਨਹੀਂ ਜਿਹਨੂੰ ਸੂਈ ਨੂੰ 2-4 ਮਹੀਨੇ ਹੋ ਜਾਂਦੇ ਆ, ਉਹ ਤਾਂ ਦੁੱਧ ਗਾੜਾ ਹੁੰਦਾ, ਉਹ ਹੁੰਦੀ ਹੈ। ਸੋ ਇਹਨਾਂ ਇਹ ਜਿਹੜੀਆਂ ਗੱਲਾਂ ਨੇ, ਇਹ ਜਿਹੜਾ ਅਸੀਂ ਜ਼ਿੰਦਗੀ ਹੰਢਾਈ ਹੋਈ ਆ ਨਾ, ਮੰਨ ਲਓ ਬੁੱਥੇ ਕਣਕ ਦੀ ਵੱਢੀ ਵਾਲੇ, ਜਾਂ ਅਸੀਂ ਹੋਰ ਚੀਜ਼ਾਂ, ਅੱਜ ਵੀ ਜਿਹੜੇ ਗੀਤ ਸਾਡੇ ਮੇਰੇ ਆਉਂਦੇ ਆ, ਜਿਹੜੀ ਉਹਨਾਂ ਚ ਸ਼ਬਦਾਵਲੀ ਹੁੰਦੀ ਆ, ਮੰਨ ਲਓ ਸੱਜਣਾ ਦਾ ਖੂਹ ਸੀ, ਮੈਂ ਬਾਅਦ ਚ ਸੁਣਾਊਂਗਾ ਤੁਹਾਨੂੰ ਗੀਤ ਤੇ, ਤੇ ਇਹ ਅਸੀਂ ਇਹ ਚੀਜ਼ਾਂ ਹੰਢਾਈਆਂ ਹੀ ਹੋਈਆਂ ਵਾ। ਸਾਨੂੰ ਕਈ ਕਿਤਾਬਾਂ ਤੁਸੀਂ ਦੇਖੋ ਜੀ, ਸਾਡੇ ਦਾਦਾ ਜੀ ਸਰਦਾਰ ਉਜਾਗਰ ਸਿੰਘ, ਉਹ ਸਾਨੂੰ ਬਚਪਨ ਚ ਸੁਣਾਉਂਦੇ ਹੁੰਦੇ ਸੀ, ਸਾਈਂ ਕਰਮ ਕੀਤਾ ਬਖਸ਼ਣ ਹਾਰ ਹੋਇਆ, ਕੌਣ ਦੇ ਵਿੱਚ ਸਵੱਬ ਲਾਏ, ਖੁਸ਼ੀ ਬਹੁਤ ਹੋਈ ਗੋਰਖਨਾਥ ਤਾਂ, ਸਿਆਲਕੋਟ ਦੀ ਤਰਫ ਨੂੰ ਸਹਿਰਾ, ਕਾਦਰ ਜਾਣ ਜਾ ਖੂਹੇ ਤੇ, ਕਹਿੰਦੇ ਡੇਰਾ ਕਸਾਹ ਲੈ ਪਾਣੀ ਨੂੰ ਡੋਲ ਜਾਏ, ਲਾਮ ਲੱਜ ਜਾ ਖੂਹੇ ਦੇ ਵਿੱਚ, ਸਿੱਟੀ ਤਾਂ ਵਿੱਚੋਂ ਆਦਮੀ ਦਾ ਵਤਨ ਨਜ਼ਰ ਆਏ। ਫਿਰ ਉਹਦੇ ਹਿਸਾਬ ਨਾਲ ਹੀ ਮੈਂ ਵੀ ਤੁਕਬੰਦੀ ਕਰਨ ਲੱਗ ਪਿਆ। ਔਰ ਜਿਹੜੀ ਮੈਂ ਪਹਿਲੀ ਰਚਨਾ ਲਿਖੀ ਸੀ ਮੈਂ ਤੁਹਾਨੂੰ ਸੁਣਾਉਣਾ ਜੀ, ਕਿ ਦੱਸਾਂ ਕੀ ਦੇਖਿਆ ਤੇ ਸੁਣਿਆ ਮੈਂ ਦੁਨੀਆਂ ਨੂੰ, ਦੁਨੀਆਂ ਤੋਂ ਕਈ ਧਨਵਾਨ ਜਾਂਦੇ ਦੇਖੇ ਨੇ, ਰਾਮ ਕ੍ਰਿਸ਼ਨ ਜਿਹੇ ਜਿਹੜੇ ਦੇਵਤੇ ਸੀ ਸਾਖਸ਼ਾਤ ਇਕਦਮ ਛੱਡ ਕੇ ਜਹਾਨ ਜਾਂਦੇ ਦੇਖੇ ਨੇ, ਧਰਤੀ ਤੇ ਬੰਨ ਕੇ ਕਢਾਉਣ ਵਾਲੇ ਚੰਦਰਮਾ ਨੂੰ ਅਰਜਨ ਜਿਹਾ ਛੱਡ ਕੇ ਕਮਾਨ ਜਾਂਦੇ ਦੇਖੇ ਨੇ, ਵੱਡੇ ਵੱਡੇ ਸਾਧੂ ਸੰਤ ਜੋਗੀ ਤੇ ਤਪੱਸਵੀ ਵੀ ਚਿਣੇ ਹੋਏ ਵਿੱਚ ਸ਼ਮਸ਼ਾਨ ਜਾਂਦੇ ਦੇਖੇ ਨੇ, ਫੁੱਲ ਤਾਨੂ ਨਾ ਫੁੱਲ ਦੀ ਵੀ ਸ਼ੋਹ ਸੀ ਲੱਗਣ ਦਿੱਤੀ, ਲੱਕੜਾਂ ਦੇ ਥੱਲੇ ਇਨਸਾਨ ਜਾਂਦੇ ਦੇਖੇ ਨੇ, ਈਨ ਨੂੰ ਨਾ ਮੰਨਣ ਵਾਲੇ, ਕਾਲ ਪਾਵੇ ਬੰਨਣ ਵਾਲੇ, ਦੁਨੀਆਂ ਸਜਾਉਣ ਵਾਲੇ, ਜੱਗ ਨੂੰ ਰਜਾਉਣ ਵਾਲੇ, ਇੱਕ ਦਿਨ ਛੱਡ ਕੇ ਜਹਾਨ ਜਾਂਦੇ ਦੇਖੇ ਨੇ, ਆਖਰ ਨੂੰ ਰਹਿ ਜਾਂਦਾ ਨਾਮ ਦਾਨ ਝੋਲੀ ਵਿੱਚ, ਪੂਜੇ ਨਾਮੀ ਦਾਨੀ ਇਨਸਾਨ ਜਾਂਦੇ ਦੇਖੇ ਨੇ। ਤੇ ਇਹਦੇ ਚ ਮੇਰੇ ਤੋਂ ਆਪਣਾ ਨਾਮ ਨੀ ਸੀ ਜੀ ਫਿੱਟ ਹੋਇਆ, ਕਿਉਂਕਿ ਮੇਰਾ ਨਾਮ ਤਾਂ ਅਮਰਜੀਤ ਆ ਹਨਾ ਜੀ, ਫਿਰ ਮੈਂ ਜਿਹੜਾ ਮੰਗਲ ਨਾਮ ਸਾਡੇ ਭਾਈ ਸਾਹਿਬ ਦਾ, ਉਹ ਮੈਂ ਬਾਅਦ ਚ ਰੱਖਿਆ ਸੀ, ਫਿਰ ਜਿਹੜੀ ਅਗਲੀ ਰਚਨਾ ਸੀ ਉਹਦੇ ਚ ਫਿਰ ਮੈਂ ਮੰਗਲ ਲਿਖਿਆ, ਹਾਂਜੀ ਉਹਦੇ ਚ ਫਿਰ ਲਿਖਿਆ, ਤੇ ਇੱਥੋਂ ਤਾਂ ਸ਼ੁਰੂਆਤ ਹੋਈ ਆ ਜੀ। ਹੁਣ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜੀਆਂ ਅਸੀਂ ਗੱਲਾਂ ਸਾਨੂੰ ਦਾਦਾ ਜੀ ਉਹਨਾਂ ਨੇ ਸਿਖਾਈਆਂ, ਜਾਂ ਸਾਨੂੰ ਉਹ ਗੁੜਤੀ ਚ ਮਿਲੀਆਂ ਚੀਜ਼ਾਂ, ਉਹ ਕਿਤੇ ਪੜ੍ਹ ਕੇ ਨੀ ਹਾਸਲ ਹੋ ਸਕਦੀ,
ਬਿਲਕੁਲ ਬਿਲਕੁਲ,
ਹਨਾ ਜੀ, ਉਹਨਾਂ ਨੂੰ ਪੜ੍ਹ ਕੇ ਨੀ, ਪਰ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਆ ਉਹਨਾਂ ਨੇ ਪੜ੍ਹ ਕੇ ਸਾਡੇ ਤੱਕ ਪਹੁੰਚਾਈਆਂ
ਜੀ
ਜੀ ਉਹ ਜਿਹੜਾ ਇਸ ਕਰਕੇ ਜਿਹੜੀ ਵਿਰਸੇ ਨੇ ਇਹ ਝੋਲੀ ਹੋਈ ਭਰਤੀ ਜੀ ਮੇਰੀ ਹਨਾ ਉਹ ਜ਼ਿੰਦਗੀ ਜੀ ਕੇ ਪਿੰਡ ਵਾਲੀ ਜੀ ਕੇ ਤੇ ਮੈਨੂੰ ਇਹ ਉੱਥੋਂ ਵਰਦਾਨ ਮਿਲੇ ਸਾਰੇ
ਕੀ ਬਾਤ ਹੈ ਸੋ ਮੰਗਲ ਹਠੂਰ ਬਣਨ ਤੱਕ ਦਾ ਜਿਹੜਾ ਸਫ਼ਰ ਹੈ ਉਹ ਵੀ ਬੜੀ ਸਾਧਨਾ ਵਾਲਾ ਕਿਉਂਕਿ ਅੱਜ ਵੀ ਅਸੀਂ ਤੁਹਾਡੀ ਜ਼ੁਬਾਨ ਤੋਂ ਉਹ ਸ਼ਬਦ ਜਦੋਂ ਸੁਣਦੇ ਆ ਸਾਨੂੰ ਖੁਦ ਨੂੰ ਹੈਰਾਨੀ ਹੁੰਦੀ ਹੈ ਵੀ ਸ਼ਾਇਦ ਅਸੀਂ ਵੀ ਯਾਦ ਨਾ ਰੱਖ ਸਕੀਏ ਉਹ ਚੀਜ਼ਾਂ ਹਨਾ ਜੋ ਤੁਸੀਂ ਆਪਣੇ ਵਿਰਸੇ ਤੋਂ ਪ੍ਰਾਪਤ ਵੀ ਕੀਤੀਆਂ ਔਰ ਉਹਨਾਂ ਨੂੰ ਗੀਤਾਂ ਦਾ ਰੂਪ ਦੇ ਕੇ ਸਾਡੇ ਲਈ ਵੀ ਇੱਕ ਮਹਾਨ ਖਜ਼ਾਨਾ ਜਿਹੜਾ ਆ ਉਹ ਤੁਸੀਂ ਇਕੱਠਾ ਕਰਤਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਦੋਂ ਅਸੀਂ ਹਠੂਰ ਸਾਹਿਬ ਸ਼ਬਦਾਂ ਦੀ ਵੀ ਗੱਲ ਕਰਦੇ ਤਾਂ ਅੱਜ ਕੱਲ ਤਾਂ ਪੰਜਾਬੀ ਪੰਜਾਬ ਚ ਹੀ ਰੁੱਸੀ ਬੈਠੀ ਆ ਕਿਉਂਕਿ ਸਕੂਲਾਂ ਦੇ ਵਿੱਚ ਗੱਲ ਕਰੀਏ ਤਾਂ ਅੰਗਰੇਜ਼ੀ ਤੇ ਹਿੰਦੀ ਦਾ ਬੋਲਬਾਲਾ ਹਨਾ ਜਦੋਂ ਘਰਾਂ ਦੇ ਵਿੱਚ ਵੀ ਉੱਥੋਂ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਅੱਜ ਕੱਲ ਹਿੰਦੀ ਬੋਲਣੀ ਉਹ ਜ਼ਿਆਦਾ ਸਾਨੂੰ ਫੈਸ਼ਨੇਬਲ ਲੱਗਦੀ ਆ ਮਾਡਰਨ ਲੱਗਦੀ ਆ ਹਨਾ ਤਾਂ ਇਹਨਾਂ ਗੀਤਾਂ ਦਾ ਮਹੱਤਵ ਹੋਰ ਜ਼ਿਆਦਾ ਵੱਧ ਜਾਂਦਾ ਜਿਨ੍ਹਾਂ ਗੀਤਾਂ ਦੇ ਵਿੱਚ ਤੁਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਆ ਜਿਹਦੇ ਵਿੱਚ ਤੁਸੀਂ ਪੰਜਾਬੀਅਤ ਦੀ ਗੱਲ ਕਰਦੇ ਆ ਸੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਇਹ ਗੀਤ ਇੱਕ ਤਰ੍ਹਾਂ ਦਾ ਖਜ਼ਾਨਾ ਜਿਹੜਾ ਆ ਉਹ ਮੈਂ ਮੰਨਦੀ ਆ ਅੱਛਾ ਜਦੋਂ ਤੁਸੀਂ ਅਮਰਜੀਤ ਦੀ ਗੱਲ ਕਰਦੇ ਆ ਉਸ ਅਮਰਜੀਤ ਨੂੰ ਤੇ ਮੰਗਲ ਹਠੂਰ ਨੂੰ ਆਪਸ ਦੇ ਵਿੱਚ ਕਿੰਨਾ ਕੁ ਨੇੜਿਓ ਤੁਸੀਂ ਜਾਣਦੇ ਹੋ ਕਿੰਨਾ ਕੁ ਦੂਰ ਦੇਖਦੇ ਹੋ
ਨਹੀਂ ਜੀ ਮੈਂ ਤਾਂ ਇੱਕੋ ਜਿਹਾ ਜਾਣਦਾ ਕਿਉਂਕਿ ਦੋਨੇ ਨਾਮ ਹੀ ਉਹ ਮੇਰੇ ਹੋ ਗਏ ਹਨਾ
ਜੀ ਜੀ
ਦਰਅਸਲ ਏਦਾਂ ਸੀ ਕਿ ਜਦੋਂ ਨਾ ਮੈਂ ਪੜ੍ਹਿਆ ਸੀ ਕਿ ਜਦੋਂ ਕਿਸੇ ਕੁੜੀ ਦਾ ਨਾਂ ਰੱਖਣਾ
ਜੀ
ਉਹ ਮਹਿਕਾਂ ਵਰਗਾ ਹੋਵੇ ਹਵਾਵਾਂ ਵਰਗਾ ਕਵਿਤਾਵਾਂ ਵਰਗਾ
ਕੀ ਬਾਤ ਹੈ ਜੀ
ਤੇ ਜੇ ਕਿਸੇ ਮੁੰਡੇ ਦਾ ਨਾਂ ਰੱਖਣਾ ਜਕਾਰਿਆਂ ਵਰਗਾ ਲਲਕਾਰਿਆਂ ਵਰਗਾ ਹਥਿਆਰਾਂ ਵਰਗਾ ਏਦਾਂ ਹੋਵੇ ਫਿਰ ਮੰਗਲ ਨਾਮ ਵੱਖਰਾ ਸੀਗਾ ਹਨਾ
ਜੀ ਜੀ
ਤੇ ਫਿਰ ਮੈਂ ਏਐਸ ਮੰਗਲ ਕਰਤਾ ਅਮਰਜੀਤ ਸਿੰਘ ਮੰਗਲ ਹਨਾ
ਠੀਕ ਹੈ ਠੀਕ
ਉਦੋਂ ਬਾਅਦ ਫਿਰ ਮੈਂ ਇੱਕ ਚੀਜ਼ ਹੋਰ ਪੜ੍ਹੀ ਸੀ ਕਿ ਜਦੋਂ ਹਨੇਰੀ ਆਉਂਦੀ ਆ ਉਹਦੇ ਚ ਕੱਲੀ ਹਵਾ ਨਹੀਂ ਹੁੰਦੀ ਉਹਦੇ ਚ ਮਿੱਟੀ ਵੀ ਆ ਪੱਤੇ ਵੀ ਆ ਕੰਡੇ ਵੀ ਆ ਠੀਕ ਹੈ ਜੀ ਤੇ ਏਦਾਂ ਹੀ ਜਦੋਂ ਕਿਸੇ ਖੇਤਰ ਚ ਕੋਈ ਬੰਦਾ ਚੱਲਦਾ ਆ ਉਹਦੇ ਨਾਲ ਕਿਸੇ ਦੀਆਂ ਗਾਲਾਂ ਕਿਸੇ ਦੀਆਂ ਸਲਾਮਾਂ ਕਿਸੇ ਦੀਆਂ ਅਰਦਾਸਾਂ ਫਿਰ ਉਹ ਸੀਗਾ ਜੀ ਮੇਰਾ ਪਿੰਡ ਬੜੀ ਨੇਕੀ ਪਿੰਡ ਹਠੂਰ ਦੀ ਏ ਜੋ ਸਾਨੂੰ ਕਲਮ ਬਹਾਰ ਮਿਲੀ ਏ ਵੇਖਦੀ ਨਹੀਂ ਜੋ ਮੁੱਲ ਮਿਲ ਜੂ ਪਰ ਪਿਆਰ ਨੂੰ ਦੇ ਕੇ ਪਿਆਰ ਮਿਲੀ ਫਿਰ ਏਦਾਂ ਮੰਗਲ ਹਠੂਰ ਬਣਿਆ ਜੀ
ਜੀ ਸੋ ਇਹ ਵੀ ਇੱਕ ਖਾਸ ਮੈਨੂੰ ਲੱਗਦਾ ਹੁੰਦਾ ਕਿ ਉਪਰਾਲਾ ਹੁੰਦਾ ਕਿ ਜਦੋਂ ਤੁਸੀਂ ਆਪਣੇ ਪਿੰਡ ਨੂੰ ਆਪਣੇ ਨਾਮ ਦੇ ਨਾਲ ਜੋੜਦੇ ਹੋ ਤੁਹਾਡੀ ਜਿਹੜੀ ਪਛਾਣ ਆ ਸ਼ਾਇਦ ਮੰਗਲ ਕਰਕੇ ਵੀ ਓਨੀ ਰਹਿੰਦੀ ਪਰ ਇੱਕ ਪਿੰਡ ਨੂੰ ਵੀ ਇੱਕ ਪਛਾਣ ਜਿਹੜੀ ਦੇਣੀ ਇਹ ਮੈਨੂੰ ਲੱਗਦਾ ਕਿ ਬਹੁਤ ਵੱਡਾ
ਸਕੂਨ ਆ ਜੀ ਕੋਈ ਅਰਦਾਸ ਮੇਰੇ ਨਾਲ ਨਾਲ
ਜੀ ਜੀ ਸੋ ਹਠੂਰ ਸਾਹਿਬ ਗੀਤ ਬਹੁਤ ਸਾਰੇ ਆ ਜਿਹੜੇ ਬਹੁਤ ਹੀ ਮਕਬੂਲ ਹੋਏ ਆ ਜਿਹਦੇ ਵਿੱਚ ਆਪਾਂ ਪੰਜਾਬੀ ਵਿਰਸੇ ਦੀ ਗੱਲ ਕਰ ਹੀ ਚੁੱਕੇ ਆ ਪਰ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਗੀਤ ਆ ਜਿਹੜੇ ਅੱਜ ਵੀ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਸੁਣਨੇ ਪਸੰਦ ਵੀ ਕਰਦੀ ਹੈ ਜਦੋਂ ਮਨਮੋਹਨ ਵਾਰਿਸ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਕਮਲ ਹੀਰ ਦੀਆਂ ਆਵਾਜ਼ਾਂ ਦੇ ਵਿੱਚ ਉਹਨਾਂ ਨੂੰ ਪਹੁੰਚਦੇ ਆ ਹਨਾ ਤੁਹਾਨੂੰ ਆਪ ਨੂੰ ਇੱਕ ਗੀਤਕਾਰ ਵਜੋਂ ਕਿਹੜਾ ਗੀਤ ਬਹੁਤ ਜ਼ਿਆਦਾ ਦਿਲ ਦੇ ਨੇੜੇ ਲੱਗਦਾ
ਦੇਖੋ ਜੀ ਐ ਗੱਲ ਇਹ ਜਿੱਦਾਂ ਮੰਨ ਲਓ ਵੀ ਇੱਕ ਮਾਂ ਜਾਂ ਪਿਓ ਨੂੰ ਪੁੱਛਿਆ ਜਾਵੇ ਵੀ ਤੁਹਾਨੂੰ ਕਿਹੜਾ ਬੱਚਾ ਪਿਆਰ
ਜੀ
ਉਹ ਸਭ ਤੋਂ ਪਹਿਲਾਂ ਉਹਦਾ ਨਾਂ ਲੈਣਗੇ ਜਿਹੜਾ ਸਭ ਤੋਂ ਛੋਟਾ ਹੁੰਦਾ ਕਿਉਂਕਿ ਉਹਦੇ ਤੇ ਬੜੀਆਂ ਆਸਾਂ ਹੁੰਦੀਆਂ ਗੀਤ ਤਾਂ ਬਹੁਤ ਜ਼ਿਆਦਾ ਨੇ ਦਰਜਣੇ ਗੀਤ ਨੇ ਜਿਹਨਾਂ ਨੂੰ ਇੰਨਾ ਪਿਆਰ ਮਿਲਿਆ ਜਿਵੇਂ ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ ਸਾਰਾ ਹੀ ਲਾਹੌਰ ਕੰਬਿਆ ਪੰਜਾਬੀ ਸ਼ੇਰਾ ਪੰਜਾਬੀ ਵਿਰਸਾ ਕੋਕਾ ਕਰੰਜਣ ਹਿਚਕੀਆਂ ਚੋ ਮੁੜਦੇ ਮੁੜਦੇ ਸ਼ਹਿਰ ਸੱਜਣ ਦਿਆ ਪਹੁੰਚੇ ਪਰ ਕੁਝ ਕੁ ਨਵੇਂ ਗੀਤ ਵੀ ਜਿਹੜੇ ਸਾਡੇ ਹੁਣ ਆਉਣੇ ਆ ਬਹੁਤ ਹੀ ਪਿਆਰੇ ਪਿਆਰੇ ਗੀਤ ਆ ਔਰ 1 ਅਕਤੂਬਰ ਨੂੰ ਜਿਹੜਾ ਵਿਰਸਾ ਨਵਾਂ ਹੋ ਰਿਹਾ ਵਾ ਇੱਥੇ ਮੈਲਬਰਨ ਦੇ ਵਿੱਚ 1 ਅਕਤੂਬਰ ਨੂੰ ਸ਼ੁਰੂ ਆ ਜੀ ਤੇ ਉਹਦੇ ਚ ਨਵੇਂ ਗੀਤ ਵੀ ਸੁਣਾਵਾਂਗੇ ਜੀ ਉਹ ਵੀ ਬਹੁਤ ਪਿਆਰੇ ਆ ਜੀ ਤੇ ਪਰ ਜੇ ਸਾਰਿਆਂ ਗੀਤਾਂ ਚੋਂ ਮੈਨੂੰ ਸਭ ਤੋਂ ਜ਼ਿਆਦਾ ਜਿੰਨੇ ਮਾਣ ਦਵਾਇਆ ਗੀਤ ਨੇ ਹਨਾ ਜੀ ਉਹ ਨਨਕਾਣਾ ਸਾਹਿਬ
ਸੋ ਬਹੁਤ ਸਾਰੇ ਹੋਰ ਵੀ ਧਾਰਮਿਕ ਗੀਤ ਜਿਹੜੇ
ਆ ਬਹੁਤ ਮੇਰੇ ਰਵਿੰਦਰ ਦਾ ਗੀਤ ਸੀਗਾ ਜੀ ਤਵੀ ਨਾਲੋਂ ਤੱਤੇ ਨੇ ਰਾਧੇ ਗੁਰੂ ਦੇ ਨੇ ਕਿੱਥੋਂ ਹਾਰਨਾ ਬਾਬਾ ਬੰਦਾ ਸਿੰਘ ਬਹਾਦਰ
ਜੀ
ਮੇਰਾ ਬਾਬਾ ਨਾਨਕ
ਜੀ
ਫਿਰ ਹਰਿੰਦਰ ਸੰਧੂ ਹੁਣਾਂ ਨੇ ਗਾਏ ਜੀ ਕਾਫੀ ਮੇਰੇ ਧਾਰਮਿਕ ਗੀਤ ਤਸਵੀਰ ਕੈਸਟ ਸਾਰੀ ਮੇਰੀ ਸੀ ਜੀ ਧਰਤੀ ਅੰਮ੍ਰਿਤਸਰ ਦੀ ਗੀਤ ਸੀ ਉਹਦੇ ਚ
ਜੀ
ਤੇ ਹੋਰ ਬਹੁਤ ਕਾਫੀ ਮੇਰੇ ਸਿਆਇਆ ਇੱਕ ਹੋਰ ਸਾਡਾ ਗੀਤ ਬਹੁਤ ਜ਼ਿਆਦਾ ਚੱਲਿਆ ਸੀਗਾ ਜੀ ਰਹੀ ਬਖਸ਼ਤਾ ਤੂੰ ਕੀਤੇ ਹੋਏ ਕਸੂਰ ਦਾਤਿਆ ਕਦੀ ਚਰਨਾ ਤੋਂ ਕਰੀ ਨਾ ਤੂੰ ਦੂਰ ਮੇਰੀ ਝੋਲੀ ਸਭ ਕੁਝ ਪਾਇਆ ਮੇਰੇ ਮਾਲਕ ਨੇ ਮੈਥੋਂ ਕੁਝ ਵੀ ਨਹੀਂ ਲਿਖਾਇਆ ਮੇਰੇ ਮਾਲਕ ਨੇ
ਜੀ ਅੱਛਾ ਹਠੂਰ ਸਾਹਿਬ ਜਦੋਂ ਅਸੀਂ ਵਿਰਸੇ ਦੀ ਗੱਲ ਕਰਦੇ ਆ ਪੰਜਾਬੀ ਵਿਰਸੇ ਦੇ ਨਾਲ ਤਾਂ ਜਿਹੜੀ ਤੁਹਾਡੀ ਪਛਾਣ ਹੈ ਉਹ ਬਣੀ ਆ ਔਰ ਜਦੋਂ ਪੰਜਾਬੀ ਵਿਰਸਾ ਜਦੋਂ ਵੀ ਗਾਇਆ ਜਾਂਦਾ ਤਾਂ ਉੱਥੇ ਤੁਹਾਨੂੰ ਸੁਣਨਾ ਯਾਨੀ ਕਿ ਤੁਹਾਡਾ ਨਾਮ ਉਹਦੇ ਵਿੱਚ ਹੋਣਾ ਜਿਹੜਾ ਆ ਉਹ ਬਹੁਤ ਇੱਕ ਜ਼ਰੂਰਤ ਮੰਨ ਲਿਆ ਜਾਂਦਾ ਹੈ ਨਾ। ਤੇ ਪਿਛਲੇ ਕੁਛ ਸਮੇਂ ਦੌਰਾਨ ਜਦੋਂ ਥੋੜੀ ਜਿਹੀ ਤੁਹਾਡੀ ਦੂਰੀ ਵੀ ਬਣੀ ਹੈ ਵਿਰਸੇ ਤੋਂ, ਉਸ ਤੋਂ ਬਾਅਦ ਬਹੁਤ ਸਾਰੇ ਮੈਨੂੰ ਲੱਗਦਾ ਤੁਹਾਡੇ ਚਾਹੁਣ ਵਾਲੇ ਜਿਹੜੇ ਸੀਗੇ ਉਹਨਾਂ ਨੇ ਉਸ ਦੂਰੀ ਦਾ ਕਾਰਨ ਜਿਹੜਾ ਉਹ ਵੀ ਤੁਹਾਨੂੰ ਪੁੱਛਿਆ ਹੋਣਾ ਹੈ ਨਾ। ਪਰ ਜਦੋਂ ਤੁਸੀਂ ਵਿਰਸੇ ਤੋਂ ਹਟ ਕੇ ਜਿਹੜੇ ਹੋਰ ਵੀ ਬਹੁਤ ਸਾਰੇ ਗਾਇਕ ਨੇ ਉਹ ਵੀ ਤੁਹਾਡੇ ਗੀਤਾਂ ਨੂੰ ਮਾਣ ਦਿੰਦੇ ਆ, ਆਪਣੀ ਆਵਾਜ਼ ਦੇ ਵਿੱਚ ਗਾਉਣਾ ਉਹਦੇ ਵਿੱਚ ਵੀ ਮਾਣ ਮਹਿਸੂਸ ਕਰਦੇ ਆ ਉਹ, ਹਨਾ, ਉਹਨਾਂ ਗਾਇਕਾਂ ਦੇ ਵਿੱਚੋਂ ਵੀ ਕਿਹੜੇ ਤੁਹਾਨੂੰ ਲੱਗਦਾ ਕਿ ਹਾਂ ਵੀ ਇਹ ਜਿਹੜੇ ਗਾਇਕ ਨੇ ਇਹਨਾਂ ਦੇ ਨਾਲ ਵੀ ਜਿਹੜੇ ਗੀਤ ਆ ਮੇਰੇ ਉਹਨਾਂ ਦਾ ਇਨਸਾਫ ਜਿਹੜਾ ਉਹਨਾਂ ਦੇ ਨਾਲ ਹੋਇਆ?
ਤੁਹਾਨੂੰ ਮੈਂ ਦੱਸਦਾ ਜੀ, ਪਹਿਲੀ ਗੱਲ ਤਾਂ ਜਿਹੜੀ ਵਿਰਸੇ ਦੀ ਟੀਮ ਆ ਬੇਸ਼ੱਕ ਸ਼ੁਰੂ ਮੇਰੇ ਤੋਂ ਹੋਇਆ ਪਰ ਉਹ ਆਪਣੇ ਆਪ ਜੀ ਇੱਕ ਮੁਕੰਮਲ ਟੀਮ ਆ
ਜੀ।
ਔਰ ਜਿਹੜੀ ਮੇਰੀ ਲੇਖਣੀ ਵੀ ਆ ਹਨਾ
ਜੀ,
ਉਹਦੇ ਚ ਮੈਨੂੰ ਇਹਨਾਂ ਤੋਂ ਵਾਰਸ ਭਾਜੀ ਹੋਣਾਂ ਤੋਂ ਪਹਿਲਾਂ
ਜੀ
ਬਹੁਤ ਗਾਇਕਾਂ ਨੇ ਗਾਇਆ
ਜੀ,
ਗੁਰਪ੍ਰੀਤ ਟੱਟ, ਜੈਜੀ ਬੀ, ਅਮਰਿੰਦਰ ਗਿੱਲ, ਏਐਸ ਮੱਖਣ, ਰੂਪ ਕੁਮਾਰ ਰਾਠੌਰ, ਰਾਮ ਸ਼ੰਕਰ, ਏਐਸ ਕੰਗ, ਰਾਜ ਕੌਰ, ਰਿਚਾ ਸ਼ਰਮਾ
ਜੀ,
ਹਾਂਜੀ
ਜੀ,
ਤੇ ਸਰਬਜੀਤ ਕੌਰ, ਇਹ ਪਹਿਲਾਂ ਗਾ ਚੁੱਕੇ ਸੀ ਜੀ। ਤੇ ਉਹ ਗੀਤ ਬਹੁਤ ਸੀ, ਬੱਗਾ ਬੱਗਾ ਹੋ ਗਿਆ, ਰੰਗ ਹਾੜੀਆਂ, ਸੀਟੀ ਸੱਜਣਾ ਦੀ, ਉਡੀਕਾਂ
ਜੀ,
ਤੇ ਰੱਬ ਹੀ ਬਚਾਵੇ ਇਸ਼ਕੀ ਦੀ ਮਾਰ ਤੋਂ, ਯਾਰੀ ਲਾ ਕੇ ਖੱਟ ਜਾਏਗੀ, ਪੱਕੇ ਪੱਕੇ ਨੀ ਬੇਰ ਬੇਰੀ ਨੂੰ ਮਾਏ, ਇਹ ਬਹੁਤ ਸਾਲਾਂ ਬਾਅਦ ਅਸੀਂ ਫਿਰ ਉਹ ਸਾਡੀ ਟੀਮ ਇੱਕ ਬਹੁਤ ਪ੍ਰਪੱਕ ਬਣ ਗਈ
ਜੀ।
ਫਿਰ ਉਹਦੇ ਵਿੱਚ ਇਹ ਬਹੁਤ ਚੰਗੀ ਗੱਲ ਹੋਈ ਵੀ ਜਿਹੜਾ ਥੋੜਾ ਜਿਹਾ ਚਿਰ ਅਸੀਂ ਪਾਸੇ ਹੋਏ
ਠੀਕ,
ਉਹਦੇ ਕਾਰਨ ਵੀ ਮੈਂ ਫਿਰ ਆਪਣੀਆਂ ਕਿਤਾਬਾਂ ਲਿਖਣ ਵੱਲ ਆ ਗਿਆ। ਹੁਣ ਤੱਕ ਮੇਰੀਆਂ ਨਾ 14 ਕਿਤਾਬਾਂ ਆਈਆਂ
ਜੀ,
ਤੇ 14 ਕਿਤਾਬਾਂ ਦੇ ਵਿੱਚ 5 ਨਾਵਲ ਲਿਖੇ ਮੈਂ
ਜੀ। ਇਸੇ ਗੱਲ ਤੇ ਮੈਂ ਆਉਣਾ ਸੀ ਕਿ ਗੀਤਾਂ ਤੋਂ ਇਲਾਵਾ ਵੀ ਸਾਹਿਤ ਦੀਆਂ ਹੋਰ ਵਧਾਵਾਂ ਤੇ ਤੁਸੀਂ ਕੰਮ ਕੀਤਾ?
ਹਾਂਜੀ, 5 ਨਾਵਲ ਲਿਖੇ
ਜੀ,
ਔਰ ਇੱਕ ਕਿਤਾਬ ਮੈਂ ਇੱਕ ਧੀ ਹਾਂ
ਜੀ,
ਉਹ ਉਲੰਬੀ ਕਵਿਤਾ ਆ
ਜੀ ਠੀਕ।
ਔਰ ਹੋ ਸਕਦਾ ਸੀ ਫਿਰ ਮੈਂ ਇਸ ਪਾਸੇ ਨੂੰ ਨਾ ਆਉਂਦਾ, ਫਿਰ ਇੱਧਰ ਮੈਂ ਜਿਵੇਂ 13-14 ਵਾਰ ਕੈਨੇਡਾ ਜਾ ਆਇਆ, ਅਮਰੀਕਾ ਜਾ ਆਇਆ, ਇੱਥੇ ਵੀ 7ਵੀਂ-8ਵੀਂ ਵਾਰ ਆਇਆ, ਇੰਗਲੈਂਡ ਵਗੈਰਾ
ਜੀ,
ਤੇ ਇੱਧਰ ਆ ਕੇ ਮੈਨੂੰ ਇੱਧਰ ਪੰਜਾਬੀਆਂ ਦੀ ਜ਼ਿੰਦਗੀ ਦਾ ਪਤਾ ਲੱਗਿਆ, ਫਿਰ ਮੈਂ ਉਹਨਾਂ ਤੇ ਲਿਖਿਆ, ਨਾਵਲ ਵੀ ਲਿਖੇ ਵਿੱਚ ਇੰਗਲੈਂਡ ਤੇ ਜਿਹੜਾ ਨਾਵਲ ਲਿਖਿਆ ਹੋਇਆ
ਜੀ,
ਇੱਕ ਰੰਗ ਬਦਲਦੇ ਰਿਸ਼ਤੇ, ਉਹ ਸਾਰੀ ਵੈਨਕੂਵਰ ਦੀ ਜ਼ਿੰਦਗੀ ਆ ਹਨਾ
ਠੀਕ ਠੀਕ,
ਇੱਦਾਂ ਕਰਕੇ
ਜੀ।
ਤੇ ਉਧਰ ਵੀ ਜਿਹੜੇ ਨਵੇਂ ਗੀਤਕਾਰ ਸੀ ਕਈ, ਉਹਨਾਂ ਨੂੰ ਮੌਕਾ ਮਿਲਿਆ ਹਨਾ, ਮੇਰੇ ਕੋਲੇ ਵੀ ਬਹੁਤ ਮੁੰਡੇ ਨਵੇਂ ਆਏ, ਇੱਥੋਂ ਦਾ ਮੁੰਡਾ ਸੀ ਜੱਗੀ, ਉਹਦੇ ਗੀਤ ਬਹੁਤ ਮਕਬੂਲ ਹੋਏ ਸੀਗੇ, ਫਿਰ ਮੁੰਡਾ ਹੈਰੀ ਸੰਧੂ ਸੀਗਾ ਜੀ, ਤੇ ਰਵਿੰਦਰ ਗਰੇਵਾਲ ਨੇ ਮੇਰੇ 18-20 ਗੀਤ ਗਾਏ, ਰੱਖ ਲੈ ਕਬੂਤਰ ਹਾਂਦੀਏ, ਤੋਤਾ ਮੈਨਾ ਹਨਾ, ਤੇ ਹੋਰ ਬਹੁਤ ਉਹਦੇ ਗੀਤ ਹਿੱਟ ਹੋਏ, ਹਰਿੰਦਰ ਸੰਧੂ ਦਾ ਸੱਜਣਾ ਦਾ ਖੂਹ, ਲੈਂਬਰ ਸੈਨਪੁਰੀ, ਗਿੱਲ ਹਰਦੀਪ ਦਾ ਚਿਮਟਾ ਵਜਾ ਕੇ ਗਮ। ਤੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਇਹ ਕਦੀ ਰੁਕਦੀਆਂ ਨੀ, ਇੱਕ ਤਾਂ ਹੁੰਦਾ ਨਾ ਕੋਈ ਫਰਮਾਇਸ਼ ਦੇ ਨਾਲ ਗੀਤ ਗਾਇਆ ਜਾਂਦਾ ਜਾਂ ਕੋਈ ਫਰਮਾਇਸ਼ ਦੇ ਨਾਲ ਗੀਤ ਲਿਖਾਇਆ ਜਾਂਦਾ ਹਨਾ, ਇਹ ਤਾਂ ਕੁਦਰਤੀ ਝਰਨੇ ਆ, ਇਹ ਕਿਤੇ ਬੰਦ ਹੋਣੇ ਆ ਜੀ ਹਨਾ। ਸਾਡੇ ਤੋਂ ਪਹਿਲਾਂ ਵੀ ਬਹੁਤ ਲੋਕ ਸੀਗੇ, ਗਾਉਣ ਵਾਲੇ ਵੀ ਸੀ, ਲਿਖਣ ਵਾਲੇ ਵੀ ਸੀ, ਔਰ ਬਹੁਤ ਜ਼ਿਆਦਾ ਵਧੀਆ ਸੀ, ਔਰ ਉਦੋਂ ਬਾਅਦ ਵੀ ਇੰਨੇ ਲੋਕ ਵਧੀਆ ਨੇ ਔਰ ਆਉਂਦੇ ਵੀ ਰਹਿਣੇ ਆ ਇਹ ਹਨਾ ਜੀ। ਤੇ ਜੇ ਕੋਈ ਉਹਨਾਂ ਨੇ ਨੀ ਗਾਇਆ ਤਾਂ ਉਹ ਗੀਤ ਨੂੰ ਕੋਈ ਹੋਰ ਗਾਜੂ ਹਨਾ, ਪਰ ਚੱਕਰ ਇਹ ਹੈ ਵੀ ਜਿਹਦੀ ਕਿਸਮਤ ਚ ਜਿਹੜਾ ਲਿਖਿਆ ਉਹਨੇ ਹੀ ਗਾਉਣਾ। ਔਰ ਮੈਂ ਇੱਕ ਹੋਰ ਵੀ ਖੁਸ਼ੀ ਦੀ ਗੱਲ ਸਾਂਝੀ ਕਰਦਾ ਕਿ ਮੇਰਾ ਬੇਟਾ ਗੁਣਗੀਤ ਮੰਗਲ ਹਨਾ, ਉਹਦੇ ਵੀ ਉਹਨੂੰ ਵੀ ਬਹੁਤ ਪਿਆਰ ਮਿਲ ਰਿਹਾ, ਉਹਦਾ ਇੱਕ ਗੀਤ ਸੀ ਮਾਂ,
ਠੀਕ,
ਮਾਂ ਰੱਬ ਤੋਂ ਸੋਹਣੀ ਹੈ, ਮਾਂ ਜੱਗ ਤੋਂ ਸੋਹਣੀ ਹੈ, ਮਾਂ ਜਾਂ ਕੋਈ ਹੋਰ ਨਹੀਂ, ਮਾਂ ਸਭ ਤੋਂ ਸੋਹਣੀ,
ਕਿਆ ਬਾਤ ਹੈ,
ਮਾਂ ਨਾਜ਼ੁਕ ਫੁੱਲਾਂ ਤੋਂ, ਮਾਂ ਕੋਮਲ ਕਲੀਆਂ ਤੋਂ, ਮਾਂ ਸੁੱਚੀ ਸੱਚ ਨਾਲੋਂ, ਮਿੱਠੀ ਮਿਸਰੀ ਡਲੀਆਂ ਤੋਂ, ਜਿਹੜੀ ਬਾਪੂ ਬੰਦਾ ਹੈ ਉਸ ਪੱਗ ਤੋਂ ਸੋਹਣੀ,
ਕਿਆ ਬਾਤ ਹੈ, ਬਹੁਤ ਖੂਬ,
ਇਹ ਜਿਹਦੇ ਬਾਜੋ ਜ਼ਿੰਦਗੀ ਨਾ ਮਾਂ ਰਾਣੀ ਵਰਗੀ, ਆਵੇ ਘਾਟ ਨਾ ਬੱਚਿਆਂ ਨੂੰ ਮਾਂ ਪਾਣੀ ਵਰਗੀ, ਜਿਹਦੇ ਬਾਜੋ ਜ਼ਿੰਦਗੀ ਨਾ ਮਾਂ ਪਾਣੀ ਵਰਗੀ, ਆਵੇ ਘਾਟ ਨਾ ਬੱਚਿਆਂ ਨੂੰ ਕਿਸੇ ਰਾਣੀ ਵਰਗੀ, ਜਿਹਦੇ ਨਾਲ ਹਾਂ ਸਾਹ ਲੈਂਦੇ ਸਾਰਾ ਕਿਤੋਂ ਸੋਹਣੀ। ਔਰ ਇੱਕ ਕਿਤੇ ਕੱਚੀ ਨੀਂਦੇ ਅੱਖ ਨਾ ਖੁੱਲ ਜੇ ਪ੍ਰੀਤਮ ਪਿਆਰੇ ਦੀ, ਨਾਨਕ ਨਾਨਕ, ਔਰ ਸਪੀਕਰ ਉਹਦੇ 5-6 ਗੀਤ ਆਏ ਹੋਇਆ,
ਅੱਜ
ਕੱਲ ਉਹ ਟੋਰਾਂਟੋ ਆ ਪੜਦਾ ਜੀ ਉੱਥੇ,
ਠੀਕ ਹੈ,
ਤੇ ਅਗਲਾ ਬੂਟਾ ਵੀ ਲੱਗਿਆ ਹੋਇਆ ਵਾ ਹਨਾ। ਸੋ ਇਸ ਕਰਕੇ ਜਿਹੜੀ ਗਾਇਕੀ ਦਾ ਗੀਤਕਾਰੀ ਦਾ ਇਹ ਸਫ਼ਰ ਮੁੱਕਣਾ ਨੀ, ਪਰ ਇੱਕ ਪਰਮਾਤਮਾ ਅੱਗੇ ਇਹੀ ਅਰਦਾਸ ਆ ਕਿ ਅਸੀਂ ਕੁਝ ਵਧੀਆ ਦਿੰਦੇ ਰਹੀਏ, ਕਿਉਂਕਿ ਇੱਕ ਰੇਸ਼ਮ ਦਾ ਕੀੜਾ ਮਰਦਾ ਮਰਦਾ ਅਸੀਂ ਤਾਰ ਛੱਡਦਾ, ਜਿਹੜੀ 100 ਸਾਲ ਰਹਿੰਦੀ ਅਸੀਂ ਫਿਰ ਇਨਸਾਨ ਆ, ਕੁਛ ਵਧੀਆ ਦੇ ਕੇ ਜਾਈਏ, ਪਰਮਾਤਮਾ ਇੰਨੀ ਕੁ ਬਰਕਤ ਪਾਈ ਰੱਖੀ
ਜੀ ਜੀ। ਸੋ ਲੋਕ ਮਨਾਂ ਦੇ ਵਿੱਚ ਉਤਰੇ ਹੋਏ ਆ ਤੁਹਾਡੇ ਜਿਹੜੇ ਲਿਖੇ ਹੋਏ ਗੀਤ ਆ, ਔਰ ਜਦੋਂ ਅਸੀਂ ਕੁਛ ਗੀਤਾਂ ਦੀ ਗੱਲ ਕਰੀਏ ਤਾਂ ਉਹ ਲੋਕ ਗੀਤਾਂ ਵਾਂਗੂ ਹੀ ਹੁਣ ਲੱਗਦੇ ਆ ਹਨਾ। ਪਹਿਲੀ ਗੱਲ ਪੰਜਾਬੀ ਵਿਰਸੇ ਦੀ ਅਸੀਂ ਬਾਰ ਬਾਰ ਗੱਲ ਕਰ ਰਹੇ ਹਾਂ ਕਿਉਂਕਿ ਉਹ ਲੋਕ ਮਨਾਂ ਦੇ ਵਿੱਚ ਉਤਰ ਚੁੱਕਿਆ ਹਨਾ। ਤੇ ਇਹਨਾਂ ਗੀਤਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਨਾਵਲਾਂ ਦੀ ਗੱਲ ਕਰਦੇ ਹਾਂ ਕਿਉਂਕਿ ਇੱਕ ਜਿਹੜਾ ਕਵੀ ਹੁੰਦਾ ਆ, ਸ਼ਾਇਰ ਹੁੰਦਾ ਆ ਹਨਾ, ਤੁਸੀਂ ਕਵਿਤਾਵਾਂ ਦੀਆਂ ਵੀ ਕਿਤਾਬਾਂ ਲਿਖੀਆਂ ਆ, ਨਾਵਲ ਵੀ ਲਿਖੇ ਆ, ਪਰ ਇੱਕ ਸ਼ਾਇਰੀ ਤੋਂ ਜਾਂ ਗੀਤਾਂ ਤੋਂ ਹਟ ਕੇ ਨਾਵਲ ਵੱਲ ਜਿੱਦਾਂ ਮੁੜਨ ਦਾ ਕਿਵੇਂ ਮਨ ਬਣਿਆ, ਕਿਹੜੀ ਚੀਜ਼ ਨੇ ਪ੍ਰੇਰਿਤ ਕੀਤਾ?
ਨਾਵਲ ਜੀ ਬਹੁਤ ਵੱਡਾ ਵਿਸ਼ਾ ਹੈ
ਜੀ
ਸ਼ਾਇਰੀ ਦਾ
ਜੀ,
ਕਿਉਂਕਿ ਜਿਵੇਂ ਇੱਕ ਗੀਤ ਆ ਅਸੀਂ ਉਹਨੂੰ ਇੱਕ ਪੇਜ ਤੇ ਲਿਖ ਦਿੰਦੇ ਆ 5-7 ਮਿੰਟਾਂ ਤੋਂ ਲਿਖਦਾ ਹਨਾ
ਜੀ,
ਉਹਦਾ ਜੋ ਕੋਈ ਆਪਣਾ ਮਿਹਨਤਾਨਾ ਉਹ ਵੀ ਲੈ ਲਈਦਾ, ਫਿਰ ਉਹ ਗੀਤ ਚੱਲਦਾ ਬਹੁਤ ਲੋਕਾਂ ਤੱਕ ਜਾਂਦਾ
ਜੀ।
ਨਾਵਲ ਨੂੰ ਦੇਖੋ ਜੀ, ਪਹਿਲਾਂ ਲਿਖਣਾ ਬਹੁਤ ਔਖਾ
ਜੀ,
ਫਿਰ ਉਹਨੂੰ ਛਪਾਉਣਾ ਬਹੁਤ ਔਖਾ, ਫਿਰ ਇੱਥੋਂ ਤੱਕ ਲੈ ਕੇ ਬਹੁਤ ਔਖਾ, ਕੱਪੜੇ ਘਰੇ ਰਹਿ ਜਾਂਦੇ ਹਨ
ਜੀ।
ਪਰ ਜਿਹੜਾ ਨਾਵਲ ਆ ਨਾ ਉਹਦਾ ਇੱਕ ਵੱਖਰਾ ਹੀ ਸਰੂਰ ਆ, ਉਹਦੇ ਵਿੱਚ ਅਸੀਂ ਆਪਣੇ ਰਹਿਣ ਸਹਿਣ ਬਾਰੇ, ਆਪਣੀ ਬੋਲੀ ਬਾਰੇ ਹਨਾ ਜੀ, ਔਰ ਆਪਣੇ ਜ਼ਿੰਦਗੀ ਦੇ ਗਤੀਵਿਧੀਆਂ ਆਸੇ ਪਾਸੇ ਕੀ ਚੱਲਦੀਆਂ ਉਹਦੇ ਨਾਲ ਜ਼ਿਆਦਾ ਅਸੀਂ ਦੱਸ ਸਕਦੇ ਹਾਂ ਵਿਸਥਾਰ ਦੇ ਨਾਲ। ਮੰਨ ਲਓ ਜੀ ਇੱਕ ਮੇਰਾ ਪਹਿਲਾ ਨਾਵਲ ਸੀ ਸਬਰ
ਜੀ,
ਉਹ ਜਿਹੜੇ ਗਲਤ ਤਰੀਕੇ ਦੇ ਨਾਲ ਬਾਹਰ ਆਉਂਦੇ ਲੋਕ ਉਹ ਵਿਚਾਰੇ ਜਗੰਡੇ ਫਸ ਗਏ ਸੀਗੇ, ਉਹਨਾਂ ਤੇ ਸਾਰੀ ਸੱਚੀ ਕਹਾਣੀ।
ਅੱਛਾ ਜੀ,
ਉਹ ਕੀਤ ਚ ਨਹੀਂ ਸੀ ਬਿਆਨ ਕੀਤੀ ਜਾ ਸਕਦੀ
ਜੀ।
ਇੱਕ ਮੇਰਾ ਨਾਵਲ ਆ ਜ਼ਖਮੀ ਪਲ, ਜਿਹੜੇ 84 ਦੌਰਾਨ ਨਜਾਇਜ਼ ਕੋਰਟ ਚ ਆਏ
ਜੀ,
ਇੱਕ ਉਹਨਾਂ ਤੇ ਸੀ ਹਨਾ ਜੀ, ਇੱਕ ਰੰਗ ਬਦਲਦੇ ਰਿਸ਼ਤੇ ਉਹਦੀ ਉਧਰਲੀ ਜ਼ਿੰਦਗੀ ਅੱਧੀ ਵੈਨਕੂਵਰ ਦੀ ਆ ਕਲੋਨਾ ਸਾਈਡ ਦੀ ਹਨਾ
ਜੀ,
ਇੱਕ ਜੜਾ ਨਾਵਲ ਉਹ ਇੰਗਲੈਂਡ ਮੈਂ ਦੋ ਤਿੰਨ ਦਿਨ ਜਾ ਕੇ ਮੈਂ ਫੇਰ ਲਿਖਿਆ, ਉਦੋਂ ਤੋਂ ਲਿਖਿਆ ਜਦੋਂ ਸ਼ਿਲਿੰਗ ਚੱਲਦੇ ਹੁੰਦੇ ਸੀ ਉੱਥੇ
ਜੀ
ਹਨਾ ਜੀ, ਤੇ ਏਦਾਂ ਕਰਕੇ ਉਹ ਜਿਹੜੀਆਂ ਬਣ ਗਈਆਂ ਉਹ ਇੱਕ ਗੀਤ ਚ ਇੰਨਾ ਕੁਝ ਦੱਸਿਆ ਨਹੀਂ ਜਾ ਸਕਦਾ। ਫਿਰ ਬੋਲੀ ਦੀ ਦੇਖੋ ਨਾਵਲ ਚ ਜਿਵੇਂ ਦੋ ਚੀਜ਼ਾਂ ਚੱਲਦੀਆਂ ਬਹੁਤ ਮੇਨ, ਇੱਕ ਟਕਸਾਲੀ ਬੋਲੀ ਇੱਕ ਉਪਭਾਸ਼ਾ
ਜੀ,
ਜਿਹੜੀ ਉਪਭਾਸ਼ਾ ਆ ਉਹ ਖੂਬਸੂਰਤੀ ਆ ਨਾਵਲ ਦੀ
ਜੀ।
ਮੰਨ ਲਓ ਵੀ ਇੱਕ ਬੋਲੀ ਮੈਂ ਜਿਹੜਾ ਜ਼ਖਮੀ ਪਾਲ ਨਾਵਲ ਲਿਖਿਆ ਉਹ ਸਾਰੇ ਮਾਝੇ ਬੋਲੀ ਚ ਆ, ਗਾੜੀ ਪਛਾੜੀ ਕੀ ਕਰਨ ਡਿਆ ਆਉਣ ਡਿਆ ਉਹ ਸਾਰਾ ਮਾਝੀ ਵਾਲੀ ਬੋਲੀ ਚ ਹਨਾ
ਜੀ,
ਔਰ ਇਹ ਗੀਤਾਂ ਚ ਵੀ ਅਸੀਂ ਸ਼ਬਦ ਵਰਤ ਸਕਦੇ ਹਾਂ
ਜੀ ਜੀ।
ਪਰ ਜਿਹੜਾ ਦੂਸਰਾ ਨਾਵਲ ਆ ਆਪਣਾ ਸਬਰ
ਜੀ
ਉਹ ਸਾਰਾ ਮਾਲਵੇ ਵਾਲੀ ਚ।
ਅੱਛਾ ਜੀ, ਤੁਹਾਡੀ ਆਪਣੀ ਬੋਲੀ ਆ ਹਨਾ?
ਹਾਂਜੀ, ਮਾਲਵੇ ਵਾਲੀ
ਜੀ ਜੀ।
ਤੇ ਉਦੋਂ ਬਾਅਦ ਜਿਹੜਾ ਹੈਗਾ ਰੰਗ ਬਦਲਦੇ ਰਿਸ਼ਤੇ ਉਹ ਸਾਰਾ ਦੁਆਬੇ ਵਾਲੀ ਬੋਲੀ ਚ।
ਠੀਕ ਹੈ ਜੀ।
ਹੁਣ ਇਹ ਮੈਂ ਤੁਹਾਨੂੰ ਦੱਸਦਾ ਜੀ, ਸਾਡੇ ਦਾਦਾ ਜੀ ਹੁਣੀ ਆਏ ਸੀਗੇ ਪਾਕਿਸਤਾਨ ਤੋਂ
ਜੀ,
ਆਏ ਸੀਗੇ ਉਹ ਮਾਝੇ ਚ।
ਅੱਛਾ ਜੀ,
ਤਰਨ ਤਾਰਨ ਸਾਹਿਬ ਕੋਲ ਸਾਡਾ ਪਿੰਡ ਸੀਗਾ ਮਾਲੂਆ
ਜੀ ਜੀ।
ਉਦੋਂ ਬਾਅਦ ਮੇਰਾ ਜਨਮ ਹੋਇਆ ਮਾਲਵੇ ਦਾ ਪਿੰਡ ਹਠੂਰ ਦਾ
ਜੀ,
ਔਰ ਮੈਂ 92-93 ਦੇ ਵਿੱਚ ਜਲੰਧਰ ਆ ਗਿਆ।
ਅੱਛਾ ਜੀ,
ਇਸ ਕਰਕੇ ਮੈਨੂੰ ਤਿੰਨਾਂ ਭਾਸ਼ਾ ਬਾਰੇ ਪੂਰਾ ਤੇ ਮੈਂ ਉਹਨਾਂ ਤੋਂ ਵਿਚਰਦਾ ਅਜੇ ਤੱਕ
ਜੀ ਜੀ
ਹਨਾ ਜੀ। ਸੋ ਜਿਹੜੇ ਨਾਵਲ ਆ ਉਹ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਖੂਬਸੂਰਤੀ ਆ, ਜਿਹੜੀ ਇਲਾਕਾਈ ਬੋਲੀ ਹੁੰਦੀ ਆ ਉਹਦੇ ਤੇ ਮਾਣ ਹੋਣਾ ਚਾਹੀਦਾ ਬੰਦੇ
ਜੀ ਜੀ। ਸੋ ਵਿਸ਼ਿਆਂ ਦੀ ਵੀ ਵੰਨ ਸਵੰਨਤਾ ਜਿਹੜੀ ਨਾਵਲਾਂ ਦੇ ਵਿੱਚ ਜਿਵੇਂ ਤੁਸੀਂ ਦੱਸੀ ਆ, ਤੇ ਉਸ ਸੰਜੀਦਗੀ ਦੇ ਨਾਲ ਉਹਨਾਂ ਕਹਾਣੀਆਂ ਨੂੰ ਪੇਸ਼ ਕਰਨਾ ਨਾਵਲ ਦੇ ਵਿੱਚ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਲਾ ਆ, ਕਿਉਂਕਿ ਚਲੋ ਇੱਕ ਕਲਾ ਤਾਂ ਜਿਹੜੀ ਤੁਹਾਡੇ ਅੰਦਰ ਰੱਬੀ ਆ ਹਨਾ, ਕਿ ਸ਼ਬਦਾਂ ਨੂੰ ਬਹੁਤ ਖੂਬਸੂਰਤੀ ਦੇ ਨਾਲ ਗੀਤਾਂ ਦੇ ਵਿੱਚ ਵੀ ਪਰੋਨੇ ਹੋ, ਕਵਿਤਾਵਾਂ ਦੇ ਵਿੱਚ ਵੀ ਪਰੋਨੇ ਹੋ, ਕੋਈ ਇਹੋ ਜਿਹੀਆਂ ਕਵਿਤਾਵਾਂ ਦਾ ਜ਼ਿਕਰ ਹਠੂਰ ਸਾਹਿਬ ਕਰਨਾ ਚਾਹੋ, ਜਿਹੜੀਆਂ ਕਵਿਤਾਵਾਂ ਜਿਹੜੀਆਂ ਤੁਹਾਨੂੰ ਕਾਫੀ ਜ਼ਿਆਦਾ ਜਿਵੇਂ ਸਕੂਨ ਦਿੰਦੀਆਂ, ਜਿਹੜੀਆਂ ਆਪਣੀਆਂ
ਲਿਖੀਆਂ? ਮੇਰੀ ਕਿਤਾਬ ਕਵਿਤਾਵਾਂ ਦੀ ਮੈਨੂੰ ਕਵਿਤਾ ਤਾਂ ਪੂਰੀ ਨਹੀਂ ਹੋਣਾ ਯਾਦ, ਮੈਂ ਤੁਹਾਨੂੰ ਉਦਾਂ ਦੱਸਦਾ ਵਾਂ
ਜੀ,
ਕਿ ਉਹੀ ਬੇਰੀਆ ਜੀ ਦੇ ਮਿੱਠੇ ਖਾਂਦੇ ਸੀ, ਭਾਵੇਂ ਕੰਡੇ ਵੱਜਦੇ ਸੀ ਤਾਂ ਵੀ ਨੱਤੇ ਜਾਂਦੇ ਸੀ,
ਵਾਹ
ਹਨਾ, ਕੁਝ ਵੰਡ ਵਟਾਈਆਂ ਸੀ, ਕੁਝ ਲੱਡੂ ਲੜਾਈਆਂ ਸੀ, ਕੁਝ ਤੋਰ ਤੜਾਈਆਂ ਸੀ, ਉਹੀ ਬੇਰੀਆ ਜੀ ਦੇ ਮਿੱਠੇ ਖਾਂਦੇ ਸੀ
ਜੀ,
ਭਾਵੇਂ ਕੰਡੇ ਵੱਜਦੇ ਸੀ ਤਾਂ ਵੀ ਨੱਤੇ ਜਾਂਦੇ ਸੀ
ਜੀ ਜੀ।
ਕਹਿੰਦਾ ਕਿ ਫੇਰ ਕੀ ਹੋਇਆ ਬਈ, ਬੜੇ ਵਧੀਆ ਬੇਰੀ ਥੱਲੇ ਜਾਂਦੇ ਹੁੰਦੇ ਸੀ, ਮੈਂ ਤੁਹਾਨੂੰ ਕਹਾਣੀ ਦੱਸਦਾ ਜੀ ਉਹਦੀ ਕੀ ਹੈ
ਜੀ।
ਤੇ ਕਹਿੰਦਾ ਫਿਰ ਕੀ ਹੋਇਆ ਜੀ ਬਈ, ਹਾਲਾਤ ਖਰਾਬ ਹੋ ਗਏ, ਉਧਰ ਲਿਆ ਇਧਰ ਨੂੰ, ਇਧਰ ਲਿਆ ਉਧਰ ਨੂੰ, ਗੱਡੀਆਂ ਸੀ ਹੱਕ ਲਈਆਂ, ਧੀਆਂ ਸੀ ਤੱਕ ਲਈਆਂ, ਭੈਣਾਂ ਸੀ ਤੱਕ ਲਈ
ਜੀ ਜੀ।
ਫਿਰ ਕਹਿੰਦੇ ਇਸ ਬੇਰੀ ਥੱਲੇ ਹਿੰਦੂਆਂ ਨੇ ਮੁਸਲਮਾਨ ਵੜਤੇ, ਮੁਸਲਮਾਨਾਂ ਨੇ ਹਿੰਦੂ, ਫਿਰ ਇਹਦੇ ਜਿਹੜੇ ਬੇਰੀ ਦੇ ਬੇਰ ਸੀ ਥੱਲੇ ਬੱਟੇ ਪਏ ਸੀ, ਉਹ ਖੂਨ ਦੇ ਵਿੱਚ ਨਾਲੇ
ਜੀ,
ਫਿਰ ਲੋਕੀ ਨਾ ਇਸ ਬੇਰੀ ਤੋਂ ਡਰਨ ਲੱਗ ਪਏ ਬਈ ਇਹ ਜਿਹੜੀ ਬੇਰੀ ਆ ਪੱਕੀ ਆ, ਇਹਦੇ ਉੱਤੇ ਭੂਤਾਂ ਚੜੇਲਾਂ ਰਹਿੰਦੀਆਂ। ਕਹਿੰਦੇ ਫਿਰ ਕਿਤੇ ਸਾਧ ਨੇ ਆ ਕੇ ਮਟੀ ਬਣਾ ਲਈ ਨਿੱਕੀ ਜੀ, ਕਹਿੰਦਾ ਵੀ ਹੁਣ ਉਹ ਸਾਧ ਬੇਰੀ ਦੇ ਬੇਰ ਤੋੜ ਤੋੜ ਦਿੰਦਾ ਆ ਵੀ ਤੁਹਾਡੇ ਬੱਚਾ ਹੋਜੂ, ਤੁਹਾਡੇ ਕੰਮ ਠੀਕ ਹੋ ਜਾਣਗੇ, ਤੇ ਅਖੀਰ ਦੇ ਵਿੱਚ ਇਹਦਾ ਇਹ ਆ ਵੀ ਬੰਦੇ ਨੇ ਬੰਦੇ ਨੂੰ ਤਾਂ ਛੱਡੋ ਬਈ, ਰੁੱਖਾਂ ਨੂੰ ਵੀ ਨਹੀਂ ਛੱਡਿਆ ਵਪਾਰ ਕਰਨ ਤੋਂ
ਜੀ ਜੀ ਜੀ।
ਇਹ ਉਹੀ ਬੇਰੀ ਆ ਜਿਹਦੇ ਮਿੱਠੇ ਖਾਂਦੇ ਸੀ ਉਹ। ਮੈਂ ਏਦਾਂ ਦੀਆਂ ਕਵਿਤਾਵਾਂ ਮੇਰੀਆਂ ਕਾਫੀ ਆ ਰਹੀਆਂ
ਜੀ ਜੀ, ਜ਼ਰੂਰ ਅਸੀਂ ਉਡੀਕ ਕਰਾਂਗੇ ਉਸ ਕਿਤਾਬ ਦੀ ਵੀ, ਔਰ ਜਿਵੇਂ ਤੁਸੀਂ ਨਾਵਲਾਂ ਦਾ ਜ਼ਿਕਰ ਕੀਤਾ, ਮੈਂ ਜ਼ਰੂਰ ਗੁਜ਼ਾਰਿਸ਼ ਕਰਾਂਗੀ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ, ਸੁਣ ਰਹੇ ਆ ਸਾਨੂੰ, ਜੇਕਰ ਤੁਸੀਂ ਕਾਲ ਵੀ ਕਰਨਾ ਚਾਹੁੰਦੇ ਹੋ ਦੋਸਤੋ, ਤੁਸੀਂ ਕਾਲ ਵੀ ਪ੍ਰੋਗਰਾਮ ਦੌਰਾਨ ਕਰ ਸਕਦੇ ਹੋ, ਹਠੂਰ ਸਾਹਿਬ ਦੇ ਨਾਲ ਕੋਈ ਵੀ ਗੱਲ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ, 02-85-99-2811 ਸਾਡਾ ਨੰਬਰ ਹੈ, ਔਰ ਇਹ ਗੱਲਬਾਤ ਜਿਹੜੀ ਆ ਇਹ ਅਜੇ 10 ਮਿੰਟ ਹੋਰ ਅਸੀਂ ਚੱਲਦੀ ਰੱਖਾਂਗੇ, ਔਰ ਜੇਕਰ ਤੁਸੀਂ ਕੋਈ ਸੁਨੇਹਾ ਭੇਜਣਾ ਚਾਹੁੰਦੇ ਹੋ ਸਾਡੇ ਨਾਲ, ਕੁਛ ਦੋਸਤ ਜੁੜੇ ਵੀ ਹੋਏ, ਰਣਜੀਤ ਕੌਰ ਜੁੜੇ ਹੋਏ ਕੈਨੇਡਾ ਤੋਂ ਸਾਡੇ ਨਾਲ, ਟੋਰਾਂਟੋ ਤੋਂ ਸ਼ਾਇਦ ਜੁੜੇ ਆ ਜੀ, ਸਤਿ ਸ੍ਰੀ ਅਕਾਲ ਤੇ ਗੁਡ ਮਾਰਨਿੰਗ ਜੀ ਬੁਲਾ
ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ
ਤੇ ਇੱਧਰ ਹਰਕੇਸ਼ ਸਹਾਰਨਪੁਰੀ ਸਾਡੇ ਨਾਲ ਜੁੜੇ ਹੋਏ ਆ ਇਹ ਸਾਡੇ ਨਾਲ ਜੁੜੇ ਨੇ ਜੀ ਵੁਲਗੂਲਗਾ ਤੋਂ ਵੁਲਗੂਲਗਾ ਨਿਊ ਸਾਊਥ ਵੇਲਸ ਆਸਟ੍ਰੇਲੀਆ ਤੋਂ ਜੁੜੇ ਹੋਏ ਆ ਤੇ ਪ੍ਰੋਗਰਾਮ ਪਸੰਦ ਕਰ ਰਹੇ ਆ ਤੇ ਇਸੇ ਤਰ੍ਹਾਂ ਘੁੰਮਣ ਸਾਹਿਬ ਹਰਜਿੰਦਰ ਸਿੰਘ ਘੁੰਮਣ ਸਾਹਿਬ ਸਾਡੇ ਨਾਲ ਜੁੜੇ ਹੋਏ ਆ ਇਹ ਮੈਲਬਰਨ ਤੋਂ ਸਾਡੇ ਨਾਲ ਜੁੜੇ ਹੋਏ ਆ ਸੋ ਕਹਿੰਦੇ ਜੀ ਮੰਗਲ ਹਠੂਰ ਜੀ ਦਾ ਫੋਨ ਨੰਬਰ ਭੇਜਣਾ ਕੋਈ ਨੀ ਜੀ ਜ਼ਰੂਰ ਭੇਜਾਂਗੇ ਤੇ ਗੱਲਬਾਤ ਜਿਹੜੀ ਉਹ ਇੰਜੋਏ ਕਰ ਰਹੇ ਆ ਅੱਛਾ ਗੀਤਾਂ ਦੇ ਵਿੱਚ ਅੱਜ ਤੁਹਾਡੇ ਨਾਲ ਬੈਠਣ ਦਾ ਮੌਕਾ ਮਿਲਿਆ ਹੀ ਹੈ ਜਦੋਂ ਤਾਂ ਜ਼ਰੂਰ ਕੁਛ ਗੀਤ ਜਿਹੜੇ ਆ ਉਹ ਮੈਨੂੰ ਲੱਗਦਾ ਕਿ ਸਾਡੇ ਇਸ ਵੇਲੇ ਜਿਹੜੇ ਸਰੋਤੇ ਸੁਣ ਰਹੇ ਆ ਤੁਹਾਨੂੰ ਤੁਹਾਡੀ ਗੱਲਬਾਤ ਸੁਣ ਰਹੇ ਆ ਉਹ ਜ਼ਰੂਰ ਚਾਹੁੰਦੇ ਵੀ ਹੋਣਗੇ ਕਿ ਤੁਸੀਂ ਸਾਨੂੰ ਜ਼ਰੂਰ ਉਹਨਾਂ ਗੀਤਾਂ ਦੇ ਚਾਹੇ ਮੁੱਖੜੇ ਥੋੜੇ ਥੋੜੇ ਸਾਂਝੇ ਕਰਦੇ ਜਾਓ ਜੀ
ਮੈਂ ਜੀ ਤੁਹਾਨੂੰ ਇੱਕ ਪਹਿਲਾਂ ਤਾਂ ਮੇਰੇ ਲਈ ਖੁਸ਼ੀ ਵਾਲੀ ਗੱਲ ਵੀ ਹੈ ਔਰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ
ਜੀ
ਮੇਰੀਆਂ ਨਾ ਮਹਿਫਲਾਂ ਹੁੰਦੀਆਂ ਮੈਨੂੰ ਬਹੁਤ ਪਿਆਰ ਮਿਲਦਾ ਨਾ
ਜੀ ਜੀ
ਹੁਣ ਵੀ ਮਿਸ ਬਿਨ ਕਾਫੀ ਸੀ ਪ੍ਰੋਗਰਾਮ ਉੱਤੇ ਸੋਹੀ ਸਾਹਿਬ ਹੋਣੀ ਆ ਬਿਕਰਮ ਜੀ ਆ ਸੰਧੂ ਸਾਹਿਬ ਪਾਲ ਰਾਉਕੇ ਤੇ ਉਦੋਂ ਬਾਅਦ ਮੈਂ ਜੀ ਇੱਥੇ ਗਿਆ ਜਲੌਂਗ ਜਲੌਂਗ ਆਪਣਾ ਪੰਜਾਬੀ ਸਵੈਗ ਪ੍ਰੋਗਰਾਮ ਸੀ ਉਹਨਾਂ ਨੇ ਵੀ ਬਹੁਤ ਵੱਡਾ ਮਾਨ ਤਾਨ ਕੀਤਾ ਔਰ ਇੱਥੇ ਵੀ ਭਾਜੀ ਉਹਨਾਂ ਨੇ ਪ੍ਰੋਗਰਾਮ ਰੱਖਿਆ ਜਿੱਥੇ ਵੀ ਮੈਂ ਜਾਣਾ ਜਿਹੜੇ ਵੀ ਦੇਸ਼ ਜਾਣਾ ਆਉਣ ਵਾਲੇ ਦਿਨਾਂ ਦੇ ਵੀ ਬਹੁਤ ਵਧੀਆ ਵਧੀਆ ਪ੍ਰੋਗਰਾਮ ਨੇ ਪਰ ਮੈਨੂੰ ਹੈਰਾਨੀ ਉਦੋਂ ਹੁੰਦੀ ਹੈ ਜੀ ਜਦੋਂ ਮੇਰੇ ਤੋਂ ਪਹਿਲਾਂ ਨਾ ਕਈ ਮੁੰਡੇ ਆਪਣੀ ਕਲਾਕਾਰੀ ਪੇਸ਼ ਕਰਨੀ ਚਾਹੁੰਦੇ ਹਨ ਉਹ ਏਦਾਂ ਹੁੰਦਾ ਜੀ ਵੀ ਉਹ ਜਿਹੜੇ ਮੇਰੇ ਮੇਨ ਮੇਨ ਗੀਤ ਹੁੰਦੇ ਆ ਮੇਰੇ ਤੋਂ ਪਹਿਲਾਂ ਹੀ ਗਾ ਜਾਂਦੇ ਆ ਜਿਵੇਂ ਸੁੱਤੀ ਪੈਨੂੰ ਹਿਚਕੀਆਂ ਆਉਣਗੀਆਂ ਕੋਕਾ ਕਿਉਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆਪਦੇ ਤਰੰਜਣ ਹਨਾ ਜੀ ਔਰ ਮੈਨੂੰ ਉਹਦੀ ਇੰਨੀ ਖੁਸ਼ੀ ਹੁੰਦੀ ਆ ਵੀ ਜਿਹੜੇ ਜਿਹੜੇ ਗੀਤ ਮੈਂ ਗਾਉਣੇ ਹੁੰਦੇ ਆ ਉਹ ਉਹਦੇ ਤੋਂ ਪਹਿਲਾਂ ਹੀ ਪੇਸ਼ ਹੋ ਜਾਂਦੇ ਆ ਹਨਾ ਜੀ ਫਿਰ ਮੈਂ ਉਹ ਪ੍ਰੋਗਰਾਮ ਨੂੰ ਉਹ ਗੀਤਾਂ ਨੂੰ ਕੱਢ ਕੇ ਹੋਰ ਢੰਗ ਨਾਲ ਪੇਸ਼ ਕਰਦਾ ਹਨਾ ਜੀ ਔਰ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ ਜਦੋਂ ਕਿਸੇ ਵੀ ਬੰਦੇ ਦੇ ਗੀਤ ਏਦਾਂ ਉਹਦੀ ਹਾਜ਼ਰੀ ਦੇ ਵਿੱਚ ਏਦਾਂ ਬੋਲੇ ਜਾਣ
ਬਿਲਕੁਲ ਬਿਲਕੁਲ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਆ ਮੈਂ ਕੋਸ਼ਿਸ਼ ਕਰਦੀ ਹਾਂ ਉਹਨਾਂ ਨੂੰ ਸ਼ਾਮਲ ਕਰਨ ਦੀ 003 ਤੋਂ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਤਿ ਸ੍ਰੀ ਅਕਾਲ ਹੈਲੋ ਹਾਂਜੀ ਗੁਰਦੇਵ ਸਿੰਘ ਜੀ ਤੁਹਾਡੀ ਆਵਾਜ਼ ਮੈਨੂੰ ਕਲੀਅਰ ਨਹੀਂ ਆ ਰਹੀ ਇੱਕ ਵਾਰ ਫੇਰ ਦੁਬਾਰਾ ਜੇਕਰ ਤੁਸੀਂ ਸਾਡੇ ਨਾਲ ਸਾਂਝ ਪਾ ਸਕੋ ਹੈਲੋ ਜੀ 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 ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਜੀ ਆਇਆਂ ਨੂੰ ਜੀ ਜੀ ਬਹੁਤ ਬਹੁਤ ਸਵਾਗਤ ਹਾਂਜੀ ਕਹਿੰਦੇ ਸਤਿ ਸ੍ਰੀ ਅਕਾਲ ਬਲਾਦਰ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ
ਤੋਂ ਜੁੜੇ ਨੇ ਸਾਡੇ ਨਾਲ
ਸਾਡੇ ਭੰਗੂ ਸਾਹਿਬ ਭਾਜੀ ਹੁਣਾਂ ਦਾ ਸ਼ਹਿਰ
ਸ਼ਾਇਦ ਉਹੀ ਜੁੜੇ ਸੀ
ਸੁਖਦੇਵ ਸਿੰਘ ਭੰਗੂ ਭਾਜੀ ਸਾਡੇ ਔਰ ਇਹਨਾਂ ਦੇ ਸੱਦੇ ਤੇ ਮੈਂ ਸੱਤਵੀਂ ਕਿ ਅੱਠਵੀਂ ਵਾਰ ਇੱਥੇ ਆਇਆ ਜੀ
ਠੀਕ ਹੈ
ਹਾਂਜੀ ਪੰਜਾਬੀ ਕੌਂਸਲਿੰਗ ਤੇ ਇਹਨਾਂ ਦਾ ਜਿਹੜਾ ਸੱਦਾ ਹੈ ਜੀ ਮੇਰੇ ਬਹੁਤ ਪਿਆਰੇ ਮਿੱਤਰ ਨੇ ਜੀ ਔਰ ਬਹੁਤ ਹੀ ਵਧੀਆ ਇਨਸਾਨ
ਜੀ ਬਹੁਤ ਬਹੁਤ ਧੰਨਵਾਦ ਭੰਗੂ ਸਾਹਿਬ ਪ੍ਰੋਗਰਾਮ ਚ ਵੀ ਤੁਸੀਂ ਆਉਣਾ ਕੀਤਾ ਔਰ ਹਠੂਰ ਸਾਹਿਬ ਨੂੰ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਸੱਦਣ ਦੇ ਲਈ ਵੀ ਤੁਹਾਡਾ
ਔਰ ਇਹਨਾਂ ਚੱਕ ਪੰਜਾਬੀ ਦਾ ਮੈਂ ਰੰਗ ਦੱਸ ਦਿੰਦਾ ਕਿ G6 ਗਰੁੱਪ ਆ ਜੀ ਇਹਨਾਂ ਦਾ 15-20 ਸਾਲ ਤੋਂ
ਜੀ
ਯਾਨੀ 6 ਜਾਣੇ ਆ ਇੱਕ ਜਣਾ ਹੁਣ ਮਸਾਂ ਲਾਇਆ ਜੀ ਉਹਦੇ ਚ
ਠੀਕ ਹੈ
ਉਹ ਵੀ ਇੰਡੀਆ ਤੋਂ ਆਇਆ ਸੀ ਉਹਨਾਂ ਦੇ ਇੱਕ ਬ੍ਰਦਰ ਔਰ ਉਹ ਏਡਾ ਵੱਡਾ ਗਰੁੱਪ ਹੋ ਗਿਆ ਉਹ ਸਾਨੂੰ ਘਰ ਦਾ ਹੀ ਗਰੁੱਪ ਲੱਗਦਾ ਔਰ ਪੰਜਾਬੀ ਸੱਭਿਆਚਾਰ ਦਾ ਜੀ ਉਹ ਵਿਹੜਾ ਇੰਨੇ ਸਾਲਾਂ ਦਾ
ਜੀ ਅੱਛਾ ਹਠੂਰ ਸਾਹਿਬ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਜਿਵੇਂ ਤੁਸੀਂ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਘੁੰਮੇ ਆ ਕੈਨੇਡਾ ਦੇ ਵਿੱਚ ਵੀ ਪੰਜਾਬੀਆਂ ਦੇ ਰੰਗ ਆਪਣੇ ਆ ਆਸਟ੍ਰੇਲੀਆ ਦੇ ਵਿੱਚ ਵੀ ਵੈਸੇ ਤਾਂ ਜਿੱਥੇ ਵੀ ਪੰਜਾਬੀ ਗਏ ਉਹਨਾਂ ਨੇ ਤਰੱਕੀ ਕੀਤੀ ਕੀਤੀ ਆ ਹਨਾ ਪਰ ਇੱਕ ਜਿਹੜੀ ਪਹਿਲੀ ਪੀੜ੍ਹੀ ਆ ਉਹਦਾ ਜਿਹੜਾ ਇੱਕ ਆਪਣੇ ਪੰਜਾਬ ਦੇ ਨਾਲ ਮੋਹ ਹੈ ਉਹ ਬੜਾ ਡੂੰਘਾ ਆ ਬੜਾ ਗੂੜਾ ਆ ਹਨਾ ਤੇ ਉਸ ਤੋਂ ਬਾਅਦ ਕਿਉਂਕਿ ਤੁਸੀਂ ਇੰਨੇ ਸਾਲਾਂ ਤੋਂ ਜਾ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਆਪ ਮਹਿਸੂਸ ਹੁੰਦਾ ਗੀਤਾਂ ਦੇ ਵਿੱਚ ਵੀ ਤੁਸੀਂ ਜ਼ਿਕਰ ਤਾਂ ਕਰਦੇ ਹੋ ਜੋ ਜੋ ਤੁਹਾਡੇ ਮਨ ਦੇ ਵਿੱਚ ਜਜ਼ਬਾਤ ਪੈਦਾ ਹੁੰਦੇ ਆ ਪਰ ਨਿੱਜੀ ਤੌਰ ਦੇ ਉੱਤੇ ਜੇ ਤੁਸੀਂ ਆਪਣਾ ਕੋਈ ਇਹੋ ਜਿਹਾ ਅਹਿਸਾਸ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ ਕੀ ਬਦਲਾਅ ਦੇਖਦੇ ਹੋ ਅਗਲੀ ਪੀੜ੍ਹੀ ਦੇ ਵਿੱਚ ਜਾਂ ਫਿਰ ਪੰਜਾਬ ਤੇ ਪੰਜਾਬੀਅਤ ਨੂੰ ਕਿੰਨੀ ਕੁ ਜ਼ਿੰਦਾ ਦੇਖਦੇ ਹੋ ਜ਼ਿੰਦਾ ਦਿੱਲੀ ਦੇ ਨਾਲ ਇੱਥੇ ਜਿਉਂਦੇ
ਦੇਖੋ ਜੀ ਪੰਜਾਬੀ ਜਿਹੜੀ ਕਦੀ ਵੀ ਖਤਮ ਨਹੀਂ ਹੋ ਸਕਦੀ
ਜੀ
ਔਰ ਜਿੰਦਾ ਦਿਲ ਹੀ ਰਹੂ ਇਹਦੇ ਵਿੱਚ ਉਹਦਾ ਇੱਕ ਕਾਰਨ ਆ ਜਦੋਂ ਮੈਂ ਪੰਜਾਬੀ ਵਿਰਸਾ ਗੀਤ ਲਿਖਿਆ 4-5 ਸਾਲ ਤੱਕ ਗਾਇਆ ਹੀ ਨਹੀਂ ਕਿਸੇ ਨੇ
ਜੀ
ਇਹ ਕਹਿੰਦੇ ਸੀ ਕਿ ਵੀ ਇਹ ਫਰਿੱਜਾਂ ਆ ਗਈਆਂ ਏਸੀ ਆ ਗਏ ਹਨਾ ਇਹ ਕਿੰਨੇ ਘੜੇ ਕਾਢਦੀਆਂ ਚਿਮਟੀਆਂ ਸੋਨਿਆਂ ਤੇਰੇ ਹਨਾ ਇੱਦਾਂ ਵੀ ਹੋਇਆ ਬਹੁਤ ਵੱਡੇ ਵੱਡੇ ਕਲਾਕਾਰ ਦੇਖੇ ਪਰ ਮੇਰੀ ਇੱਕ ਸੋਚ ਸੀ ਕਿ ਜਿਹੜੀ ਚੀਜ਼ ਤੋਂ ਬੰਦਾ ਦੂਰ ਹੁੰਦਾ ਉਹਦੇ ਪਿੱਛੇ ਭੱਜਦਾ ਹੀ ਭੱਜਦਾ ਜਿਹੜੇ ਬੰਦੇ ਕੋਲ ਪੈਸਾ ਹੈ ਨੀ ਉਹ ਆਪਣੀ ਸਿਹਤ ਖਤਰੇ ਚ ਪਾ ਕੇ ਪੈਸੇ ਪਿੱਛੇ ਭੱਜਦਾ ਔਰ ਜਿਹਦੇ ਕੋਲੇ ਮੰਨ ਲਓ ਸਿਹਤ ਨੀ ਉਹ ਸਾਰਾ ਪੈਸਾ ਦੇ ਕੇ ਕਹਿੰਦਾ ਵੀ ਮੇਰੇ ਗੁਰਦੇ ਪੈ ਜਾਣ ਮੇਰੀਆਂ ਅੱਖਾਂ ਮਿਲ ਜਾਣ ਮੈਨੂੰ ਹਨਾ ਜੀ। ਏਦਾਂ ਹੀ ਜਦੋਂ ਸਾਡੇ ਪੰਜਾਬੀ ਜਿੱਥੇ ਜਾਂਦੇ ਆ ਨਾ, ਆਪਣਾ ਜਿਹੜਾ ਸੱਭਿਆਚਾਰ, ਆਪਣਾ ਰਹਿਣ ਸਹਿਣ, ਆਪਣੀ ਬੋਲੀ ਨਾਲ ਹੀ ਲੈ ਕੇ ਜਾਂਦੇ ਹਨਾ। ਪੰਜਾਬੀ ਤਾਂ ਇਹੋ ਜਿਹੇ ਸੀਗੇ ਵੀ ਜਿੱਥੇ ਕਿਤੇ ਜਾਂਦੇ ਸੀ ਆਪਦੀ ਪਸੰਦ ਦੀ ਰੋਟੀ ਨਾਲ ਬੰਨ ਕੇ ਲੈ ਜਾਂਦੇ ਸੀ, ਆਪਦਾ ਹਨਾ ਲੀੜਾ ਨਾਲ ਲੈ ਜਾਂਦੇ ਸੀ, ਚਾਦਰ ਨਾਲ ਲੈ ਜਾਂਦੇ ਸੀ। ਸੋ ਜਿੱਥੇ ਹੁਣ ਪੰਜਾਬ ਉੱਡਾ ਕੇ ਨੀ ਜੀ, ਜਿੰਨਾ ਅਸੀਂ ਦੇਖ ਰਹੇ ਹਾਂ ਕੈਨੇਡਾ ਪੰਜਾਬ ਆ, ਅਮੈਰੀਕਾ ਪੰਜਾਬ ਆ, ਆਸਟ੍ਰੇਲੀਆ ਪੰਜਾਬ ਆ, ਹਨਾ ਜੀ, ਜਿੱਥੇ ਜਾਈਏ ਪੰਜਾਬ ਆ
ਜੀ ਬਿਲਕੁਲ।
ਔਰ ਬਹੁਤ ਵੱਡੀ ਇੱਕ ਪੰਜਾਬ ਇੱਕ ਹਵਾਵਾਂ ਦੇ ਵਿੱਚ, ਪੰਜਾਬਾਂ ਦੇ ਵਿੱਚ ਘੁਲਿਆ ਹੋਇਆ ਵਾ
ਜੀ।
ਤੇ ਬਾਕੀ ਤੁਸੀਂ ਜਿਹੜੇ ਗੱਲ ਕਰਦੇ ਹੋ ਬਈ ਕਿੰਨਾ
ਕਿੰਨੀ ਅਗਲੀਆਂ ਪੀੜ੍ਹੀਆਂ,
ਕਿਉਂਕਿ ਹਰ ਕੋਈ ਜਿਹੜਾ ਬੱਚਾ ਆ ਨਾ ਉਹਦੇ ਉਹਦੀਆਂ ਜਿਹੜੀਆਂ ਭਾਵਨਾਵਾਂ ਬਣਦੀਆਂ, ਉਹਦੀ ਜਿਹੜੀ ਸੋਚ ਸੀਮਤ ਹੁੰਦੀ ਆ, ਉਹ ਕੁਛ ਉਮਰ ਤੱਕ ਹੁੰਦੀ
ਜੀ।
ਉਹ ਜਿੱਥੇ ਰਿਹਾ ਵਾ ਉਹਨੂੰ ਉਹਦੀ ਜ਼ਿਆਦਾ ਉਹਦੇ ਨਾਲ ਅਟੈਚਮੈਂਟ ਹੁੰਦੀ ਆ। ਜਿਵੇਂ ਸਾਡੇ ਬਾਬੇ ਦਾਦੇ ਆਏ ਪਾਕਿਸਤਾਨ ਤੋਂ, ਪਾਕਿਸਤਾਨ ਦੀਆਂ ਗੱਲਾਂ ਕਰੀ ਜਾਂਦੇ,
ਬਿਲਕੁਲ
ਉਹੀ ਕਰੀ ਜਾਂਦੇ, ਉੱਥੇ ਆ ਸੀ, ਉੱਥੇ ਇੰਨਾ ਵਧੀਆ ਸੀ, ਉੱਥੇ ਇੱਦਾਂ
ਸੀ।
ਏਦਾਂ ਹੀ ਅਸੀਂ ਜਿਵੇਂ ਪਿੰਡਾਂ ਤੋਂ ਆਏ ਆ, ਜਦੋਂ ਸਾਨੂੰ ਸੁਪਨਾ ਆਊਗਾ ਉਹ ਸਾਨੂੰ ਆਪਣੇ ਪਿੰਡ ਦਾ ਆਊਗਾ। ਬੇਸ਼ੱਕ ਤੁਸੀਂ ਸ਼ਹਿਰ ਆ ਕੇ ਕੋਠੀ ਪਾ ਲਈ, ਉਹਦਾ ਨੀ ਆਉਂਦਾ
ਬਿਲਕੁਲ
ਹਨਾ ਜੀ। ਤੇ ਜਿਹੜੀ ਕੋਈ ਜਨਾਨੀ ਆ, ਕੁੜੀ ਆ, ਉਹਨੂੰ ਆਪਦੇ ਪੇਕਿਆਂ ਦਾ ਸੁਪਨਾ। ਇਸ ਕਰਕੇ ਜਿਹੜੀ ਉਹਦੀ ਅਟੈਚਮੈਂਟ ਆ ਬੰਦੇ ਦੀ, ਉਹ ਜਿੱਥੇ ਉਹ 15-20 ਸਾਲ ਤੱਕ ਆਪਣਾ ਬਚਪਨ ਬਿਤਾਇਆ ਉਹਦੇ ਨਾਲ ਹੀ ਹੋਣੀ ਆ। ਜੇ ਤੁਹਾਡੇ ਬੱਚਿਆਂ ਦੀ ਇੱਧਰ ਆ ਤਾਂ ਉਹ ਇੱਧਰ ਸੁਭਾਵਕ ਹੀ ਆ ਹੋਣੀ, ਉਹਨੂੰ ਤੁਸੀਂ ਰੋਕ ਨਹੀਂ ਸਕਦੇ ਹਨਾ
ਜੀ।
ਪਰ ਜਿਹੜੇ ਅਸੀਂ ਕੌਣ ਆ ਪਿੱਛੋਂ, ਫਿਰ ਉਹਨਾਂ ਦੀ ਜਦੋਂ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਦਾ ਜਾਂਦਾ ਆ
ਜੀ। ਸੋ ਬਿਲਕੁਲ ਇਹ ਚੀਜ਼ ਜਿਹੜੀ ਇਹਦਾ ਅਹਿਸਾਸ ਤੁਹਾਡੇ ਗੀਤਾਂ ਦੇ ਵਿੱਚ ਬਹੁਤ ਵਾਰ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਦਾ ਆ। ਉਹੋ ਜਿਹਾ ਕੋਈ ਰੰਗ ਜੇ ਤੁਸੀਂ ਸਾਡੇ ਇਸ ਵੇਲੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ?
ਨਹੀਂ, ਮੇਰਾ ਗੀਤ ਪੰਜਾਬੀ ਸ਼ੇਰਾ ਦਾਰਾ ਸਿੰਘ ਜੀ ਹੁਣਾਂ ਨੇ ਨਾ ਦੋ ਗੀਤਾਂ ਦੇ ਵਿੱਚ
ਜੀ
ਰੋਲ ਕੀਤਾ ਹੁਣ ਤੱਕ
ਜੀ ਜੀ।
ਇੱਕ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀ, ਇੱਕ ਪੰਜਾਬੀ ਸ਼ੇਰਾ ਸੱਦਦਾ ਤੈਨੂੰ ਇਹ ਪੰਜਾਬ। ਇਹ ਦੋਨੇ ਗੀਤ ਮੇਰੇ ਲਿਖੇ ਔਰ ਵਾਰਸ ਭਾਜੀ ਦੇ ਗਾਏ
ਜੀ ਜੀ
ਹਨਾ ਜੀ। ਇਹ ਮੈਂ ਗੀਤ ਉਦੋਂ ਆਇਆ ਸੀਗਾ ਜਿਹਦਾ 2000 ਮੇਰੇ ਖਿਆਲ 3 ਚ ਆਇਆ ਸੀ ਗੀਤ ਪੰਜਾਬੀ ਸ਼ੇਰਾ ਸੱਦਦਾ ਤੈਨੂੰ ਇਹ ਪੰਜਾਬ
ਹਨਾ।
ਤੇ ਮੇਰੇ ਇੱਦਾਂ ਦੇ ਗੀਤ ਅਕਸਰ ਹੀ ਪੈਂਦੀ ਰਹਿੰਦੀ ਹੈ ਜੀ ਸਾਂਝ ਹਨਾ
ਜੀ। ਪੰਜਾਬੀਆਂ ਦੀ ਸਰਦਾਰੀ ਬਣੀ ਰਹੇ, ਇਹ ਵੀ ਬਹੁਤ ਮਕਬੂਲ ਹੋਇਆ ਸੀ ਗੀਤ
ਹਨਾ।
ਇਹਦੇ ਦੋ ਕੁ ਸ਼ਬਦ ਜੇ ਤੁਸੀਂ ਸਾਡੇ ਨਾਲ ਸਾਂਝੇ ਕਰੋ।
ਸੁਣਾ ਦਿੰਦੇ
ਜੀ ਜੀ।
ਏਦਾਂ ਹੀ ਵੰਡਣ ਪਿਆਰ ਤੇ ਸਿਹਤ ਪਿਆਰੀ ਬਣੀ ਰਹੇ, ਏਦਾਂ ਹੀ ਵੰਡਣ ਪਿਆਰ ਤੇ ਸਿਹਤ ਪਿਆਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ। ਢੇਡੀ ਪੱਗਦਿਆਂ ਪੇਜਾਂ ਚੋਂ ਅਣਖਾਂ ਦੀ ਕੰਧ ਦਿਸੇ, ਊਧਮ ਸਿੰਘ ਦਾ ਪਿਸਟਲ ਤੇ ਢੇਰੀ ਸਰਹੰਦ ਦਿਸੇ, ਸੋਚਾਂ ਦੇ ਵਿੱਚ ਬਾਜਾਂ ਜਹੀ ਉਡਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ।
ਬਹੁਤ ਖੂਬ, ਬਹੁਤ ਹੀ ਖੂਬ। ਤੇ ਇੱਕ ਹੋਰ ਗੀਤ ਜਿਹਦਾ ਜ਼ਿਕਰ ਮੈਂ ਇੱਥੇ ਕਰਨਾ ਚਾਹਾਂਗੀ, ਕੁੜੀਏ ਮੇਰੇ ਦੇਸ਼ ਦੀ, ਇਹ ਵੀ ਗੀਤ ਜਿਹੜਾ ਤੁਹਾਡਾ।
ਹਾਂਜੀ, ਇਹ ਬਹੁਤ ਮਕਬੂਲ ਹੋਇਆ ਸੀ। ਇਹਦੇ ਅੱਗੇ ਇੱਕ ਸ਼ੇਰ ਸੀ ਕਿ ਮੈਂ ਕਮਜ਼ੋਰ ਹਾਂ, ਮੈਂ ਕਮਜ਼ੋਰ ਹਾਂ ਨਾ ਹਰ ਵਾਰ ਕਰੀ, ਜੇ ਔਰਤ ਤਲਵਾਰ ਹੈ ਤਾਂ ਤਰਲੀ ਨਾ ਕਰੇ ਵਾਰ ਕਰੇ,
ਵਾਰ ਕਰੇ,
ਇਹ ਮਰਦਾਂ ਦੀ ਹੋਂਦ ਹੈ ਮੇਰੇ ਤੋਂ ਇਸ ਗੱਲ ਤੇ ਵੀ ਵਿਚਾਰ ਕਰੇ, ਝਾਂਸੀ ਦੀ ਰਾਣੀ ਵੀ ਮੇਰੇ ਵਰਗੀ ਸੀ, ਇਸ ਗੱਲ ਤੇ ਵੀ ਹੰਕਾਰ ਕਰੇ।
ਕਿਆ ਬਾਤ,
ਕੁੜੀਏ ਮੇਰੇ ਦੇਸ਼ ਦੀ ਇਹ ਤਕਦੀਰ ਬਣਾ ਲੈ ਤੂੰ, ਤੇਰੇ ਤੇ ਕੋਈ ਜ਼ੁਲਮ ਕਰੇ ਤਲਵਾਰ ਉਠਾ ਲੈ ਤੂੰ,
ਕਿਆ ਬਾਤ,
ਆਪਣੇ ਹੱਥੋਂ ਕਦੀ ਕਿਤਾਬਾਂ ਖੋਭਣ ਦੇ ਵੀ ਨਾ, ਅਨਪੜ੍ਹਤਾ ਨੂੰ ਰੰਗਲੀ ਕਿਸਮਤ ਧੋਬਣ ਦੇ ਵੀ ਨਾ, ਰਨ ਨਾ ਦੇ ਦੁਨੀਆਂ ਨੂੰ ਏਦਾਂ ਕਦਮ ਵਧਾ ਲੈ ਤੂੰ, ਕੁੜੀਏ ਮੇਰੇ ਦੇਸ਼ ਦੀ ਇਹ ਤਕਦੀਰ ਬਣਾ ਲੈ ਤੂੰ। ਔਰਤ ਹੀ ਇੱਕ ਔਰਤ ਨੂੰ ਅੱਜ ਮਾਰਨ ਲੱਗ ਪਈ ਹੈ, ਜਦੋਂ ਕਿਤੇ ਵੀ ਕੁੱਖ ਚ ਧੀ ਕਤਲ ਹੁੰਦੀ ਸਭ ਤੋਂ ਪਹਿਲਾਂ ਮਾਂ ਦਾ ਯੋਗਦਾਨ ਹੁੰਦਾ ਜੀ ਨਾਲ, ਔਰਤ ਹੀ ਇੱਕ ਔਰਤ ਨੂੰ ਅੱਜ ਮਾਰਨ ਲੱਗ ਪਈਏ, ਇਹੋ ਗੱਲ ਮੰਗਲ ਨੂੰ ਮੁੜ ਮੁੜ ਖਾਰਨ ਲੱਗ ਪਈਏ, ਵਕਤ ਸਾਂਭ ਲੈ ਅਜੇ ਵੀ ਆਪਣਾ ਆਪ ਬਚਾ ਲੈ ਨੀ, ਕੁੜੀਏ ਮੇਰੇ ਦੇਸ਼ ਦੀ ਇਹ ਤਕਦੀਰ ਬਣਾ ਲੈ ਨੀ, ਤੇਰੇ ਤੇ ਕੋਈ ਜ਼ੁਲਮ ਕਰੇ ਤਲਵਾਰ ਉਠਾ।
ਵਾਹ, ਬਹੁਤ ਖੂਬ। ਪਿਛਲੇ ਦਿਨੀ ਇੱਥੇ ਅੰਤਰਰਾਸ਼ਟਰੀ ਮਹਿਲਾ ਦਿਹਾੜਾ ਔਰਤ ਦਿਵਸ ਮਨਾਇਆ ਗਿਆ, ਵੈਸੇ ਦੁਨੀਆਂ ਭਰ ਦੇ ਵਿੱਚ ਹੀ ਮਨਾਇਆ ਗਿਆ ਉਹ, ਪਰ ਇੱਥੇ ਇਹੋ ਹੀ ਗੱਲ ਵਿਚਾਰਨ ਵਾਲੀ ਹੁੰਦੀ ਹੈ ਕਿ ਜਿਹੜਾ ਇੱਕ ਕਲਮਕਾਰ ਆ ਹਨਾ, ਉਹ ਕਿੰਨੀ ਨੇੜਿਓਂ ਇਹੋ ਜਿਹੇ ਜ਼ੁਲਮਾਂ ਨੂੰ ਵੇਖਦਾ ਜਾਂ ਜਿਹੜੀਆਂ ਆਲੇ ਦੁਆਲੇ ਸਮੱਸਿਆਵਾਂ ਆ ਉਹਨੂੰ ਆਪਣੀ ਕਲਮ ਦਾ ਵਿਸ਼ਾ ਬਣਾਉਂਦਾ। ਸੋ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ। ਸਾਡੇ ਨਾਲ ਜਗਜੀਵਨ ਕੌਰ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਬਹੁਤ ਵਧੀਆ
ਕਹਿੰਦੇ
ਗੱਲਬਾਤ ਜੀ। ਔਰ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ, ਮੈਨੂੰ ਲੱਗਦਾ ਕਿ ਥੋੜੀ ਜਿਹੀ ਫੋਨ ਦੀ ਜਿਹੜੀ ਸਮੱਸਿਆ ਸੀਗੀ ਆਵਾਜ਼ ਦੇ ਵਿੱਚ, ਸ਼ਾਇਦ ਉਹਦੇ ਕਰਕੇ ਕਾਲ ਜਿਹੜੀ ਉਹ ਲੈ ਨਹੀਂ ਪਾਉਣੀ ਹੁਣ ਅਸੀਂ। ਔਰ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਵੀ ਗੱਲਾਂ ਬਾਤਾਂ ਕਰਦੇ ਆ, ਪਤਾ ਵੀ ਨਹੀਂ ਲੱਗਿਆ 10 ਵਜ ਗਏ।
ਮੈਂ ਇੱਕ ਧੀ ਹਾਂ ਨਾ ਜੀ, ਕਿਤਾਬ ਉਹ ਸਾਰੀ ਧੀ ਤੇ ਆ
ਜੀ,
ਮੈਂ ਉਹਦਾ ਸ਼ੁਰੂ ਤੇ ਐਂਡ ਦੱਸਦਾ ਤੁਹਾਨੂੰ
ਜੀ।
ਸ਼ੁਰੂ ਇੱਥੋਂ ਹੁੰਦੀ ਆ ਜੀ, ਮੈਂ ਇੱਕ ਧੀ ਹਾਂ, ਮਾਂ ਵੀ ਧੀ ਸੀ, ਪਿਓ ਦੀ ਮਾਂ ਵੀ ਧੀ ਕਹਾਇਆ
ਜੀ,
ਉਸ ਰੁੱਤ ਦੀ ਗੱਲ ਹਾਂ, ਕਰਦੀ ਗਰਭ ਜੂਨ ਜਦ ਡੇਰਾ ਲਾਇਆ। ਮਾਂ ਮੇਰੀ ਹੱਸਣਾ ਵੀ ਭੁੱਲ ਗਈ, ਚੰਗੀ ਸ਼ਹਿਰ ਨੂੰ ਮੂੰਹ ਨਹੀਂ ਲਾਇਆ, ਜੱਗ ਵਿੱਚ ਆ ਕੇ ਕੀ ਮੈਂ ਖੱਟਿਆ, ਜੱਗ ਵਿੱਚ ਆ ਕੇ ਕੀ ਪੈਂਦਾ। ਐਂਡੇ ਤਾਂ ਇੱਥੇ ਆ ਜੀ, ਇੱਕ ਵਾਰ ਤੇ ਦੱਸਿਓ ਵੇ ਲੋਕੋ, ਧੀਆਂ ਕੀ ਨੀ ਕਰਦੀਆਂ ਮਾਪਿਆਂ ਲਈ, ਦਿਲ ਛੇੜਦਾ ਫਿਰ ਵੀ ਚੁੱਪ ਵੱਟਣ, ਕੁੱਤਿਆਂ ਕੋਲੋਂ ਨੇ ਡਰਦੀਆਂ ਮਾਪਿਆਂ ਦੇ, ਐਂ ਜਿੱਥੇ ਆ ਜੀ ਇਹ, ਹਨਾ। ਔਰ ਇਹ ਸਾਰੀ ਉਹਦੀ ਜਦੋਂ ਕੁੱਖ ਚ ਹੁੰਦੀ ਆ ਧੀ, ਉਦੋਂ ਬਾਅਦ ਜਦੋਂ ਵੱਡੀ ਹੁੰਦੀ ਆ ਕਿੱਦਾਂ ਹੁੰਦੀ ਆ, ਫਿਰ ਜਦੋਂ ਉਹਦੇ ਫਿਰ ਧੀ ਹੋਣ ਵਾਲੀ ਹੋ ਜਾਂਦੀ ਆ, ਉਦੋਂ ਤੱਕ ਦੀ ਇਹ ਜਿਹੜੀ ਲਿਖੀ ਹੋਈ ਆ ਜੀ ਮੈਂ ਸਾਰੀ ਉਹਦੀ ਕਹਾਣੀ
ਜੀ। ਸੋ ਠੋਰ ਸਾਹਿਬ, ਜਿਹੜੇ ਇਹੋ ਜਿਹੇ ਵਿਸ਼ੇ ਆ, ਇਹਨਾਂ ਨੂੰ ਜਦੋਂ ਛੋਹਣੇ ਆ ਕੀ ਦਿਮਾਗ ਦੇ ਵਿੱਚ ਹੁੰਦਾ, ਕਿਉਂਕਿ ਬਹੁਤੀ ਵਾਰ ਹੁੰਦਾ ਨਾ ਜਦੋਂ ਗੀਤਕਾਰ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਤਾਂ ਬਹੁਤ ਸਾਰੇ ਜਿਹੜੇ ਗੀਤਕਾਰ ਉਹ ਕਹਿੰਦੇ ਵੀ ਸਾਨੂੰ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਮਾਹੌਲ ਚਾਹੀਦਾ ਹੁੰਦਾ, ਇੱਕ ਅਲੱਗ ਵਾਤਾਵਰਣ ਚਾਹੀਦਾ ਹੁੰਦਾ, ਤੁਸੀਂ ਕੀ ਸੋਚਦੇ ਹੋ, ਤੁਹਾਨੂੰ ਕਿਹੜੀ ਚੀਜ਼ ਪ੍ਰੇਰਦੀ ਹੈ ਜਦੋਂ ਤੁਸੀਂ ਲਿਖਦੇ ਆ?
ਦੇਖੋ ਜੀ, ਜਦੋਂ ਬੁਖਾਰ ਚੜਿਆ ਬੰਦਾ ਉਦੋਂ ਤਾਂ ਨੀ ਨਾ ਬੁਖਾਰ ਬਾਰੇ ਲਿਖੂਗਾ, ਬਾਅਦ ਚ ਲਿਖੂਗਾ ਉਹਨੂੰ ਕਿੰਨਾ ਦਰਦ ਮਹਿਸੂਸ ਹੋ ਰਿਹਾ। ਹੁਣ ਮੈਂ ਇੱਥੇ ਆਇਆ, ਹੁਣ ਮੈਨੂੰ ਸੁਭਾਵਕ ਆ ਵੀ ਪੰਜਾਬ ਦੀ ਯਾਦ ਆਉਂਦੀ ਹੋਊ,
ਬਿਲਕੁਲ,
ਜਦੋਂ ਮੈਂ ਇੱਥੇ ਚੱਲ ਜੂ ਫਿਰ ਇੱਦਾਂ ਦੀ ਯਾਦ ਆਊਗੀ। ਇੱਕ ਨਾ ਲਿਖਣ ਲਈ ਇੱਕ ਮਾਹੌਲ ਹੁੰਦਾ, ਇੱਕ ਕੋਈ ਇਹੋ ਜਿਹੀ ਚੀਜ਼ ਆਉਂਦੀ ਹੈ, ਇਹੋ ਜਿਹੀ ਤਾਰ ਬੰਦੇ ਨੂੰ ਛੇੜ ਕੇ ਚੱਲ ਜਾਂਦੀ, ਉਹ ਲਿਖਾ ਕੇ ਆਪੇ ਨਿਕਲ ਜਾਂਦੀ, ਜਿਹੜਾ ਅਸਲੀ ਲੇਖ ਹੈਗਾ ਵਾ, ਗੋਡ ਗਿਫਟ। ਜੇ ਕੋਈ ਧੱਕੇ ਨਾ ਕਹੀਏ ਵੀ ਕੁਛ ਨੇ ਤੁਹਾਨੂੰ ਆਈਡੀਆ ਦਿੱਤਾ ਵੀ ਆ ਫਿਲਮ ਤੇ ਗੀਤ ਆ, ਇਹਦੀ ਕਹਾਣੀ ਹੋਈ ਆ, ਤੁਸੀਂ ਲਿਖਣਾ ਹੀ ਆਇਆ, ਹਨਾ, ਉਹ ਹੋਰ ਚੀਜ਼ ਆ, ਉਹ ਹੋਰ ਚੀਜ਼ ਆ। ਪਰ ਜਿਹੜਾ ਅਸਲੀਅਤ ਦੇ ਵਿੱਚ ਗਾਣਾ ਆਉਣਾ ਆ, ਉਹ ਇੱਕ ਕੁਦਰਤੀ ਤੌਰ ਤੇ ਜਦੋਂ ਖਿਆਲ ਆਉਂਦਾ ਆ, ਹੋ ਸਕਦਾ ਵੀ ਮੈਨੂੰ ਜੇ ਏਦਾਂ ਖਿਆਲ ਆ, ਜੇ ਮੈਂ ਆਪਣੇ ਆਪ ਨੂੰ ਬੰਨ ਕੇ ਤਾਂ ਰੱਖ ਲੂ, ਜਿਵੇਂ ਨੱਚਣ ਵਾਲਾ ਢੋਲ ਲੱਗੇ ਨੀ, ਮਸਾ ਹੀ ਵੱਜ ਕੇ ਰਹਿੰਦਾ, ਉਹ ਇਹ ਸਿਸਟਮ ਹੁੰਦਾ ਜੀ। ਉਹਨੂੰ ਤੁਸੀਂ ਸੋਚ ਨੀ ਸਕਦੇ ਵੀ ਉਹ ਤੁਹਾਨੂੰ ਕਦੋਂ, ਬਹੁਤ ਗੀਤਕਾਰ ਇਹੋ ਜਿਹਾ ਜਿਹੜੇ ਕਹਿੰਦੇ ਸੀ ਬੱਸ ਦੀਆਂ ਟਿਕਟਾਂ ਤੇ ਲਿਖਿਆ, ਬਹੁਤ ਇੱਦਾਂ ਦੇ, ਹਨਾ ਜੀ, ਉਹਦੇ ਲਈ ਕੋਈ ਖਾਸ ਮਾਹੌਲ ਦੀ ਕੋਈ ਜ਼ਰੂਰਤ ਨਹੀਂ ਹੁੰਦੀ
ਜੀ। ਜੀ, ਆਖਰੀ ਸਵਾਲ ਜਿਹੜਾ ਮੈਂ ਜ਼ਰੂਰ ਪੁੱਛਣਾ ਚਾਹਾਂਗੀ, ਜਦੋਂ ਮਿਹਨਤਾਨੇ ਦੀ ਗੱਲ ਵਿੱਚ ਤੁਸੀਂ ਕੀਤੀ ਸੀਗੀ, ਹਨਾ, ਗੀਤਕਾਰਾਂ ਨੂੰ ਹਮੇਸ਼ਾ ਇਹ ਸ਼ਿਕਾਇਤ ਰਹੀ ਆ, ਪਹਿਲੇ ਸਮੇਂ ਦੇ ਵਿੱਚ ਬਹੁਤ ਧੱਕਾ ਵੀ ਗੀਤਕਾਰ ਜਿਹੜੇ ਆਪਣੇ ਨਾਲ ਹੁੰਦਾ ਮਹਿਸੂਸ ਕਰਦੇ ਰਹੇ ਆ, ਤੁਸੀਂ ਜਿਵੇਂ ਦੱਸਿਆ ਕਿ ਵਿਰਸੇ ਤੋਂ ਪਹਿਲਾਂ ਵੀ ਤੁਹਾਡੇ ਗੀਤ ਬਹੁਤ ਸਾਰੇ ਗਾਇਕਾਂ ਨੇ ਗਾਏ, ਔਰ ਉਹ ਸਾਰੇ ਗਾਇਕ ਜਿਹੜੇ ਸੀ ਆਪਣੇ ਖੇਤਰ ਦੇ ਵਿੱਚ ਕਾਫੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਸੀ ਉਸ ਵੇਲੇ ਤੱਕ, ਸੋ ਜਦੋਂ ਤੁਸੀਂ ਆਪਣੇ ਗੀਤ ਜਿਹੜੇ ਆ ਗਾਇਕਾਂ ਨੂੰ ਦਿੱਤੇ ਆ, ਕੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਵੀ ਕਿਸੇ ਇਹੋ ਜਿਹੇ ਸੰਘਰਸ਼ ਦੇ ਵਿੱਚੋਂ ਨਿਕਲਣਾ ਪਿਆ?
ਸੰਘਰਸ਼ ਹਮੇਸ਼ਾ ਹੀ ਚੱਲਦੀ ਜ਼ਿੰਦਗੀ ਚ
ਜੀ,
ਇਹ ਕਦੀ ਰੁਕਦੇ ਨੀ
ਜੀ।
ਗੱਲ ਇਹ ਹੁੰਦੀ ਵੀ ਸੰਘਰਸ਼ ਕਰਨ ਵਾਲਾ ਉਹਦੇ ਤੇ ਕਿੱਥੇ ਕ ਤੱਕ ਜਾਂਦਾ, ਠੀਕ ਹੈ ਜੀ। ਬੰਦੇ ਨੂੰ ਹਰ ਯੁੱਗ ਚ ਆਪਣਾ ਮੁੱਲ ਆਪ ਪਾਉਣਾ ਪੈਂਦਾ
ਜੀ।
ਬਾਅਦ ਚ ਕਿਸੇ ਨਾਲ ਸ਼ਿਕਵਾ ਕਰਨ ਤੋਂ, ਕਿਸੇ ਨਾਲ ਲੜਨ ਤੋਂ ਪਹਿਲਾਂ ਉਹਦੇ ਨੂੰ ਚੰਗਾ ਨੀ ਪਹਿਲਾਂ ਹੀ ਅਗਲੇ ਨੂੰ ਦੱਸ ਦੀ ਵੀ ਮੇਰਾ ਇਹ ਚੀਜ਼ ਇੰਨੇ ਦੀ ਹੈ
ਜੀ।
ਜੇ ਉਹਨੂੰ ਚੰਗੀ ਲੱਗੂ ਲੈ ਜੂ, ਤੇ ਨਹੀਂ ਫਿਰ ਸਬਰ ਕਰੀ ਕੋਈ ਨੀ
ਜੀ।
ਔਰ ਮੈਨੂੰ ਖੁਸ਼ੀ ਦੀ ਗੱਲ ਆ ਕਿ ਜਿੰਨਾ ਮੈਨੂੰ ਅੱਜ ਤੱਕ ਪੰਜਾਬੀਆਂ ਨੇ, ਪੰਜਾਬੀ ਕਲਾਕਾਰਾਂ ਨੇ ਜਿੰਨਾ ਮੈਨੂੰ ਮਾਣ ਮਿਲਿਆ, ਮੇਰੀ ਇੱਕ ਵੀ ਕਿਸੇ ਨਾਲ ਲੜਾਈ ਨੀ ਪੈਸੇ ਕਰਕੇ, ਔਰ ਨਾ ਹੀ ਮੈਨੂੰ ਕਦੀ ਇਹ ਚੀਜ਼ ਦੀ ਤੰਗੀ ਆਈ
ਜੀ।
ਹੁਣ ਇਹ ਜਿਹੜੇ ਗੀਤਕਾਰ ਹੈ, ਇਹ ਜਿਹੜੀ ਸ਼ਾਇਰੀ ਹੈ ਨਾ
ਜੀ,
ਇਹ ਉਹ ਫਸਲ ਆ, ਜਿਵੇਂ ਇੱਕ ਕਿਸਾਨ ਦੀ ਫਸਲ ਦਾ ਮੁੱਲ ਹੋਰ ਨੀ ਕੋਈ ਲਾਉਂਦਾ, ਇਹਦਾ ਵੀ ਮੁੱਲ ਹੋਰ ਲਾਉਂਦਾ
ਜੀ। ਜੀ,
ਕਿਉਂਕਿ ਅਕਸਰ ਹੀ ਹੁੰਦਾ ਆ ਜਿਹੜੇ ਗਾਉਣ ਵਾਲੇ ਆ, ਉਹ ਪਹਿਲਾਂ ਕੀ ਕਰਦੇ ਆ ਵੀ ਕਾਰ ਦੇਖਦੇ ਆ
ਜੀ,
ਫਿਰ ਗੀਤਕਾਰ ਦੇਖਦੇ ਆ,
ਠੀਕ
ਹੈ ਨਾ। ਹਾਲਾਂਕਿ ਗੀਤਕਾਰ ਸਾਈਕਲ ਤੇ ਆਇਆ ਹੁੰਦਾ, ਪਹਿਲਾਂ ਉਹਦੇ ਕੱਪੜੇ ਦੇਖਣ ਲੱਗ ਪੈਂਦੇ ਆ, ਫਿਰ ਇਹ ਦੇਖਦੇ ਆ, ਫਿਰ ਉਹ ਗੀਤ ਤਾਂ ਬਾਅਦ ਚ ਦੇਖਦੇ ਆ, ਪਰ ਜਿਹੜੇ ਮੋਤੀ ਹਮੇਸ਼ਾ ਹੀ ਖੰਡਣਾ ਚਾਹੁੰਦੇ
ਜੀ, ਬਿਲਕੁਲ
ਹੈ ਨਾ। ਇਸ ਕਰਕੇ ਬੰਦਾ ਜਿਹੜਾ ਜਿਹੜਾ ਗੀਤਕਾਰ ਆ, ਉਹਨੂੰ ਆਪਣੀ ਕੀਮਤ ਸਮਝਣੀ ਖੁਦ ਨੂੰ ਪੈਣੀ ਆ, ਮੇਰੀ ਕੀਮਤ ਕੀ ਆ, ਜੇ ਉਹਦਾ ਗੀਤ ਪਸੰਦ ਆ, ਜੇ ਉਹਦੇ ਚ ਜਾਣ ਆ, ਤਾਂ ਉਹਨੂੰ ਆਪੇ ਹੀ ਗਾਉਣਗੇ। ਔਰ ਮੇਰੇ ਲਈ ਇਹ ਖੁਸ਼ ਕਿਸਮਤੀ ਆ ਕਿ ਮੇਰੀਆਂ ਪਹਿਲੇ ਦਿਨ ਤੋਂ ਹੀ ਟੀਮਾਂ ਸੀ
ਜੀ,
ਔਰ ਪਹਿਲੇ ਦਿਨ ਤੋਂ ਹੀ ਮੈਨੂੰ ਇੰਨੀ ਵਧੀਆ, ਹੁਣ ਮੈਨੂੰ 20-22 ਸਾਲ ਤਾਂ ਸਾਨੂੰ ਵਿਰਸੇ ਚ ਹੋ ਗਏ ਹਨਾ
ਜੀ, ਜੀ।
ਤੇ ਉਦੋਂ ਪਹਿਲਾਂ ਵੀ ਜਿਹੜਾ ਸੀ ਗੁਰਪ੍ਰੀਤ ਢਾਟੂ ਨੀ ਸੀ, ਬੱਬਰ ਕੈਸਟ ਕੰਪਨੀ ਹੁੰਦੀ ਸੀ ਹੋਰ ਨਾਲ, ਏਦਾਂ ਕਰਕੇ ਇੱਕ ਟੀਮਾਂ ਬਣੀਆਂ ਰਹੀਆਂ ਸਾਡੀਆਂ,
ਠੀਕ।
ਤੇ ਉਹ ਪਹਿਲਾਂ ਹੀ ਅਗਲੇ ਨੂੰ ਦੱਸਤਾ ਵੀ ਮੇਰਾ ਗੀਤ ਆਇਆ ਜੀ ਮੁੱਲ,
ਠੀਕ
ਹੈ। ਇੱਕ ਮੈਂ ਹੋਰ ਦੱਸਣੀ ਚਾਹੁੰਦਾ ਜੀ ਗੱਲ ਆਪਣੇ ਗੀਤਕਾਰ ਵੀਰਾਂ ਨੂੰ, ਕਈਆਂ ਨੂੰ ਪਤਾ ਨੀ ਹੋਣੀ
ਜੀ।
ਇੱਕ ਨਾ ਕੁਝ ਕੰਪਨੀਆਂ ਬਣੀਆਂ ਹੋਈਆਂ ਜਿਵੇਂ IPRS, PPRS ਏਦਾਂ ਕੰਪਨੀਆਂ, ਉਹਦੇ ਚ ਰਜਿਸਟਰਡ ਹੋਣਾ ਪੈਂਦਾ,
ਠੀਕ।
ਜਿਹੜੇ ਤੁਸੀਂ ਪੈਸੇ ਲਏ ਉਹ ਤਾਂ ਲੈ ਹੀ ਆ, ਮੁੜ ਕੇ ਉਹਨਾਂ ਦੀ ਰੋਇਲਟੀ ਹੁੰਦੀ ਹੈ ਤੁਹਾਨੂੰ।
ਅੱਛਾ ਜੀ,
ਹੈ ਨਾ। ਉਹ ਉਹਨਾਂ ਦਾ ਬੋਰਡ ਬੈਠਦਾ, ਉਹ ਦੇਖਦਾ ਵੀ ਇਹਨੂੰ ਅਸੀਂ ਰਜਿਸਟਰਡ ਕਰਨਾ ਜਾਂ ਨਹੀਂ ਕਰਨਾ, ਉਹਦਾ ਬਕਾਇਦਾ ਆਈਡੈਂਟੀ ਕਾਰਡ ਬਣਦਾ, ਫਿਰ ਤੁਹਾਡੇ ਅਕਾਊਂਟ ਨੰਬਰ ਨਾਲ ਉਹ ਜੁੜ ਜਾਂਦਾ
ਜੀ।
ਬਾਕੀ ਜੇ ਹੋ ਸਕੇ ਤਾਂ ਜਿਹੜੇ ਗੀਤਕਾਰ ਆ ਮਹਿਫਲਾਂ ਚ ਗਾਉਣ, ਸਟੇਜਾਂ ਤੇ ਗਾਉਣ, ਮੇਲਿਆਂ ਚ ਗਾਉਣ, ਕਿਉਂਕਿ ਸਭ ਤੋਂ ਪਹਿਲਾਂ ਤਰਜ ਲਿਖਣ ਵਾਲੇ ਕੋਲ ਆਉਂਦੀ ਹੈ
ਜੀ, ਜੀ,
ਹੈ ਨਾ। ਜਦੋਂ ਉਹਨੂੰ ਗਾਉਣਗੇ ਤਾਂ ਉਹਨਾਂ ਦੀ ਇਹ ਜਿਹੜੀ ਸਮੱਸਿਆ ਅੱਧੀ ਹੱਲ ਹੋਜੂ
ਜੀ। ਜੀ, बहुत
वधिया वधिया मुंडे जिवें अपना हैगे हैप्पी रैकोटी आ मलकी वीत बलजीत आ मेरा बहुत छोटे वीर ने और होर बहुत वधिया वधिया देवी भाजी होनी ने बहुत ही वधिया गाउंदे आ मुंडे चंगी गल जी गा सकते आना चाहिए अगे अपने इस हुनर नूं पछाणन क्योंकि सब तो पहला जिहड़ी तर्ज आ आउंदी लेखक कोल है ना फिर ओनू सिखिया जावे सिख के जरूर ओह जे नहीं ओना नहीं कर सकते तां जिवें महफल च जा किसे दे विआह च जां मेले टूरनामेंट च ओना तां कर सकदे
एक जेड़ी मेनू लगता भी जाते जाते मैं पूछ ही लवां वैसे प्रोग्राम का समा जेड़ा वो हुण खत्म है नवे जेड़े गीतकार ने गायक ने जां जेड़े भी नवी पीढ़ी के नौजवान ने है ना बहुत छेती छेती सब कुछ प्राप्त करना चाहते हैं भी जिदा बहुत छेती फेम जेड़ा आ वह लेना चाहते होंगे कई बार की हुंदा कि जिवें तुहाडे लई जेड़ी गीतकारी आ मैं समझदी हां भी वह किसी समय साधना रही होनी आ जिस तरह के शब्दों का खजाना जेड़ा तुहाडे कोल है ना अज दे समय दे विच की हुंदा है कि कई बार साडी पकड़ भी नहीं हुंदी भाषा दे उत्ते है ना ते असी कई बार की कहने आ भी जड़ा जुगाड़ ला के भी कई बार एहो जे कम्मां दे विच आउणा चाहुंदे आ कि तुहानू लगदा है कि जेड़ी चीज तुहाडे अंदर नहीं आ जे उहनू बनावटी रूप दे के असी परोसीए तां की मतलब इसका हशर जड़ा हो सकदा
नहीं जी एक गल मैं थानू जरूर कहनी चाहूंगी जिम्मे हम फिल्म आउंदियां
जी
उन्हें गीत किन्ने प्यारे होंगे
जी
बिच कई फिल्म तो बहुत ज्यादा सोहने गीत और बहुत सभ्याचारक गीत
जी
ओदी मैं एक गल होर भी थानू कहूंगा भी जिम्मे असी मैं थानू पहला एक गल कही सी भी असी यह बचपन च हंडाइया चीजा
जी जी
पर जेहड़े हुण नवे लेखक आ वो जो हंडाउंदे उही लिखणगे ना
जी जी बिलकुल
जो कल्चर हंडाउंदे आ उही लिखणगे ना हो सकदा भी वह कल्चर साडे उत्तों दी लंघ जांदा होवे ਜਿਹੜਾ ਅਸੀਂ ਲਿਖਦੇ ਸੀ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਉੱਤੋਂ ਦੀ ਲੰਘ ਜਾਂਦਾ ਹੋਵੇ ਠੀਕ ਹੈ ਨਾ ਇੱਕ ਪੀੜ੍ਹੀ ਦਾ ਫਰਕ ਹੁੰਦਾ ਪਰ ਮੈਂ ਇਹ ਇੱਕ ਇੰਨੀ ਜ਼ਰੂਰ ਬੇਨਤੀ ਕਰੂੰਗਾ ਵੀ ਜਿਹੜਾ ਗੀਤ ਆ ਉਹ ਕਿਸੇ ਭਾਸ਼ਾ ਚ ਕਿੱਦਾਂ ਵੀ ਹੋਵੇ ਹਨਾ ਤੁਸੀਂ ਜਿਹੜੀ ਜ਼ਿੰਦਗੀ ਚ ਰਹਿ ਰਹੇ ਹੋ ਲਿਖੋ ਉਹਦੇ ਚ ਔਰ ਬਹੁਤ ਵੱਧ ਤੋਂ ਵੱਧ ਲਿਖੋ ਪਰ ਉਹ ਆਊਟ ਆਫ ਕਲਚਰ ਨਾ ਹੋਵੇ ਬਸ ਉਹਦਾ ਮਤਲਬ ਜਿਹੜਾ ਨੇਕ ਨਿਕਲਦੇ ਹੋਣ ਮਤਲਬ ਉਹਦੇ ਮੇਰਾ ਪਿੱਛੇ ਜੀ ਇੱਕ ਗੀਤ ਵੀ ਆਇਆ ਸੀ ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਬਈ ਪੈਸਟਲ ਤਾਂ ਮਿਲਣ ਬਾਜ਼ਾਰੋਂ ਜਿਗਰੇ ਨਾ
ਜਿਗਰੇ ਨਾ ਮਿਲਦੇ ਬਿਲਕੁਲ ਬਿਲਕੁਲ
ਇਸ ਕਰਕੇ ਵਧੀਆ ਉਹਨਾਂ ਦਾ ਸੁਨੇਹਾ ਵਧੀਆ ਹੋਵੇ ਔਰ ਲਿਖਣਾ ਤਾਂ ਉਹਨਾਂ ਨੇ ਉਹੀ ਆ ਨਾ ਹੁਣ ਇੱਕ ਮੁੰਡਾ ਇੱਥੋਂ ਦਾ ਜੰਮਪਾਲਾ ਉਹਨੂੰ ਮੈਂ ਕਿੱਦਾਂ ਕਹਿ ਸਕਦਾ ਵੀ ਤੂੰ ਪਿੰਡ ਵਾਲਾ ਲਿਖ ਹਨਾ ਜੀ ਉਹਨੇ ਤਾਂ ਉਹੀ ਲਿਖਿਆ ਪਰ ਉਹਦੇ ਜਿਹੜੇ ਖਿਆਲ ਆ ਉਹਦਾ ਸੁਨੇਹਾ ਨੇਕ ਹੋਵੇ
ਜੀ ਜੀ ਬਿਲਕੁਲ ਸੋ ਲਾਸਟ ਜਿਹੜਾ ਗੀਤ ਤੁਸੀਂ ਜ਼ਿਕਰ ਕਰ ਹੀ ਦਿੱਤਾ ਕਿਉਂਕਿ ਅੱਜ ਕੱਲ ਪਿਸਟਲ ਬੰਦੂਕਾਂ ਰਫਲਾਂ ਹਨਾ ਇਹ ਕਲਚਰ ਅਸੀਂ ਇਹਨੂੰ ਕਹਿੰਦੇ ਆ ਔਰ ਇਹ ਕਲਚਰ ਬਣਦਾ ਵੀ ਜਾ ਰਿਹਾ ਕਿਉਂਕਿ ਜਿਵੇਂ ਗੀਤਾਂ ਦੇ ਵਿੱਚ ਪੇਸ਼ ਹੁੰਦਾ ਹੈ ਉਸੇ ਤਰ੍ਹਾਂ ਤੁਹਾਡਾ ਕਹਿਣਾ ਜਿਹੜਾ ਬਿਲਕੁਲ ਸਹੀ ਹੈ ਕਿ ਜੋ ਅਸਲ ਦੇ ਵਿੱਚ ਚੱਲ ਰਿਹਾ ਉਸ ਤੋਂ ਦੂਰ ਨਹੀਂ ਜਾ ਸਕਦਾ ਜਾਇਆ ਜਾ ਸਕਦਾ ਜਾਂ ਭੱਜਿਆ ਨਹੀਂ ਜਾ ਸਕਦਾ ਹਨਾ ਪਰ ਜਦੋਂ ਅਸੀਂ ਆਪਣੇ ਫਰਜ਼ ਦੀ ਗੱਲ ਕਰਦੇ ਹਾਂ ਤਾਂ ਫਰਜ਼ ਪਛਾਣਨੇ ਜਿਹੜੇ ਆ ਉਹ ਵੀ ਬਹੁਤ ਜ਼ਰੂਰੀ ਆ ਹਟੂਰ ਸਾਹਿਬ ਦਿਲ ਤਾਂ ਕਰਦਾ ਵੀ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖੀਏ ਪਰ ਪ੍ਰੋਗਰਾਮ ਦਾ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਪਰ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਗੱਲਾਂ ਹੋਰ ਵੀ ਬਹੁਤ ਸੀਗੀਆਂ ਪਰ ਹੋ ਸਕਦਾ ਕਿਤੇ ਫੇਰ ਦੁਬਾਰਾ ਸਮਾਂ ਇਸੇ ਤਰ੍ਹਾਂ ਬਣਿਆ ਤਾਂ ਅਸੀਂ ਤੁਹਾਡੇ ਨਾਲ ਜੁੜ ਬੈਠਾਂਗੇ ਇਸੇ ਤਰ੍ਹਾਂ ਅੱਜ ਦਾ ਇਹ ਵਿਸ਼ੇਸ਼ ਸਮਾਂ ਸਾਡੇ ਲਈ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਤੋਂ ਹੋ ਸਕਦਾ ਕੋਈ ਇਹੋ ਜਿਹਾ ਸਵਾਲ ਜਿਹੜਾ ਨਾ ਪੁੱਛਿਆ ਗਿਆ ਹੋਵੇ ਤੁਹਾਡਾ ਦਿਲ ਕਰਦਾ ਹੋਵੇ ਤੁਹਾਡੇ ਦਿਲ ਦੀ ਆਵਾਜ਼ ਹੋਵੇ ਤਾਂ ਤੁਸੀਂ ਜਾਂਦੇ ਜਾਂਦੇ ਜ਼ਰੂਰ ਕਰੋ
ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਵੀ ਤੁਹਾਡਾ ਔਰ ਜਿੰਨੇ ਪਿਆਰੇ ਸੁਣ ਰਹੇ ਉਹਨਾਂ ਦਾ ਧੰਨਵਾਦ ਕਰਦਾ ਜੀ
ਜੀ
ਔਰ ਜਿਹੜੇ ਸਾਡੇ ਭੰਗੂ ਭਾਜੀ ਹੋਣੀ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਨਾ ਜਿਨ੍ਹਾਂ ਦੇ ਕਰਕੇ ਜਰੀਆ ਬਣਿਆ ਭਾਜੀ ਗੁਰਜੀਤ ਹੋਣੀ ਹੋਰ ਵੀ ਜਿੰਨੇ ਇੰਡੀਆ ਚ ਪੰਜਾਬੀ ਵਾਲੇ ਜਾਂ ਜਿੰਨੇ ਵੀ ਮੇਰੇ ਮਿੱਤਰ ਨੇ ਕਿਸੇ ਦਾ ਨਾਂ ਰਹਿ ਵੀ ਜਾਵੇ ਤਾਂ ਤੇ ਸੁਨੇਹਾ ਏਦਾਂ ਜੀ ਵੀ ਇੱਧਰ ਲੋਕ ਸਾਰੇ ਹੀ ਬਹੁਤ ਪੜ੍ਹੇ ਲਿਖੇ ਨੇ ਸਿਆਣੇ ਨੇ ਹਨਾ ਬਾਕੀ ਸਵਾਲ ਤਾਂ ਜਿੰਨਾ ਚਿਰ ਜ਼ਿੰਦਗੀ ਓਨਾ ਚਿਰ ਸਵਾਲ ਰਹਿਣੇ ਹੀ ਆ ਕਿਸੇ ਨੇ ਕੋਈ ਗੱਲ ਕਹੀ ਸੀ ਕਹਿੰਦੇ ਵੀ ਜਿੰਨਾ ਚਿਰ ਡਰ ਰਹੂ ਓਨਾ ਚਿਰ ਭੂਤਾਂ ਰਹਿਣਗੀਆਂ ਸੋ ਇਹ ਗੱਲ ਆ ਜਿੰਨਾ ਚਿਰ ਬੰਦਾ ਸਵਾਲ ਵੀ ਰਹਿਣੇ ਆਉਂਦੇ ਹਨਾ ਤੇ ਅਖੀਰ ਦੇ ਵਿੱਚ ਮੇਰਾ ਇੱਕ ਸ਼ੇਰ ਮੈਂ ਜ਼ਰੂਰ ਕਹਿੰਦਾ ਹੁੰਦਾ ਕਿ ਮਾਂ ਪੰਜਾਬੀ ਪਿਓ ਪੰਜਾਬੀ ਮਾਂ ਪੰਜਾਬੀ ਪਿਓ ਪੰਜਾਬੀ ਜਿਹੜਾ ਖਾਧਾ ਘਿਓ ਪੰਜਾਬੀ ਤੇ ਮੰਗਲ ਮੁੜ ਮੁੜੇ ਹੋਈ ਆਖੇ ਕਿ ਬੱਚਿਆਂ ਨੂੰ ਵੀ ਦਿਓ ਪੰਜਾਬੀ ਸਤਿ ਸ੍ਰੀ ਅਕਾਲ ਜੀ
ਬਹੁਤ 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 ਧੰਨਵਾਦ ਹਰੂਰ ਸਾਹਿਬ ਤੇ ਦੋਸਤੋ ਇਸੇ ਤਰ੍ਹਾਂ ਇੱਕ ਮੁਲਾਕਾਤ ਦਾ ਸਿਲਸਿਲਾ ਫੇਰ ਕਿਸੇ ਪ੍ਰੋਗਰਾਮ ਦੌਰਾਨ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਅੱਜ ਦੇ ਲਹਿਰਾਂ ਪ੍ਰੋਗਰਾਮ ਨੂੰ ਵੀ ਹੁਣ ਸਾਨੂੰ ਇੱਥੇ ਰੋਕਣਾ ਪੈਣਾ ਅੱਜ ਦਾ ਸਾਡਾ ਮੌਰਨਿੰਗ ਸ਼ੋਅ ਤੁਹਾਨੂੰ ਕਿਵੇਂ ਲੱਗਿਆ ਔਰ ਤੁਹਾਡੀ ਕੀ ਫੀਡਬੈਕ ਹੈ ਉਹ ਜ਼ਰੂਰ ਭੇਜਿਆ ਕਰੋ। ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਰੋਕਦੇ ਹਾਂ, ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਮੁਹੱਬਤ ਜਦੋਂ ਉਗਰਦੀ ਹੈ ਉਸ ਵੇਲੇ ਦੇ ਪਹਿਲੇ ਪਿਆਰ, ਪਾਗਲਪਨ, ਇੰਤਜ਼ਾਰ, ਬੇਵਫਾਈ ਦੀ ਕਹਾਣੀ, ਲੇਖ,
ਇੱਕ ਦੂਜੀਆਂ ਫੀਲਿੰਗਾਂ ਲੈਂਦਾ।
ਪਾਣੀ ਦਿਓ ਕੋਈ,
ਕਿੱਥੇ ਚੱਲੀ ਆ?
ਪਾਣੀ ਪਿਉਣ
ਮਾਰਨਾ, ਇਹ ਤੇਰੇ ਹੱਥ ਲਾਏ ਦਾ ਇਹ ਅਸਰ ਹੈ, ਝੂਠਾ ਪਾਣੀ ਪੀ ਕੇ ਤਾਂ ਮਾਰੀ ਜਾਓ।
ਸਟਾਰਿੰਗ ਗੁਰਨਾਮ ਭੁੱਲਰ ਐਂਡ ਤਾਨੀਆ, ਲੇਖ,
ਤੇਰੇ ਨਾਲ ਜੁੜਿਆ ਮੈਂ ਰੱਬ ਨਾਲ ਜੁੜ ਗਿਆ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ।
ਫਸਟ ਅਪ੍ਰੈਲ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜ਼ਮੀਂ ਤੇ ਰਹਿੰਦਾ ਸੀ ਹਵਾ ਵਿੱਚ ਉੜ ਗਿਆ, ਜ਼ਮੀਂ ਤੇ ਰਹਿੰਦਾ ਸੀ ਹਵਾ ਵਿੱਚ ਉੜ ਗਿਆ, ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ। ਜ਼ਮੀਂ ਤੇ ਰਹਿੰਦਾ ਸੀ ਹਵਾ ਵਿੱਚ ਉੜ ਗਿਆ, ਉਹ ਤੇਰਾ ਚਿਹਰਾ ਜਦ ਕੋਲੇ ਵੀ ਪਾਣੀ ਥੁੜ ਗਿਆ, ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ।
ਮੈਂ ਰਾਂਝਾ ਮੈਂ
सब कुछ तेरा तू जन्नत बखाएंगी रब ना मिलाएंगी दिल मैनू कहंदा मेरा मैं सच दे करांगा इरादा नहीं सी रब ते यकीन मैनू दादा नहीं सी तेरे नाल जुड़िया मैं रब नाल जुड़ गया ओ तेरा चेहरा जद मेरे वल मुड़ गया परछाई बन चला नाल नाल मैं बच्चे आंदे वांगू तेरा रखूंगा ख्याल मैं अदावा ऐसिया के जानी खुब गया वेख के तेनू सजना पानी भी डुब गया वेख के तेनू वे उचे ने उना दे मान भी बड़े ने जिना दे रुतबे उचे ने उना दे मान भी बड़े ने मेरा सफर पैदली दा मेरा सफर पैदली दा उना दे तकड़े गड़े ने जिना दे रुतबे उचे ने कोई रूदारी नहीं मिलता बड़ी रफ्तारी है जमाने दी मिट्टी ते हक बोल देने दसो की औकात पैमाने दी कोई रूदारी नहीं मिलता बड़ी रफ्तारी है जमाने दी मिट्टी ते हक बोल देने दसो की औकात पैमाने दी जिप्तां दे तंदे काले ने काफिर दे यार भी बगे ने जिना दे रुतबे उचे ने रुतबे उचे ने उना दे मान भी वटे ने किसरे दौड़ मुसाफिर दी खुदा तो अगे तुरने दी किसरे खास सियासत है खजाने लेके मुड़ने दी किधरे दौड़ मुसाफिर दी खुदा तो अगे तुरने दी किधरे खास सियासत है खजाने लेके मुड़ने दी किते जी चढ़ी जवानी ने बुजुर्गी हाथ भी बड़े ने जिना दे रुतबे उचे ने उना दे मान भी बड़े ने जिना दे रुतबे
ਬਾਸ ਕਰਾ ਚੀ ਤੋਂ ਕਈਆਂ ਤਨ ਪਿੰਡ ਦੇ ਚੱਗੇ ਨੇ ਜਿਨ੍ਹਾਂ ਦੇ ਰੁਤਬੇ ਉੱਚੇ ਨੇ ਉਹਨਾਂ ਦੇ ਮਾਣ ਵੀ ਵੱਡੇ ਨੇ ਜਿਨ੍ਹਾਂ ਦੇ ਰੁਤਬੇ ਉੱਚੇ ਨੇ ਹੈ ਸੱਜਣ ਕਿਸੇ ਦਰ ਦੇ ਪੱਕੇ ਨੇ ਇਬਾਦਤ ਇੱਕ ਦੇ ਘਰ ਦੀ ਹੈ ਬੰਦੇ ਫਿਰ ਕਿਹੜੇ ਸੱਚੇ ਨੇ ਫਕਰ ਦੀ ਘਰੇ ਇਬਾਦਤ ਹੈ ਸੱਜਣ ਕਿਸੇ ਦਰ ਦੇ ਪੱਕੇ ਨੇ ਇਬਾਦਤ ਇੱਕ ਦੇ ਘਰ ਦੀ ਹੈ ਬੰਦੇ ਫਿਰ ਕਿਹੜੇ ਸੱਚੇ ਨੇ ਬੜੇ ਤਜੁਰਬੇ ਜ਼ਿੰਦਗੀ ਦੇ ਹੈਰੀ ਤੱਤ ਸੀਨਿਓਂ ਕੱਢੇ ਨੇ ਜਿਨ੍ਹਾਂ ਦੇ ਰੁਤਬੇ ਉੱਚੇ ਨੇ ਉਹਨਾਂ ਦੇ ਮਾਣ ਵੀ ਵੱਡੇ ਨੇ ਜਿਨ੍ਹਾਂ ਦੇ ਰੁਤਬੇ ਉੱਚੇ ਨੇ ਉਹਨਾਂ ਦੇ ਮਾਣ ਵੀ ਵੱਡੇ ਨੇ ਜਿਨ੍ਹਾਂ ਦੇ ਰੁਤਬੇ ਉੱਚੇ
ਚੱਕ ਲੈਣਾ ਇਹੀ ਐ ਸੌਗਾਤ ਮੇਰੀ ਬਾਹਾਂ ਤੇਰੀਆਂ ਚ ਹੋਵਾਂ ਦਿਲ ਦੀ ਰੀਝ ਮੇਰੀ ਤੈਨੂੰ ਮਿਲ ਲੈਣਾ ਰੱਬ ਨਾਲ ਮੁਲਾਕਾਤ ਮੇਰੀ ਮੈਂ ਮਹਿਕ ਤੇਰੀ ਤੂੰ ਐ ਗੁਲਾਬ ਮੇਰਾ ਤਾਰਿਆਂ ਦੀ ਮਹਿਫਲ ਚ
तेरी तारीफ अज मैं कर दे मां पर डरदा कमी ना रह जे मेरे लफ्जां विच एह सोच सोच के वक्त ना किधरे लंग जावे रह जान सारे अरमान मेरे अल्फाजां विच रह जान सारे अरमान मेरे जज्बातां विच पोला चेहरा सीरत तेरी सोनी नक्शे तेरे सच्ची ने तलवार वांगू जेड़ा वेखे तेरा ही बस हो जावे जापे सच्ची मैनू तू फनकार वांगू तेरे नामे जिंदड़ी लिखवा दे मां डरदा गुम ना जावा किधरे फरजां विच दिल करदा तेरी तारीफ अज मैं कर दे मां पर डरदा कमी ना रह जे मेरे लफ्जां विच एह सोच सोच के वक्त ना किधरे लंघ जावे रह जान सारे